ਸਤਿਗੁਰੂ ਜੀ ਦੀ ਸਾਜੀ ਨਵਾਜੀ, ਗੁਰੂ ਪਿਆਰੇ, ਗੁਰੂ ਸਵਾਰੀ, ਸਤ ਸੰਗਤ ਜੀ, ਰਸਨਾ ਪਵਿੱਤਰ ਕਰੋ, ਸਰਬੰਸ ਦਾਨੀ ਪਿਤਾ ਜੀ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਫਤਿਹ ਬੁਲਾਓ। ਕੋਈ ਰਸਨਾ ਵਾਂਝੀ ਨਾ ਰਵੇ, ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਇਸ ਸਮਾਗਮ ਦੇ ਤੀਸਰੇ ਔਰ ਲਾਸਟ ਦੀਵਾਨ ਵਿੱਚ ਹਾਜ਼ਰੀ ਭਰ ਰਹੇ ਹਾਂ। ਆਉਣ ਵਾਲਿਆਂ ਨੂੰ ਬੇਨਤੀ ਕਰਾਂਗਾ, ਜਲਦੀ ਜਲਦੀ ਨਮਸਕਾਰ ਕਰਕੇ ਜਿੱਥੇ ਜਿੱਥੇ ਜਗ੍ਹਾ ਮਿਲੇ ਸਜੋ। ਸਬੱਬ ਨਾਲ ਇਹ ਸਮਾਂ ਮਿਲਦਾ ਹੈ, ਯਤਨ ਕਰੀਏ ਕਿ ਗੁਰੂ ਜੀ ਦੇ ਗੁਣ ਜਿਵੇਂ ਆਪਾਂ ਹੁਣ ਗਾ ਰਹੇ ਸੀ ਸਾਰੇ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ, ਗੁਰਬਾਣੀ ਗਾਈਏ, ਰਲ ਮਿਲ ਕੇ ਵਾਹਿਗੁਰੂ ਜੀ ਦੇ ਗੁਣ ਗਾਈਏ। ਇਹ ਗੁਣ ਗਾਉਂਦਿਆਂ ਗਾਉਂਦਿਆਂ ਫਿਰ ਦੁਚਿੱਤਾਪਨ ਖਤਮ ਹੋ ਜਾਂਦਾ ਹੈ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਫਿਰ ਕੀ ਹੋਏਗਾ ਜੀ, ਅੱਗੇ ਇਹਦਾ ਫਲ ਮਿਲੇਗਾ। ਜਦੋਂ ਆਪਾਂ ਵਾਹਿਗੁਰੂ ਜੀ ਦੇ ਇੱਦਾਂ ਰਲ ਮਿਲ ਕੇ ਗੁਣ ਗਾਈ ਗਾਵਾਂਗੇ, ਟਾਈਮ ਕੱਢਾਂਗੇ, ਰੋਜ਼ ਸਮਾਂ ਕੱਢਾਂਗੇ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਫਿਰ ਕੀ ਹੋਏਗਾ ਜੀ, ਸਾਵਧਾਨ ਏਕਾਗਰ ਜੀ। ਹੁਣ ਅਸੀਂ ਸਾਵਧਾਨ ਨਹੀਂ ਆ ਆਪਣੇ ਕਰਮਾਂ ਪ੍ਰਤੀ, ਆਪਣੇ ਵਿਚਾਰਾਂ ਪ੍ਰਤੀ, ਫਿਰ ਅਸੀਂ ਸਾਵਧਾਨ ਹੋ ਜਾਵਾਂਗੇ, ਸਾਵਧਾਨ ਹੋ ਜਾਵਾਂਗੇ, ਵੇਖਣ ਲੱਗ ਜਾਵਾਂਗੇ, ਨੋਟ ਕਰਨ ਲੱਗ ਜਾਵਾਂਗੇ, ਮੈਂ ਕੀ ਬੋਲਦਾ, ਮੈਂ ਕੀ ਖਾਂਦਾ, ਮੈਂ ਕੀ ਵੇਖਦਾ, ਮੈਂ ਕੀ ਸੁਣਦਾ। ਹੁਣ ਸਾਵਧਾਨ ਨਹੀਂ, ਜਿਵੇਂ ਕੋਈ ਸੁੱਤਾ ਪਿਆ ਬੰਦਾ ਕੰਮ ਕਰਦਾ ਏਦਾਂ ਹੀ ਕਰੀ ਜਾਂਦਾ, ਅੰਦਰੋਂ ਨਾ ਸੁੱਤੇ ਪਏ ਆ, ਬਿਲਕੁਲ ਸੁੱਤੇ ਪਏ ਆ, ਬਿਲਕੁਲ ਹੀ ਸੁੱਤੇ ਪਏ। ਗੁਰਬਾਣੀ ਜਦੋਂ ਪਿਆਰ ਨਾਲ ਪੜ੍ਹੀਏ ਗਾਈਏ, ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰੀਏ, ਤੇ ਉਹਦੇ ਨਾਲ ਸਾਵਧਾਨ ਹੋ ਜਾਈਏ ਆਪਣੇ ਕਰਮਾਂ ਪ੍ਰਤੀ, ਆਪਣੇ ਵਿਚਾਰਾਂ ਪ੍ਰਤੀ ਸਾਵਧਾਨ ਹੋ ਜਾਈਏ। ਤੇ ਦੂਸਰੀ ਗੱਲ ਜਿਹੜੀ ਹੈ, ਡਬਲ ਮਾਈਂਡਡ ਰਹਿੰਦੇ ਹਾਂ ਹਮੇਸ਼ਾ, ਪਤਾ ਨਹੀਂ ਗੱਲ ਬਣੇਗੀ ਕਿ ਨਾ, ਪਤਾ ਨਹੀਂ ਕਿਰਪਾ ਹੋਣੀ ਹੈ ਕਿ ਨਾ, ਪਤਾ ਨਹੀਂ ਇੱਦਾਂ ਹੋਏਗਾ ਕਿ ਨਾ, ਇੱਥੋਂ ਤੱਕ ਕਿ ਡਬਲ ਮਾਈਂਡਡ ਆ ਕਿ ਰੱਬ ਹੈ ਕਿ ਨਹੀਂ, ਰੱਬ ਹੈ ਵੀ ਹੈ ਕਿ ਐਵੇਂ ਕਰੀ ਜਾਂਦੇ, ਕੋਈ ਰੱਬ ਹੈ ਵੀ, ਐਸੇ ਅਸੀਂ ਦੁਚਿੱਤੇ ਹਾਂ, ਦੁਚਿੱਤੇ। ਤੇ ਜਦੋਂ ਇੱਦਾਂ ਸੰਗਤ ਵਿੱਚ ਰਲ ਕੇ ਹਰ ਜਸ ਕਰੀਏ, ਫਿਰ ਕੀ ਹੁੰਦਾ ਜੀ, ਫਿਰ ਬੰਦਾ ਏਕਾਗਰ ਹੋ ਜਾਂਦਾ, ਇੱਕ ਤੇ ਟੇਕ ਰੱਖ ਲੈਂਦਾ, ਫਿਰ ਭਰੋਸਾ ਬਚ ਜਾਂਦਾ, ਡਬਲ ਮਾਈਂਡਡ ਨਹੀਂ ਰਹਿੰਦਾ, ਬਸ ਇੱਕ ਹੀ, ਇੱਕ ਤੇ ਭਾਵਨਾ ਬਣ ਜਾਂਦੀ ਹੈ, ਇੱਕ ਤੇ ਸ਼ਰਧਾ ਆ ਜਾਂਦੀ ਹੈ, ਫਿਰ ਅੰਦਰੋਂ ਕਹਿੰਦੇ ਹਾਂ ਤਿਸ ਸਾਹਿਬ ਕੀ ਟੇਕ, ਇੱਕ ਤੇ ਟੇਕ। ਕਿਉਂਕਿ ਜੇ ਬੰਦਾ ਅੰਦਰੋਂ ਡਬਲ ਮਾਈਂਡ, ਅੰਦਰ ਅਸੀਂ ਡਬਲ ਮਾਈਂਡਡ ਹਾਂ, ਦੋ ਚਿੱਤੇ ਹਾਂ, ਡੂ ਮਨੀ ਆ, ਡਬਲ ਮਾਈਂਡਡ, ਦੋ ਮਨਾਂ ਵਾਲੇ, ਦੋ ਮਨ, ਦੋ ਤਰ੍ਹਾਂ ਦੇ ਵਿਚਾਰ, ਦੋ ਤਰ੍ਹਾਂ ਦਾ ਮਨ ਮਤਲਬ ਹੈ ਦੋ ਤਰ੍ਹਾਂ ਦੇ ਵਿਚਾਰ। ਜੇ ਅੰਦਰ ਏਦਾਂ ਰਵਾਂਗੇ ਫਿਰ ਸੁਣੀ ਕਿਵੇਂ ਜਾਏਗੀ, ਦੋਏ ਘਰ ਜੋੜ ਕਰੋ ਅਰਦਾਸ। ਹੁਣ ਹੱਥ ਜਿਹੜਾ ਬੰਦਾ ਜੋੜ ਹੀ ਨਹੀਂ ਸਕਦਾ, ਜਿਹਨੂੰ ਪੈਰਾਲਾਈਜ਼ ਹੋਇਆ ਜਾਂ ਹੱਥ ਕੰਮ ਹੀ ਨਹੀਂ ਕਰਦਾ, ਜਾਂ ਜਿਹਦਾ ਹੱਥ ਹੀ ਇੱਕ ਹੈ, ਅਸਲ ਵਿੱਚ ਜਦੋਂ ਬੰਦਾ ਅੰਦਰੋਂ ਇੱਕ ਹੋ ਕੇ ਅਰਦਾਸ ਕਰਦਾ ਗੱਲ ਉਦੋਂ ਬਣਦੀ ਹੈ। ਦੋਏ ਕਰ ਪੈ ਕੇ ਚਰਨ ਕਰ ਭਾਵ ਕੇ, ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਗੁਰੂ ਗ੍ਰੰਥ ਸਾਹਿਬ ਹੀ ਕਰਨਗੇ, ਗੁਰ ਕੀ ਬਾਣੀ ਗੁਰ ਤੇ ਜਾਤੀ। ਹੁਣ ਜੇ ਗੁਰੂ ਗ੍ਰੰਥ ਸਾਹਿਬ ਲੋਇਣ ਨਾਨਕ ਸੇ ਅੱਖੜੀਆਂ ਬਿਆਨ ਦੀ ਗੱਲ ਕਰਨਗੇ ਫਿਰ ਗੁਰੂ ਸਾਹਿਬ ਵੀ ਦੱਸਣਗੇ ਕਿ ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ ਅੱਖਾਂ ਕਿਹੜੀਆਂ ਹੁੰਦੀਆਂ ਨੇ ਜੇ ਗੁਰੂ ਗ੍ਰੰਥ ਸਾਹਿਬ ਹੱਥਾਂ ਦੀ ਗੱਲ ਕਰਦੇ ਨੇ ਫਿਰ ਹੱਥ ਕਿਹੜੇ ਹੁੰਦੇ ਨੇ ਜੇ ਗੁਰੂ ਗ੍ਰੰਥ ਸਾਹਿਬ ਪੈਰਾਂ ਦੀ ਗੱਲ ਕਰਦੇ ਨੇ ਫਿਰ ਪੈਰ ਕਿਹੜੇ ਹੁੰਦੇ ਨੇ ਸੋ ਇਹ ਮਨ ਦੇ ਮਨ ਦੀਆਂ ਅੱਖਾਂ ਕਿਹੜੀਆਂ ਨੇ ਮਨ ਦੇ ਕੰਨ ਕਿਹੜੇ ਨੇ ਮਨ ਦੇ ਕਰ ਕਿਹੜੇ ਨੇ ਹੱਥ ਕਿਹੜੇ ਨੇ ਤੇ ਮਨ ਦੇ ਪੈਰ ਕਿਹੜੇ ਨੇ ਕਿਉਂ ਕਿਉਂਕਿ ਸਿੱਖ ਮਨ ਹੈ ਬੋਡੀ ਦੀ ਅੱਖੋ ਸਤਨਾਮ
ਸ੍ਰੀ ਵਾਹਿਗੁਰੂ
ਇਹ ਆਪਾਂ ਕੱਲ ਚੰਗੀ ਤਰ੍ਹਾਂ ਸਮਝਿਆ ਸੀ ਕੱਲ ਦੇ ਦੀਵਾਨ ਵਿੱਚ ਇਹੀ ਬੇਨਤੀ ਕੀਤੀ ਸੀ ਕਿ ਜੇ ਮਨ ਨਾ ਮਿਲਿਆ ਤਾਂ ਫਿਰ ਕੀ ਫਾਇਦਾ ਹੋਇਆ ਜਿਵੇਂ ਆਪਾਂ ਪੜ੍ਹਦੇ ਹਾਂ ਧਨ ਪਿਰੇ ਹੈ ਨਾ ਆਖੀਏ ਬਹਿਨ ਇਕੱਠੇ ਹੋਏ ਇੱਕ ਜੋਤ ਦੋਏ ਮੂਰਤੀ ਧਨ ਪਿਰ ਕਹੀ ਹੈ ਪਤੀ ਪਤਨੀ ਦੀ ਕੋਲ ਕੋਲ ਬਹਿਣ ਨਾਲ ਪਤੀ ਪਤਨੀ ਨਹੀਂ ਬਣ ਗਏ ਇੱਕ ਘਰ ਚ ਰਹਿਣ ਨਾਲ ਪਤੀ ਪਤਨੀ ਨਹੀਂ ਬਣ ਗਏ ਇੱਕ ਕਮਰੇ ਚ ਰਹਿਣ ਨਾਲ ਪਤੀ ਪਤਨੀ ਨਹੀਂ ਬਣ ਗਏ ਨੇੜੇ ਨੇੜੇ ਬਹਿ ਕੇ ਪਤੀ ਪਤਨੀ ਬਣ ਗਏ ਗੁਰੂ ਜੀ ਕਹਿੰਦੇ ਨਾ ਦੇਹ ਕੋਲ ਦੇਹ ਬੈਠੀ ਹੈ ਜੋਤ ਕੋਲ ਜੋਤ ਤੇ ਗਈ ਹੋਈ ਨਹੀਂ ਆਖੋ ਸਤਨਾਮ ਇਹ ਕੱਲ ਵਾਲੀ ਗੱਲ ਹੋਰ ਸਪਸ਼ਟ ਹੁੰਦੀ ਹੈ ਜੋ ਆਪਾਂ ਕੱਲ ਵਿਸ਼ਾ ਲਿਆ ਜੋ ਆਪਾਂ ਕੱਲ ਵਿਚਾਰ ਕਰਦੇ ਸੀ ਵੀ ਸਿੱਖ ਗੁਰੂ ਕੋਲ ਜਾਵੇ ਹੁਣ ਦੇਹ ਤੇ ਦੇਹ ਕੋਲ ਆ ਗਈ ਪਰ ਸਿੱਖ ਗੁਰੂ ਕੋਲ ਨਹੀਂ ਪਹੁੰਚਿਆ ਗਿਆਨ ਤੱਕ ਸਾਡੀ ਸੁਰਤ ਜਾਵੇ ਸ਼ਬਦ ਗੁਰੂ ਸੁਰਤ ਧੁਨ ਚੇਲੇ ਹੁਣ ਗੁਰੂ ਤੇ ਸਿੱਖ ਦਾ ਰਿਸ਼ਤਾ ਇਹ ਤੇ ਵੇਖੋ ਗੱਲ ਹੀ ਵੱਖਰੀ ਹੋ ਗਈ ਪਰ ਪਤੀ ਪਤਨੀ ਵੀ ਦੇਹ ਦੇਹ ਕੋਲ ਹੈ ਪਰ ਗੁਰੂ ਜੀ ਕਹਿੰਦੇ ਨੇ ਜੇ ਸਰੀਰ ਸਰੀਰ ਕੋਲ ਬੈਠਾ ਤੇ ਜੇ ਜੋਤਾਂ ਹੀ ਨਾ ਰਲਣ ਜੋਤ ਕਿਹਨੂੰ ਕਹਿੰਦੇ ਨੇ ਜੋਤ ਆ ਨਹੀਂ ਜਿਹੜੀ ਬਲਦੀ ਹੈ ਇਹ ਜੋਤ ਨਹੀਂ ਜੋਤ ਕਿਹੜੀ ਹੈ ਜੀ ਗੁਰਸਾਖੀ ਜਦੋਂ ਗੁਰੂ ਦੀ ਸਿੱਖਿਆ ਸੁਣੀਏ ਫਿਰ ਕੀ ਗੁਰਸਾਖੀ ਜੋਤ ਪ੍ਰਗਟ ਹੋਏ ਜਦੋਂ ਗੁਰੂ ਜੀ ਦੀ ਸਿੱਖਿਆ ਸੁਣੀਏ ਤੇ ਸਾਡੇ ਅੰਦਰ ਚਾਨਣ ਹੋ ਜਾਂਦਾ ਸਾਡੇ ਅੰਦਰ ਜੋਤ ਪਰ ਉਹ ਜੋਤ ਇੱਥਾਂ ਦਿਸਦੀ ਨਹੀਂ ਕਈ ਬੰਦੇ ਇੱਦਾਂ ਬੜੇ ਚੱਕਰਾਂ 'ਚ ਪਏ ਹੈ ਵੀ ਇੱਥੇ ਜੋਤ ਦਿਸੇਗੀ ਮੈਨੂੰ ਸਾਹਮਣੇ ਇੱਥੇ ਦਿਸੇਗੀ ਜੋਤ ਕਈ ਇੱਦਾਂ ਸੋਚਦੇ ਜਿਹੜੇ ਮੇਰੇ ਵੀਰ ਗੁਰਬਾਣੀ ਪੜ੍ਹਦੇ ਆ ਤੁਹਾਡੇ 'ਚ ਅਭਿਆਸੀ ਨੇ ਸਿਮਰਨ ਕਰਨ ਵਾਲੇ ਨੇ ਜਿਹੜੇ ਗੁਰਬਾਣੀ ਦਾ ਅਭਿਆਸ ਕਰਦੇ ਨੇ ਉਹਨਾਂ ਦੀ ਜ਼ਿੰਦਗੀ ਵਿੱਚ ਚਾਨਣ ਹੋ ਗਿਆ ਭਟਕਦੇ ਫਿਰਦੇ ਸੀ ਵਹਿਮਾਂ ਵਿੱਚ ਪਏ ਹੋਏ ਸੀ ਗੁਰਬਾਣੀ ਨੂੰ ਸਹੀ ਢੰਗ ਨਾਲ ਪੜ੍ਹਿਆ ਸਮਝਿਆ ਤੇ ਜ਼ਿੰਦਗੀ ਵਿੱਚ ਚਾਨਣ ਹੋ ਗਿਆ ਤੇ ਇਹ ਬੇਨਤੀ ਬਹੁਤ ਵਾਰ ਕੀਤੀ ਹੈ ਕਿ ਚਾਨਣ ਨਹੀਂ ਤੇ ਸੁੱਖ ਦੇਣ ਵਾਲੀਆਂ ਚੀਜ਼ਾਂ ਵੀ ਦੁੱਖ ਦੇਣਗੀਆਂ ਜੇ ਬੰਦੇ ਹੁਣ ਇੱਥੇ ਮੰਨ ਲਓ ਚਾਨਣ ਨਹੀਂ ਹਨੇਰਾ ਕਰ ਦਿਓ ਆ ਪਾਈਪ ਲਾਏ ਨੇ ਸੁੱਖ ਦੇਣਗੇ ਪਰ ਜੇ ਲਾਈਟ ਇੱਕਦਮ ਚਲੀ ਜਾਵੇ ਉੱਠ ਕੇ ਤੁਰਨਾ ਪੈ ਜੇ ਤੇ ਇਹਨਾਂ ਵਿੱਚ ਵੱਜ ਵੱਜ ਕੇ ਟੱਕਰਾਂ ਮਾਰਾਂਗੇ ਆਪਾਂ ਇਹੀ ਸੁੱਖ ਦੇਣ ਵਾਲੀ ਚੀਜ਼ ਹੀ ਦੁੱਖ ਦੇਣ ਲੱਗ ਪੈਂਦੀ ਜੇ ਪੈਂਦੀ ਤੇ ਚਾਨਣ ਨਾ ਹੋਵੇ ਘਰ 'ਚ ਸੋਫਾ ਲੱਗਿਆ ਬੈੱਡ ਲੱਗਿਆ ਜੇ ਚਾਨਣ ਨਾ ਹੋਵੇ ਤੇ ਬੈੱਡ ਨਾਲ ਹੀ ਠੋਕਰ ਵੱਜ ਜਾਏਗੀ ਲਾਈਟ ਚਲੀ ਜਾਵੇ ਬੈੱਡ ਨਾਲ ਹੀ ਸੱਟ ਵੱਜ ਜਾਏਗੀ ਸੋਫੇ ਨਾਲ ਵੱਜਾਂਗੇ ਟੇਬਲ ਨਾਲ ਲੱਤ ਤੇ ਸੱਟ ਵੱਜ ਸਕਦੀ ਹੈ ਭਾਵ ਕਹਿਣ ਦਾ ਸੁੱਖ ਦੇਣ ਵਾਲੀਆਂ ਚੀਜ਼ਾਂ ਵੀ ਤਾਂ ਹੀ ਸੁੱਖ ਦੇਣਗੀਆਂ ਜੇ ਚਾਨਣ ਹੋਵੇ ਕਹਿਣ ਦਾ ਸਿੱਧਾ ਮਤਲਬ ਇਹ ਹੈ ਵੀ ਸਾਰਾ ਸੁੱਖ ਤਾਂ ਹੀ ਸੁੱਖ ਹੈ ਜੇ ਗੁਰਬਾਣੀ ਦਾ ਚਾਨਣ ਹੈ ਨਹੀਂ ਤੇ ਇਹਨਾਂ ਚੀਜ਼ਾਂ 'ਚ ਹੀ ਵੱਜ ਵੱਜ ਕੇ ਬੰਦਾ ਠੋਕਰਾਂ ਖਾਏਗਾ ਅਸੀਂ ਠੋਕਰਾਂ ਖਾ ਰਹੇ ਹਾਂ ਜੀ ਪੁੱਤਰ ਸੁੱਖ ਦੇਣ ਵਾਲੀ ਚੀਜ਼ ਸੀ ਦੁੱਖ ਦੇ ਰਿਹਾ ਉਲਟ ਹੋ ਗਿਆ ਨਾ ਖਾਣਾ ਕੋਠੀ ਸੁੱਖ ਦਿੰਦੀ ਹੈ ਪਰ ਦੁੱਖ ਦੇ ਰਹੀ ਪ੍ਰਾਪਰਟੀਆਂ ਸੁੱਖ ਦਿੰਦੀਆਂ ਨੇ ਸਗੋਂ ਬੰਦਾ ਔਖਾ ਹੋਇਆ ਪਿਆ ਸੁੱਖ ਨਹੀਂ ਮਿਲ ਰਿਹਾ ਕਿਉਂ ਕਿਉਂਕਿ ਚਾਨਣ ਨਹੀਂ ਜੇ ਚਾਨਣ ਹੋਏਗਾ ਤੇ ਵਰਤੋਂ ਸਹੀ ਕਰਨ ਦੀ ਜਾਚ ਆ ਜਾਏਗੀ ਕਹਿਣ ਦਾ ਭਾਵ ਕੀ ਹੈ ਵੀ ਅੰਦਰ ਗਿਆਨ ਦਾ ਦੀਵਾ ਜਗਣਾ ਚਾਹੀਦਾ ਇਹ ਚਾਨਣ ਬਿਨਾਂ ਸਰਨਾ ਨਹੀਂ ਤੇ ਜੋਤ ਕੀ ਹੈ ਜੀ ਗਿਆਨ ਜੋਤ ਕੀ ਹੈ ਗਿਆਨ ਗੁਰਸਾਖੀ ਜੋਤ ਪ੍ਰਗਟ ਹੋਏ ਤੇ ਦੋਵੇਂ ਪਤੀ ਪਤਨੀ ਦੀ ਗਿਆਨ ਇੱਕ ਹੈ ਮਤਲਬ ਸੋਚ ਇੱਕ ਹੈ ਜੋਤ ਇੱਕ ਹੈ ਦੇ ਤੇ ਦੇ ਕੋਲ ਬੈਠੀ ਐ ਪਰ ਸੋਚ ਇੱਕ ਨਹੀਂ ਤੇ ਕਾਦੇ ਪਤੀ ਪਤਨੀ ਨੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਜੇ ਸੋਚ ਇੱਕ ਨਹੀਂ ਇਸੇ ਤਰ੍ਹਾਂ ਸਿੱਖ ਗੁਰੂ ਕੋਲ ਬੈਠਾ ਹੈ ਦੇ ਦੇ ਕੋਲ ਬੈਠੀ ਐ ਪਰ ਜੇ ਸੋਚ ਇੱਕ ਨਾ ਹੋਈ ਤੇ ਇੱਥੇ ਵੀ ਪਤੀ ਪਤਨੀ ਨਹੀਂ ਰਿਸ਼ਤਾ ਨਹੀਂ ਸਕਦਾ ਇੱਥੇ ਵੀ ਆਪਾਂ ਬੈਠੇ ਹਾਂ ਪਰ ਜੇ ਸਾਡੀ ਸੋਚ ਨਹੀਂ ਰਲਦੀ ਗੁਰੂ ਜੀ ਕੁਝ ਹੋਰ ਕਹਿੰਦੇ ਨੇ ਮੈਂ ਕੁਝ ਹੋਰ ਕਹਿੰਦਾ ਤੇ ਫਿਰ ਕਿਵੇਂ ਗੱਲ ਬਣੇਗੀ ਆਪਣੀ ਜੇ ਸਾਡੀ ਜੋਤ ਹੀ ਨਾ ਰਲੀ ਭਾਵ ਸਾਡੀ ਸੋਚ ਹੀ ਨਾ ਰਲੀ ਸਾਡੇ ਵਿਚਾਰ ਹੀ ਨਾ ਰਲੇ ਫਿਰ ਕੀ ਫਾਇਦਾ ਹੋਇਆ ਤੇ ਜਦੋਂ ਮਨ ਮਿਲ ਗਿਆ ਗੁਰੂ ਜੀ ਦੇ ਬਚਨ ਸਾਡੀ ਜ਼ਿੰਦਗੀ ਚ ਆ ਗਏ ਜ਼ਿੰਦਗੀ ਚ ਚਾਨਣ ਹੋ ਗਿਆ ਫਿਰ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼ ਬੋਲ ਕੇ ਪੜ
ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਪਿਟਿਆ ਨਾਨਕ ਮਨ ਪਰਗਾਸ
ਇੱਥੇ ਜਿਹੜੀ ਪਹਿਲੀ ਪੰਕਤੀ ਵਿੱਚ ਗਿਆਨ ਅੰਜਨ ਗੁਰਦੀਆ ਕਿਹਾ ਅਗਲੀ ਪੰਕਤੀ ਵਿੱਚ ਉਸੇ ਗੁਰੂ ਨੂੰ ਸੰਤ ਕਿਹਾ ਇਹ ਤੁਕਾਂਤਬੰਦੀ ਨਹੀਂ ਨਾ ਜਿੱਦਾਂ ਹੁਣ ਮੰਨ ਲਓ ਜੇ ਗੁਰਬਾਣੀ ਵਿੱਚ ਇੱਦਾਂ ਲਿਖਿਆ ਹੋਵੇ ਰਾਗੀ ਨੇ ਗਾਣਾ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਗੁਰੂ ਭੇਟਿਆ ਹਰ ਕਿਰਪਾ ਤੇ ਗੁਰ ਭੇਟਿਆ ਇਹ ਫਿੱਟ ਨਹੀਂ ਬੈਠੇਗਾ ਇੱਥੇ ਸ਼ਬਦ ਇੱਥੇ ਫਿਰ ਕੀ ਵਰਤ ਲਿਆ ਸੰਤ ਜਿਹੜੀ ਪਿਛਲੀ ਪੰਕਤੀ 'ਚ ਜਿਹਨੂੰ ਗੁਰੂ ਕਿਹਾ ਅਗਲੀ ਪੰਕਤੀ 'ਚ ਉਹਨੂੰ ਸੰਤ ਕਹਿ ਦਿੱਤਾ ਜੇ ਲੋੜ ਪੈਣ ਦੇ ਉੱਤੇ ਗੁਰੂ ਤੇ ਸੰਤ ਤੁਕਾਂਤਬੰਦੀ ਦੇ ਹਿਸਾਬ ਨਾਲ ਫਿੱਟ ਨਹੀਂ ਆਏਗਾ ਹੋ ਸਕਦਾ ਇੱਥੇ ਸਾਧ ਵਰਤਿਆ ਜਾਵੇ ਜਿਵੇਂ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈਂ ਬਿਲਪ ਕਰੇ ਚਾਤਰ ਕੀ ਨਿਆਈ ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੇ ਬਿਨ ਦਰਸ਼ਨ ਪਿੱਛੇ ਕਿਹਦੇ ਦਰਸ਼ਨਾਂ ਦੀ ਮੰਗ ਮੇਰਾ ਮਨ ਲੋਚੈ ਗੁਰ ਗੁਰੂ ਦੇ ਦਰਸ਼ਨਾਂ ਦੀ ਮੰਗ ਕਿਹਦੀ ਹੈ ਗੁਰੂ ਦੇ ਦਰਸ਼ਨਾਂ ਦੀ ਤੇ ਅਗਲੀਆਂ ਪੰਕਤੀਆਂ ਚ ਆਉਂਦਿਆਂ ਉਸੇ ਗੁਰੂ ਨੂੰ ਸੰਤ ਕਹਿਤਾ ਮੇਰਾ ਮਨ ਲੋਚੈ ਗੁਰਦਰਸ਼ਨ ਤਾਂ ਹੀ ਬਿਲਪ ਕਰੇ ਚਾਤਰ ਕੀ ਨਿਆਈ ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੇ ਜੇ ਇੱਥੇ ਲਿਖਿਆ ਹੋਵੇ ਬਿਨ ਦਰਸ਼ਨ ਗੁਰੂ ਪਿਆਰੇ ਜੀਓ ਬਿਨ ਦਰਸ਼ਨ ਸੰਤ ਪਿਆਰੇ ਇਹ ਸਹੀ ਤੁਕਾਂਤ ਬੰਦੀ ਇਹ ਰਾਗ ਦੇ ਹਿਸਾਬ ਨਾਲ ਹੈ ਇਹ ਸਮਝਣਾ ਸੌਖਾ ਹੈ ਉਸੇ ਗੁਰੂ ਨੂੰ ਜਿੱਥੇ ਪਿੱਛੇ ਗੁਰੂ ਦੀ ਮੰਗ ਗੁਰੂ ਦੀ ਹੋ ਰਹੀ ਹੈ ਅੱਗੇ ਫਿਰ ਸੰਤ ਕਹਿਤਾ ਕਿਤੇ ਸੰਤ ਗੁਰਸਿੱਖਾਂ ਵਾਸਤੇ ਵੀ ਵਰਤਿਆ ਕਿਤੇ ਗੁਰੂ ਵਾਸਤੇ ਵੀ ਸੰਤ ਵਰਤਿਆ ਕਿਤੇ ਪਰਮਾਤਮਾ ਵਾਸਤੇ ਵੀ ਸੰਤ ਸੋ ਇਹ ਹੈ ਕਿ ਕੁਝ ਸ਼ਬਦ ਇਦਾਂ ਦੇ ਨੇ ਸ਼ਬਦ ਕਦੇ ਉਸ ਪਾਸੇ ਲਾ ਦਿੱਤੇ ਕਦੇ ਇਸ ਪਾਸੇ ਲਾ ਦਿੱਤੇ ਕਦੇ ਸੰਗਤ ਵਾਸਤੇ ਕਦੇ ਸਿੱਖ ਵਾਸਤੇ ਤੇ ਕਦੇ ਗੁਰੂ ਵਾਸਤੇ ਇਹ ਫਿਰ ਸਮਝਣਾ ਸਾਨੂੰ ਪਏਗਾ ਆਖੋ ਸਤਨਾਮ ਚੇਤਾ ਰੱਖਣਾ ਜੀ ਸੰਤ ਸਾਧੂ ਗੁਰਸਿੱਖ ਗੁਰਮੁਖ ਬ੍ਰਹਮ ਗਿਆਨੀ ਹੁੰਦੇ ਨੇ ਬ੍ਰਹਮ ਗਿਆਨੀ ਹੁੰਦਾ ਹੈ ਸਿੱਖ ਬ੍ਰਹਮ ਗਿਆਨੀ ਹੋ ਜਾਂਦੇ ਨੇ ਪਰ ਜਿਹੜੇ ਬ੍ਰਹਮ ਗਿਆਨੀ ਬਣ ਕੇ ਬਹਿ ਜਾਣ ਉਹ ਪਖੰਡੀ ਹੁੰਦੇ ਨੇ ਆਖੋ ਸਤਨਾਮ ਹੁੰਦੇ ਨੇ ਇਹ ਸੱਚ ਹੈ ਇਹਦੇ ਤੋਂ ਕੋਈ ਦੋ ਰਾਵਾਂ ਨਹੀਂ ਇਸ ਗੱਲ ਤੋਂ ਕਿਨਾਰਾ ਨਹੀਂ ਕੀਤਾ ਜਾ ਸਕਦਾ ਸਿੱਖ ਧਰਮ ਵਿੱਚ ਬ੍ਰਹਮ ਦਾ ਗਿਆਨ ਲੈਣ ਵਾਲੇ ਗੁਰੂ ਜੀ ਦੇ ਸਿੱਖ ਬ੍ਰਹਮ ਗਿਆਨੀ ਹੁੰਦੇ ਨੇ ਸਿੱਖ ਬ੍ਰਹਮ ਗਿਆਨੀ ਬਣ ਜਾਂਦਾ ਹੈ ਪਰ ਜਿਹੜਾ ਬ੍ਰਹਮ ਗਿਆਨੀ ਬਣ ਕੇ ਬਵੇ ਉਹ ਪਖੰਡੀ ਹੈ ਤੇ ਕੀ ਪਤਾ ਲੱਗਦਾ ਕਿਹੜਾ ਸਿੱਖ ਗੁਰੂ ਦਾ ਜਿਹੜਾ ਬ੍ਰਹਮ ਨੂੰ ਪ੍ਰਾਪਤ ਕਰ ਗਿਆ ਹੋਵੇ ਮਹਿਸੂਸ ਕਰਦਾ ਹੋਵੇ ਜਿਹਦੀ ਇਕਮਿਕਤਾ ਹੋ ਗਈ ਹੋਵੇ ਜਿਹਦੀ ਅੰਦਰੋਂ ਸਮਾਈ ਹੋ ਗਈ ਹੋਵੇ ਕਿਹੜਾ ਗੁਰੂ ਦਾ ਸਿੱਖ ਹੋਵੇ ਕੀ ਪਤਾ ਕਿੰਨਾ ਕੁ ਅੰਦਰੋਂ ਰੰਗਿਆ ਹੋਇਆ ਹੋਵੇ ਕਿੰਨੀ ਕੁ ਬਖਸ਼ਿਸ਼ ਦਾ ਮਾਲਕ ਹੋਵੇ ਸੋ ਇਹ ਅੰਦਰਲੀ ਅਵਸਥਾ ਹੈ ਜਿਹੜਾ ਆਪਣੇ ਮਨ ਨੂੰ ਸਾਧ ਰਿਹਾ ਹੈ ਉਹ ਸਾਧਕ ਹੈ ਤੇ ਜਿਹਨੇ ਸਾਧ ਲਿਆ ਨੌ ਦੁਆਰੇ ਸਾਧ ਸਾਧ ਕਹਾਇਆ ਉਹ ਸਾਧੂ ਹੈ ਜਿਹਨੇ ਆਪਣੇ ਵਿਚਾਰ ਪੜ੍ਹਨੇ ਸ਼ੁਰੂ ਕੀਤੇ ਨੇ ਕਿਹੜੇ ਵਿਚਾਰ ਚੱਲ ਰਹੇ ਨੇ ਜਿਵੇਂ ਮੈਂ ਕੱਲ ਵੀ ਅਰਜ਼ ਕੀਤੀ ਸੀ ਵੀ ਬਾਹਰ ਸ਼ੋਰ ਸ਼ਰਾਬਾ ਬਹੁਤ ਹੈ ਪਰ ਅੰਦਰ ਉਸ ਤੋਂ ਵੀ ਜ਼ਿਆਦਾ ਸ਼ੋਰ ਸ਼ਰਾਬਾ ਹੁਣ ਇੱਥੇ ਬੜੇ ਹੌਰਨ ਵੱਜਦੇ ਨੇ ਬੜਾ ਰੌਲਾ ਰੱਪਾ ਹੈ ਨਾ ਬਾਹਰ ਆਪਾਂ ਵੇਖਦੇ ਹਾਂ ਅਮਰੀਕਾ ਕੈਨੇਡਾ ਵਿੱਚ ਕੋਈ ਹੌਰਨ ਨਹੀਂ ਵੱਜਦਾ ਬਿਲਕੁਲ ਸ਼ਾਂਤ ਪਰ ਬਾਹਰ ਤੇ ਰੌਲਾ ਨਹੀਂ ਅੰਦਰ ਵਾਲਾ ਰੌਲਾ ਖਤਮ ਨਹੀਂ ਹੁੰਦਾ ਕਿੰਨੀ ਡਿਸਟਰਬੈਂਸ ਹੋ ਸਕਦੀ ਹੈ ਜੇ ਸਾਡੇ ਕੰਨ ਕੋਲ ਕੋਈ ਬੰਦਾ ਬੋਲੀ ਜਾਵੇ ਹਰ ਸਮੇਂ ਬੋਲੀ ਜਾਏ ਬੋਲੀ ਜਾਏ ਬੋਲੀ ਜਾਏ ਤੇ ਆਪਾਂ ਕਿੰਨੇ ਪਾਗਲ ਹੋ ਜਾਵਾਂਗੇ ਵੀ ਬੋਲੀ ਜਾਂਦਾ ਚੁੱਪ ਨਹੀਂ ਕਰਦਾ ਇਸੇ ਤਰ੍ਹਾਂ ਸਾਡੇ ਅੰਦਰ ਵਾਲਾ ਹੈ ਅੰਦਰ ਵਿਚਾਰ ਚੱਲੀ ਜਾਂਦੇ ਨੇ ਹਰ ਵੇਲੇ ਵਿਚਾਰ ਚੱਲੀ ਜਾਂਦੇ ਨੇ ਚੱਲੀ ਜਾਂਦੇ ਨੇ ਚੱਲੀ ਜਾਂਦੇ ਨੇ ਜਿਹੜਾ ਕੱਲੇ ਕੱਲੇ ਵਿਚਾਰ ਨੂੰ ਵੇਖ ਰਿਹਾ ਹੈ ਸਮਝ ਰਿਹਾ ਹੈ ਪੜ੍ਹ ਰਿਹਾ ਹੈ ਉਹ ਸਾਧਕ ਹੈ ਤੇ ਜਿਹਦੇ ਵਿਚਾਰ ਕੰਟਰੋਲ ਵਿੱਚ ਆ ਗਏ ਬਦਲ ਗਏ ਜਿਹਦੇ ਵਿਚਾਰ ਉਹ ਸਾਧੂ ਹੈ ਜਿਹਨੇ ਮਾੜੇ ਵਿਚਾਰ ਖਤਮ ਕਰਤੇ ਸਾਵਧਾਨ ਹੋਵਾਂਗੇ ਤਾਂ ਹੀ ਗੱਲ ਬਣੇਗੀ ਨਾ ਜੀ ਜਿਵੇਂ ਹੁਣ ਮੰਨ ਲਓ ਆਪਾਂ ਇੱਥੇ ਬੈਠੇ ਹਾਂ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਇਹੀ ਗੱਲ ਚੱਲਦੀ ਸਾਵਧਾਨ ਹੁਣ ਅਸੀਂ ਸਾਵਧਾਨ ਨਹੀਂ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਕੀ ਕੁਛ ਚੱਲੀ ਜਾਂਦਾ ਤੇ ਮੈਂ ਕੱਲ ਵੀ ਅਰਜ਼ ਕੀਤੀ ਸੀ ਜੀ ਫਿਰ ਦੁਹਰਾਨਾ ਬੱਚਾ ਰੋਂਦਾ ਹੈ ਥੋੜੀ ਬਿਸਲਿੰਗ ਬੱਚਾ ਰੋਂਦਾ ਹੈ ਤੇ ਬੀਬੀਆਂ ਚੁੱਪ ਕਰਾਉਂਦੀਆਂ ਬੱਚਾ ਰੋਵੇ ਚੁੱਪ ਕਰਾਓ ਇਹ ਜਿਹੜਾ ਸਾਡੇ ਅੰਦਰ ਵਾਲਾ ਰੋਣਾ ਹੈ ਇਹ ਅੰਦਰ ਵਾਲਾ ਰੌਲਾ ਹੈ ਇਹਨੂੰ ਬੰਦ ਕਰੋ ਜੇ ਬੱਚਾ ਚੁੱਪ ਕਰੇਗਾ ਤੇ ਬੀਬੀ ਜ਼ਿਆਦਾ ਕੰਮ ਕਰ ਸਕਦੀ ਹੈ ਫਿਰ ਜੇ ਚੁੱਪ ਕਰੇਗਾ ਅਸੀਂ ਜ਼ਿਆਦਾ ਕੰਮ ਕਰ ਸਕਾਂਗੇ ਸਾਡੀ ਕਪੈਸਿਟੀ ਵਧੇਗੀ ਅੰਦਰ ਵਾਲੇ ਨੂੰ ਚੁੱਪ ਕਰਾਓ ਜਿਹਨੂੰ ਮਹਾਰਾਜ ਕਹਿੰਦੇ ਨੇ ਚੁੱਪ ਹੈ ਚੁੱਪ ਨਾ ਹੋ ਬਈ ਅੰਦਰ ਵਾਲਾ ਚੁੱਪ ਨਹੀਂ ਨਾ ਕਰਦਾ ਇੱਛਾਵਾਂ ਮੰਗੀ ਜਾਂਦਾ ਜੀਭ ਤੋਂ ਚੁੱਪ ਕਰਨ ਨਾਲ ਮਨ ਚੁੱਪ ਨਹੀਂ ਹੁੰਦਾ ਆਖੋ ਸਤਿਨਾਮ ਹੁਣ ਜਿਵੇਂ ਆਪਾਂ ਸਾਰੇ ਤੁਸੀਂ ਤੇ ਸਾਰੇ ਚੁੱਪ ਹੀ ਹੋ ਮੈਂ ਇਕੱਲਾ ਬੋਲੀ ਜਾਂਦਾ ਤੁਸੀਂ ਸਾਰੇ ਚੁੱਪ ਹੋ ਪਰ ਨਹੀਂ ਚੁੱਪ ਕੋਈ ਹੋਏਗਾ ਸਾਰਿਆਂ ਦੇ ਵਿੱਚੋਂ ਕੋਈ ਦੋ ਚਾਰ ਚੁੱਪ ਹੋਣਗੇ ਬਾਕੀ ਸਾਰੇ ਮੈਨੂੰ ਵੀ ਸੁਣਦੇ ਨੇ ਨਾਲ ਹੀ ਆਪਣੇ ਆਪ ਨੂੰ ਵੀ ਸੁਣਦੇ ਨੇ ਚੱਲੀ ਜਾਂਦੇ ਨੇ ਅੰਦਰ ਵਿਚਾਰ ਚੱਲੀ ਜਾਂਦੇ ਨੇ ਚੱਲੀ ਜਾਂਦੇ ਨੇ ਇਹੀ ਇਹੀ ਸਭ ਤੋਂ ਵੱਡੀ ਮੁਸ਼ਕਲ ਹੈ ਇਸੇ ਕਰਕੇ ਗੁਰਬਾਣੀ ਪੜ੍ਹਦੀ ਸੀ ਵੀ ਵਿਚਾਰ ਤੇ ਨਹੀਂ ਰੁਕਣੇ ਇਹਨੂੰ ਬਦਲ ਇਹਨਾਂ ਵਿਚਾਰਾਂ ਨੂੰ ਜੋ ਰੋਣ ਹੈ ਉਹਨੂੰ ਸੰਗੀਤ ਬਣਾ ਦੇ ਇੱਕ ਰੋਂਦਾ ਹੈ ਇੱਕ ਹੱਸਦਾ ਹੈ ਉਹ ਅੰਦਰ ਵਾਲਾ ਰੋਣਾ ਧੋਣਾ ਜਿਹੜਾ ਉਹਨੂੰ ਸੰਗੀਤ ਬਣਾ ਦੇ ਉਹੀ ਆਵਾਜ਼ਾਂ ਜਿਹੜੀਆਂ ਨੇ ਚੇਂਜ ਕਰ ਦੇ ਬਦਲਿਆ ਜਾ ਸਕਦਾ ਹੈ ਉਹ ਚੇਂਜ ਹੋ ਸਕਦਾ ਹੈ ਜਦੋਂ ਗੁਰੂ ਜੀ ਦੇ ਬਚਨ ਸੁਣਦੇ ਆ ਪੜ੍ਹਦੇ ਆ ਸਮਝ ਪਹਿਲਾਂ ਸਾਵਧਾਨ ਤੇ ਹੋਈਏ ਆਪਣੇ ਅੰਦਰ ਦਾ ਪਤਾ ਤੇ ਲੱਗੇ ਮਨ ਪਹਿਲਾਂ ਬਹੁਤੇ ਤੇ ਪਤਾ ਹੀ ਨਹੀਂ ਵੀ ਮਨ ਵੀ ਹੈ ਕੁਛ ਅੰਦਰ ਵਾਲੇ ਦਾ ਵੀ ਕੁਛ ਕਰਨਾ ਹੈ ਕਰਨਾ ਹੀ ਅੰਦਰ ਵਾਲੇ ਦਾ ਭਾਈ ਬਾਹਰ ਤੇ ਭਾਵੇਂ ਪਾਟੇ ਪਾਈ ਫਿਰੋ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਸਤਿਨਾਮ ਬਾਹਰ ਛੱਡੋ ਉਮਰ ਕਿੰਨੀ ਹੈ ਤੇਰੀ ਏਜ ਕਿੰਨੀ ਹੈ ਬੌਡੀ ਕਿੱਦਾਂ ਦੀ ਹੈ ਬੌਡੀ ਤੇ ਤੂੰ ਹੈ ਹੀ ਨਹੀਂ ਬੌਡੀ ਕਿੱਥੇ ਹੈ ਦੱਸੋ ਕੀ ਹੈ ਬੌਡੀ ਬੌਡੀ ਦਾ ਕਿਹੜਾ ਪਾਰਟ ਹੈ ਲੱਤ ਹੈ ਲੱਤ ਕੱਟੀ ਗਈ ਫਿਰ ਵੀ ਹੈ ਕੰਨ ਹੈ ਕੰਨ ਕੱਟਿਆ ਗਿਆ ਫਿਰ ਵੀ ਹੈ ਨੱਕ ਹੈ ਕਈਆਂ ਦੇ ਨੱਕ ਕੱਟੇ ਗਏ ਫਿਰ ਵੀ ਹੈ ਹੈ ਕੀ ਕਿਹੜਾ ਪਾਰਟ ਹੈ ਕੱਲਾ ਕੱਲਾ ਕੱਟ ਦਿਓ ਬਾਹ ਵੀ ਕੱਟਤੀ ਆਹ ਵੀ ਕੱਟਤੀ ਲੱਤ ਵੀ ਕੱਟਤੀ ਹੈ ਅਜੇ ਬੌਡੀ ਨਹੀਂ ਆ ਭੁਲੇਖਾ ਹੈ ਜਦੋਂ ਅਸੀਂ ਸਾਵਧਾਨ ਹੋਏ ਗੁਰੂ ਸਾਹਿਬ ਨੇ ਸਾਨੂੰ ਗਿਆਨ ਕਰਾਇਆ ਸਾਨੂੰ ਸਮਝ ਪਈ ਸਾਨੂੰ ਅਕਲ ਆਏਗੀ ਫਿਰ ਆਪਣੇ ਵਿਚਾਰਾਂ ਪ੍ਰਤੀ ਸਾਵਧਾਨ ਹੋਵਾਂਗੇ ਵੀ ਨਹੀਂ ਅਸਲ ਤੇ ਆ ਹੈ ਜੇ ਤੁਸੀਂ ਪਰਮਾਤਮਾ ਨੂੰ ਫੜਨਾ ਚਾਹੁੰਦੇ ਹੋ ਤੇ ਮਨ ਦੀ ਜੜ ਫੜੋ ਮਨ ਪੈਦਾ ਕਿੱਥੋਂ ਹੁੰਦਾ ਹੈ ਵਿਚਾਰ ਪੈਦਾ ਕਿੱਥੋਂ ਹੁੰਦੇ ਨੇ ਮਨ ਤੂੰ ਜੋਤ ਸਰੂਪ ਹੈ ਆਪਣਾ ਜੇ ਰੱਬ ਨੂੰ ਲੱਭਣਾ ਤੇ ਆਪਣੇ ਮਨ ਦੀ ਜੜ ਲੱਭੋ ਇਹ ਕਿੱਥੋਂ ਪੈਦਾ ਹੁੰਦਾ ਹੈ ਮਨ ਇੱਕ ਲਹਿਰ ਹੈ ਤੇ ਪਰਮਾਤਮਾ ਸਮੁੰਦਰ ਹੈ ਇਹ ਲਹਿਰ ਉੱਠੀ ਹੋਈ ਹੈ ਪਰ ਇਹਨੂੰ ਭੁਲੇਖਾ ਪੈ ਗਿਆ ਕਿ ਮੈਂ ਵੱਖਰੀ ਹਾਂ ਹੈ ਲਹਿਰ ਹੈ ਜਿਹੜੀ ਸਮੁੰਦਰ ਚੋਂ ਉੱਠਦੀ ਹੈ ਤੇ ਜੇ ਇਹਨਾਂ ਵਿਚਾਰਾਂ ਨੂੰ ਆਪਾਂ ਫੜ ਲਿਆ ਸਮਝਣ ਲੱਗ ਪਏ ਇਹ ਥੌਟਸ ਪ੍ਰੋਸੈਸ ਜਿਹੜਾ ਚੱਲ ਰਿਹਾ ਸਾਡੇ ਅੰਦਰ ਇਹ ਕਿਵੇਂ ਕਿਵੇਂ ਇੱਕ ਇੱਕ ਕਿਵੇਂ ਆ ਵਿਚਾਰ ਆ ਰਿਹਾ ਕਿਵੇਂ ਚੱਲਦਾ ਹੈ ਜੇ ਇਹ ਸਾਰਾ ਸਿਸਟਮ ਸਾਡੇ ਦਿਮਾਗ 'ਚ ਆ ਜਾਵੇ ਗੁਰੂ ਜੀ ਦੇ ਬਚਨਾਂ ਨੂੰ ਸਮਝ ਸਮਝ ਕੇ ਇਹ ਸਾਰੀ ਪ੍ਰਕਿਰਿਆ ਸਾਡੀ ਸੁਰਤ ਵਿੱਚ ਆਵੇ ਤੇ ਚੇਂਜ ਵੀ ਕੀਤਾ ਜਾ ਸਕਦਾ ਜਿਵੇਂ ਚੈਨਲ ਬਦਲ ਦਿੰਦਾ ਬੰਦਾ ਇਹ ਸਿਸਟਮ ਸਮਝ ਆ ਸਕਦਾ ਸਾਰਾ ਪਰ ਇਹਦੇ ਵਾਸਤੇ ਕੀ ਕਰਨਾ ਪਏਗਾ ਵੱਧ ਤੋਂ ਵੱਧ ਗੁਰੂ ਜੀ ਦੇ ਬਚਨਾਂ ਨੂੰ ਪੜ੍ਹਨਾ ਤੇ ਨਾਲ ਨਾਲ ਸਿਮਰਨ ਵਿੱਚ ਬੈਠਣਾ ਆਪਣੇ ਆਪ ਨੂੰ ਵੇਖਣ ਦੀ ਕੋਸ਼ਿਸ਼ ਕਰਨੀ ਆਪਣੇ ਵਿਚਾਰਾਂ ਨੂੰ ਜੇ ਪੜ੍ਹਨਾ ਹੈ ਤੇ ਕੁਝ ਟਾਈਮ ਤੇ ਅੱਖਾਂ ਬੰਦ ਕਰੋ ਕਦੀ ਤੇ ਅੱਖਾਂ ਬੰਦ ਕਰੋ ਹਿੰਦੂਇਜ਼ਮ ਵਿੱਚ ਵੇਖਣ ਧਰਮ ਹੈ ਜਿਹੜਾ ਵੇਖਣ ਦਾ ਵਿਸ਼ਾ ਬਹੁਤ ਹੈ ਮੰਦਰ ਵਿੱਚ ਗਏ ਮੂਰਤੀ ਵੇਖਣ ਦਾ ਵਿਸ਼ਾ ਵੇਖਣਾ ਸਫਲ ਹੈ ਜੇ ਮੂਰਤੀ ਨੂੰ ਵੇਖਦਾ ਵੇਖਦਾ ਭਗਵਾਨ ਨੂੰ ਵੇਖਦਾ ਵੇਖਦਾ ਬਾਹਰ ਆਵੇ ਮੰਦਰ ਚੋਂ ਤੇ ਸਾਰਿਆਂ ਵਿੱਚੋਂ ਰੱਬ ਵੇਖਣ ਲੱਗ ਪਵੇ ਵੇਖਣਾ ਸਫਲ ਮੰਦਰ 'ਚ ਜਾਣ ਵਾਲਾ ਮੰਦਰ ਵਿੱਚ ਰੱਬ ਨੂੰ ਵੇਖਣ ਵਾਲਾ ਬਾਹਰ ਆਵੇ ਤੇ ਸਾਰੀਆਂ ਰੱਬ ਦੀਆਂ ਮੂਰਤਾਂ ਸਮਝ ਕੇ ਮੰਨੇ ਮਨ ਮੰਨੇ ਤੇ ਉਹਦਾ ਵੇਖਣਾ ਸਫਲ ਇਸਲਾਮ ਵਿੱਚ ਪੜ੍ਹਨ ਦੀ ਪ੍ਰਕਿਰਿਆ ਹੈ ਪੰਜ ਨਮਾਜ਼ਾਂ ਪੜ੍ਹੋ ਉਹ ਪੜ੍ਹਦੇ ਨੇ ਬਹੁਤ ਪੰਜ ਨਮਾਜ਼ਾਂ ਅਦਾ ਕਰਦੇ ਨੇ ਉੱਥੇ ਪੜ੍ਹਨ ਦੀ ਗੱਲ ਹੈ ਪਰ ਵੇਖਣ ਨਾਲੋਂ ਪੜ੍ਹਨਾ ਔਖਾ ਹੈ ਵੇਖਣਾ ਬਹੁਤ ਸੌਖਾ ਹੈ ਪੜ੍ਹਨਾ ਉਦੋਂ ਵੀ ਔਖਾ ਹੈ ਉਦੋਂ ਵੀ ਔਖਾ ਹੈ ਸੁਣਨਾ ਉਦੋਂ ਵੀ ਔਖਾ ਹੈ ਸੁਣਨਾ ਤੇ ਗੁਰਦੁਆਰਾ ਸਾਹਿਬ ਵਿੱਚ ਆਉਂਦੇ ਆ ਸਾਡੇ ਇੱਥੇ ਸਾਡੇ ਇਹ ਸਾਰੇ ਦਾ ਸਾਰਾ ਜਿਹੜਾ ਗੁਰਮਤ ਦਾ ਕਨਸੈਪਟ ਹੈ ਇਹ ਹੈ ਹੀ ਸੁਣਨ ਦਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਵੇਖਣ ਪੜ੍ਹਨ ਨਹੀਂ ਸੁਣਨਾ ਜਿਨੇ ਸੁਣ ਲਿਆ ਗੁਰੂ ਜੀ ਨੂੰ ਗੁਰ ਨਾਨਕ ਜਿਨ ਸੁਣਿਆ ਵੇਖਿਆ ਜਿਨੇ ਸੁਣ ਲਿਆ ਉਹਨੇ ਵੇਖ ਲਿਆ ਤੇ ਸੁਣਨਾ ਜਿਹੜਾ ਹੈ ਇਹ ਸਾਰਿਆਂ ਨਾਲੋਂ ਔਖਾ ਵੇਖਣ ਨਾਲੋਂ ਪੜ੍ਹਨਾ ਔਖਾ ਪੜ੍ਹਨ ਨਾਲੋਂ ਸੁਣਨਾ ਔਖਾ ਤੇ ਜੇ ਆਪਾਂ ਕਹਿ ਰਹੇ ਹਾਂ ਸਾਰੇ ਵੀ ਆਪਾਂ ਸੁਣ ਰਹੇ ਹਾਂ ਜੀ ਨਾ ਸੁਣ ਤੇ ਕੋਈ ਕੋਈ ਰਿਹਾ ਆਪਣੇ ਸਾਰਿਆਂ ਵਿੱਚੋਂ ਇੱਕ ਹੋਏਗਾ ਜਾਂ ਦੋ ਹੋਣਗੇ ਜ਼ਿਆਦਾ ਤੋਂ ਜ਼ਿਆਦਾ ਪੰਜ ਹੋਣਗੇ ਜਿਹੜੇ ਸੁਣ ਰਹੇ ਨੇ ਨਹੀਂ ਤੇ ਮੈਨੂੰ ਨਹੀਂ ਸੁਣਦੇ ਆਪਣੇ ਆਪ ਨੂੰ ਹੀ ਸੁਣਦੇ ਆ ਅੰਦਰ ਵਾਲੇ ਨੂੰ ਹੀ ਸੁਣੀ ਜਾਂਦੇ ਆਪਣਾ ਹੀ ਜੇ ਸੁਣ ਲਈਏ ਗੁਰੂ ਜੀ ਨੂੰ ਸੁਣੋ ਤੇ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਸੁਣਿਆ ਨਹੀਂ ਗੁਰਦੁਆਰੇ ਜਾ ਕੇ ਵੀ ਬੰਦਾ ਗੁਰੂ ਨੂੰ ਨਹੀਂ ਸੁਣਦਾ ਆਪਣੇ ਹੀ ਸੁਣਦਾ ਆਪਣੇ ਆਪ ਨੂੰ ਸੁਣਦਾ ਅੰਦਰਲੀਆਂ ਆਵਾਜ਼ਾਂ ਬੰਦ ਹੋਣ ਤੇ ਸੁਣੇ ਆ ਬਾਹਰੋਂ ਕਈ ਵਾਰੀ ਤੰਗ ਹੋ ਜਾਂਦੇ ਆ ਬੜੇ ਹੌਰਨ ਵੱਜਦੇ ਨੇ ਬੜੇ ਕਦੇ ਕੋਈ ਬੋਲ ਨਹੀਂ ਜਾਂਦਾ ਆਪਾਂ ਹੁਣ ਵੇਖਦੇ ਹੀ ਆ ਕਈ ਵਾਰੀ ਬੰਦਾ ਤੰਗ ਹੋ ਜਾਂਦਾ ਵੀ ਇਹ ਬੰਦ ਕਿਵੇਂ ਹੋਵੇ ਛੱਡ ਤੂੰ ਅੰਦਰ ਵਾਲਾ ਬੰਦ ਕਰ ਜਿਹੜਾ ਅੰਦਰ ਸ਼ੋਰ ਸ਼ਰਾਬਾ ਚੱਲ ਰਿਹਾ ਇਹਨੂੰ ਬੰਦ ਕਰੋ ਤੇ ਚੇਤਾ ਰੱਖਣਾ ਬਾਹਰ ਵਾਲਾ ਤੇ ਕਹਿ ਦੋ ਇੰਪੋਸੀਬਲ ਬੜਾ ਔਖਾ ਹੈ ਜੀ ਆ ਟ੍ਰੈਫਿਕ ਕੰਟਰੋਲ ਕਰਨ ਵਾਲਾ ਹੋਇਆ ਪਿਆ ਵੇਖੋ ਕਿੰਨੇ ਮਸਲੇ ਛਿੜੇ ਪਏ ਨੇ ਇਹਨਾਂ ਦੇ ਅੱਧੇ ਕੁ ਰਾਜੀ ਨੇ ਅੱਧੇ ਕੁ ਖੁਸ਼ ਨੇ ਅੱਧੇ ਕੁ ਨਾਰਾਜ਼ ਨੇ ਕਿੰਨੀਆਂ ਰਾਵਾਂ ਨੇ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਚਲੋ ਇਹ ਤੇ ਛੱਡੋ ਬੰਦ ਹੋਵੇ ਨਾ ਹੋਵੇ ਚੱਲੀ ਜਾਂਦਾ ਹੈ ਅੰਦਰ ਵਾਲਾ ਬੰਦ ਹੋ ਸਕਦਾ ਇਹ ਗੁਰੂ ਸਾਹਿਬ ਕਰ ਸਕਦੇ ਇਹ ਜੇ ਪਿਆਰ ਗੁਰੂ ਸਾਹਿਬ ਦੇ ਬਚਨਾਂ ਨਾਲ ਪੈ ਜਾਵੇ ਸਾਡੇ ਵਾਲਾ ਤੇ ਮਾਰੀ ਜਾਣਾ ਰਹਿ ਹੀ ਇੱਕ ਜਾਣਾ ਸਤਿਗੁਰ ਦੇ ਵਿਚਾਰ ਸਾਡੇ ਵਿਚਾਰ ਬਣ ਗਏ ਸਾਡੇ ਵਾਲਾ ਤੇ ਰਹਿ ਹੀ ਨਹੀਂ ਖਤਮ ਹੀ ਹੋ ਗਏ ਜਿਹੜੇ ਭੈੜੇ ਵਿਚਾਰ ਸੀ ਖਤਮ ਹੀ ਹੋ ਗਏ ਇਹਨੂੰ ਕਹਿੰਦੇ ਨੇ ਮਨ ਜਿੱਤਿਆ ਗਿਆ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਤੇ ਮੈਂ ਸਿੰਪਲ ਗੱਲ ਕਰ ਰਿਹਾ ਬਿਲਕੁਲ ਵੇਖੋ ਸਭ ਨਾਲੋਂ ਸੌਖਾ ਰਾਹ ਹੈ ਇਹਨੂੰ ਵੇਖੋ ਤੇ ਸਹੀ ਪਹਿਲਾਂ ਆਪਣੇ ਵਿਚਾਰਾਂ ਨੂੰ ਪੜ੍ਹਦੇ ਸਹੀ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨਾ ਪੜ੍ਹੇ ਆਣਾ ਕਹਿੰਦੇ ਤੂੰ ਕਦੇ ਆਪਣੇ ਲੇਖ ਤੇ ਪੜ੍ਹ ਲੇਖ ਪੜ੍ਹਨੇ ਕੀ ਹੁੰਦੇ ਨੇ ਗੁਰੂ ਨਾਨਕ ਜੀ ਕਹਿੰਦੇ ਨੇ ਬੰਦੇ ਦੇ ਲੇਖ ਪੜ੍ਹ ਇਕਾਗਰਤਾ ਬਖਸ਼ ਆਪਣੇ ਵਿਚਾਰ ਪੜ੍ਹ ਬੜਾ ਕੁਝ ਪੜ੍ਹਦਾ ਹੈ ਜੇ ਤੂੰ ਲੇਖ ਨਾ ਪੜ੍ਹ ਸਕਿਆ ਆਪਣੇ ਤੇ ਤੂੰ ਕੀ ਪੜ੍ਹਿਆ ਜੇ ਤੂੰ ਆਪਣੇ ਲੇਖ ਨਾ ਪੜ੍ਹ ਸਕਿਆ ਤੇ ਤੂੰ ਕੀ ਪੜ੍ਹਿਆ ਭਾਈ ਪੜ੍ਹ ਕਾਇਆ ਕਾਗਦ ਹੈ ਇਹਦੇ ਤੇ ਜਿਹੜਾ ਪਰਵਾਨਾ ਲਿਖਿਆ ਗਿਆ ਹੁਕਮ ਉਹਨੂੰ ਪੜ੍ਹ ਕਾਇਆ ਕਾਗਦ ਮਨ ਪਰਵਾਨਾ ਮਨ ਹੈ ਜਿਹੜਾ ਇਹਨੂੰ ਪੜ੍ਹ ਸਿਰ ਕੇ ਲੇਖ ਨਾ ਪੜ੍ਹੇ ਸਿਰ ਦੇ ਜਿਹੜੇ ਲੇਖ ਨੇ ਪੜ੍ਹੇ ਨਹੀਂ ਜਾ ਰਹੇ ਲੇਖ ਪੜ੍ਹਨੇ ਕੀ ਹੁੰਦਾ ਜੀ ਇਹ ਭੁਲੇਖਾ ਨਾ ਖਾ ਲੈਣਾ ਕਿਤੇ ਕਈ ਬੰਦੇ ਜਦੋਂ ਏਦਾਂ ਦੀਆਂ ਪੰਕਤੀਆਂ ਸੁਣਦੇ ਨੇ ਫਿਰ ਸਮਝਦੇ ਨੇ ਸ਼ਾਇਦ ਲੇਖ ਪੜ੍ਹੇ ਨਹੀਂ ਜਾਂਦੇ ਇਹਦਾ ਮਤਲਬ ਕੋਈ ਪੜ੍ਹਨ ਵਾਲਾ ਵੀ ਹੋਏਗਾ ਕੋਈ ਲੇਖ ਪੜ੍ਹ ਲੈਂਦਾ ਹੋਣਾ ਲੇਖ ਪੜ੍ਹਨਾ ਕੀ ਹੈ ਇੱਥੇ ਹੀ ਹੈ ਅੰਦਰ ਹੀ ਦਿਮਾਗ ਇੱਥੇ ਹੀ ਹੈ ਸਿਰ ਦੇ ਵਿੱਚ ਹੀ ਹੈ ਦਿਮਾਗ ਬ੍ਰੇਨ ਦਿਮਾਗ ਮਾਈਂਡ ਮਨ ਬ੍ਰੇਨ ਵਿੱਚ ਜੋ ਚੱਲ ਰਿਹਾ ਹੈ ਉਹ ਮਾਈਂਡ ਤੇ ਆਪਣੇ ਮਨ ਨੂੰ ਪੜ੍ਹਨਾ ਹੀ ਆਪਣੇ ਲੇਖ ਪੜ੍ਹਨੇ ਹੁੰਦਾ ਹੈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਤੇ ਸਾਵਧਾਨ ਆਪਾਂ ਪੜ੍ਹਨੇ ਸਾਵਧਾਨ ਇਕਾਗਰ ਚੀਤ ਆਪਣੇ ਵਿਚਾਰਾਂ ਨੂੰ ਪੜ੍ਹ ਪਹਿਲਾਂ ਸਾਵਧਾਨ ਹੋ ਵੇਖ ਤੇ ਸਹੀ ਚੱਲ ਕੀ ਰਿਹਾ ਪਿਕਚਰ ਕੀ ਚੱਲ ਰਹੀ ਹੈ ਉਸ ਪਿਕਚਰ ਨੂੰ ਵੇਖ ਉਹ ਲੇਖ ਪੜ੍ਹ ਕੀ ਚੱਲ ਰਿਹਾ ਅੰਦਰ ਤੇ ਜੇ ਪੜ੍ਹਨਾ ਆ ਗਿਆ ਫਿਰ ਉਹਨੂੰ ਬਦਲਣਾ ਵੀ ਆ ਗਿਆ ਜੇ ਉਹ ਸਕਰੀਨ ਦਿਸਣ ਲੱਗ ਗਈ ਤੇ ਰਿਮੋਟ ਨਾਲ ਚੇਂਜ ਵੀ ਕਰ ਸਕਦਾ ਹੈ ਜੇ ਇਹੀ ਨਹੀਂ ਪਤਾ ਲੱਗਦਾ ਵੀ ਚੱਲ ਕੀ ਰਿਹਾ ਤੇ ਜੇ ਆਪਾਂ ਕਹਾਂਗੇ ਭੱਜ ਨੱਠ ਬੜੀ ਹੈ ਜ਼ਰੂਰੀ ਹੈ 24 ਘੰਟਿਆਂ ਚੋਂ 16 ਘੰਟੇ ਕੰਮ ਕਰੋ ਕਰਨਾ ਜ਼ਰੂਰੀ ਹੈ ਪਰ ਮੈਂ ਬੇਨਤੀ ਕਰਾਂਗਾ 10 ਮਿੰਟ ਭਾਵੇਂ ਬੈਠੋ ਪਰ ਇਦਾਂ ਟਿਕ ਕੇ ਬਹਿਣਾ ਵਿਚਾਰਾਂ ਨੂੰ ਸਮਝਣਾ ਅਤ ਜ਼ਰੂਰੀ ਹੈ ਨਹੀਂ ਤੇ ਇੰਨਾ ਰੌਲਾ ਪੈ ਜਾਏਗਾ ਬਹੁਤ ਲੋਕ ਡਿਪਰੈਸ਼ਨ 'ਚ ਚਲੇ ਜਾਂਦੇ ਨੇ ਪਾਗਲ ਹੋ ਜਾਂਦੇ ਨੇ ਇੰਨੇ ਵਿਚਾਰ ਚੱਲਦੇ ਨੇ ਇਦਾਂ ਹੱਥ ਕੰਬਦੇ ਨੇ ਖੜਿਆਂ ਦੇ ਇਦਾਂ ਪਾਗਲ ਹੋ ਗਏ ਕਿਉਂ ਜਿਵੇਂ ਹੁਣ ਆ ਵੇਖੋ ਨਾ ਇਦਾਂ ਉਹ ਹੈਂਗ ਹੋ ਗਏ ਬੰਦੇ ਇੱਕ ਵਿੰਡੋ ਖੋਲ ਲਈ ਕੰਪਿਊਟਰ ਤੇ ਦੂਜੀ ਵਿੰਡੋ ਤੀਜੀ ਚੌਥੀ ਪੰਜਵੀਂ ਛੇਵੀਂ ਸੱਤਵੀਂ ਖੋਲੀ ਜਾਂਦੇ ਨੇ ਬੰਦ ਕਰਨ ਹੀ ਨਹੀਂ ਆਇਆ ਇੱਕ ਐਪਲੀਕੇਸ਼ਨ ਖੋਲੋ 1 2 3 4 5 6 ਉਹ ਖੋਲੀ ਜਾਂਦਾ ਤੇ ਜੇ ਖੋਲੀ ਜਾਓ ਫਿਰ ਆਖਰਕਾਰ ਕੀ ਹੋਏਗਾ ਕੰਪਿਊਟਰ ਕੀ ਹੋ ਜਾਏਗਾ ਹੈਂਗ ਹੋ ਜਾਏਗਾ ਇਦਾਂ ਹੀ ਬਹੁਤੇ ਬੰਦੇ ਹੈਂਗ ਹੋ ਗਏ ਇੰਨੀਆਂ ਉਹਨਾਂ ਦੇ ਅੰਦਰ ਇੰਨਾ ਕੁਝ ਚੱਲਦਾ ਹੈ ਵੀ ਉਹਨਾਂ ਨੂੰ ਬੰਦ ਹੀ ਨਹੀਂ ਕਰਨਾ ਆਉਂਦਾ ਉਹਨਾਂ ਨੂੰ ਸਮੇਟਣਾ ਨਹੀਂ ਆਉਂਦਾ ਬਿਲਕੁਲ ਉਹਨਾਂ ਨੂੰ ਇਹ ਸਮਝ ਨਹੀਂ ਪੈਂਦੀ ਵੀ ਇਹਨਾਂ ਨੂੰ ਹੁਣ ਬੰਦ ਕਿਵੇਂ ਕਰੀਏ ਖੋਲੀ ਤੇ ਜਾਂਦੇ ਨੇ ਕਦੇ ਇੱਧਰ ਨੂੰ ਕਦੇ ਇੱਧਰ ਨੂੰ ਕਦਿਆ ਬਸ ਫਿਰ ਕੰਟਰੋਲ ਨਹੀਂ ਬਾਹਰ ਹੋ ਗਿਆ ਸਭ ਪਾਗਲਾਂ ਵਰਗੇ ਹੋ ਜਾਂਦੇ ਇਸੇ ਕਰਕੇ ਟਿਕਣਾ ਲਾਜ਼ਮੀ ਹੈ ਸਰੀਰ ਨੂੰ ਇੱਕ ਜਗ੍ਹਾ ਟਿਕਾਉਣਾ ਲਾਜ਼ਮੀ ਹੈ ਆਪਣੇ ਵਿਚਾਰਾਂ ਨੂੰ ਪੜ੍ਹਨਾ ਜ਼ਰੂਰੀ ਹੈ ਫਿਰ ਉਹਨਾਂ ਨੂੰ ਬਦਲਣਾ ਸਿਰ ਦੇ ਲੇਖ ਬਦਲ ਜਾਂਦੇ ਨੇ ਬੜੇ ਕਾਜੀਆਂ ਦੇ ਬਦਲ ਗਏ ਜੋਗੀਆਂ ਦੇ ਬਦਲ ਗਏ ਆਹੀ ਸ਼ਬਦ ਸਮਝ ਲਓ ਜਰਾ ਆਹੀ ਪੜ੍ਹੋ ਚਲੋ ਹਾਂ ਪੜ੍ਹੋ
ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨਾ ਪੜ੍ਹੈ ਆਣਾ
ਇਹ ਆਣਾ ਸਿਰ ਦੇ ਲੇਖ ਪੜ੍ਹਦਾ ਨਹੀਂ ਪੜ੍ਹਨੇ ਆ ਜਾਣ ਤੇ ਬਦਲਨੇ ਵੀ ਆ ਜਾਣ ਸਾਵਧਾਨ ਹੋਵੋ ਇਕਾਗਰ ਹੋਣਾ ਹੈ ਇੱਕ ਹੋਣਾ ਅੰਦਰੋਂ ਦੁਚਿੱਤਾਪਨ ਖਤਮ ਕਰਨਾ ਹੈ। ਇਹ ਇਆਣਾ ਮੇਰਾ ਮਨ ਸਿਰ ਦੇ ਲੇਖ ਨਹੀਂ ਪੜਦਾ ਕੀ ਚੱਲ ਰਿਹਾ। ਇਹਦੇ ਬਾਰੇ ਮੈਂ ਥੋੜੀ ਜਿਹੀ ਬੇਨਤੀ ਕਰਦੇ ਆ, ਲੇਖ ਇਹਨੂੰ ਥੋੜਾ ਜਿਹਾ ਖੋਲ ਲਈਏ, ਕਿਉਂਕਿ ਬੜੇ ਬੰਦੇ ਇਹ ਗੱਲਾਂ ਸੋਚਦੇ ਨੇ ਕਰਮ ਕੀ ਨੇ ਜੀ, ਭਾਗ ਕੀ ਹੁੰਦੇ ਆ ਜੀ, ਬੰਦੇ ਦੇ ਭਾਗਾਂ ਚ ਹੋਏਗਾ ਕਿ ਨਹੀਂ ਹੋਏਗਾ, ਇਹ ਕੁਐਸਚਨ ਬਹੁਤ ਆਉਂਦੇ ਨੇ ਮਾਈਂਡ ਚ। ਭਾਗ ਕੀ ਹੈ ਜੀ, ਭਾਗ ਆ ਕਿਵੇਂ, ਆਪਾਂ ਆਮ ਸੁਣਦੇ ਹਾਂ ਭਾਗਾਂ ਚ ਹੋਏਗਾ ਤੇ ਮਿਲ ਜਾਏਗਾ, ਭਾਗਾਂ ਚ ਨਹੀਂ ਹੋਏਗਾ ਤੇ ਨਹੀਂ ਮਿਲੇਗਾ, ਭਾਗ ਹੀ ਨਹੀਂ ਮੇਰੇ, ਭਾਗ ਕੀ ਨੇ, ਕਰਮ ਕੀ ਨੇ। ਅੱਜ ਮੈਨੂੰ ਇੱਕ ਭੈਣ ਨੇ ਪੁੱਛਿਆ ਸੀ, ਉਹ ਕਹਿੰਦੀ ਜੀ ਕਰਮ ਵੱਡਾ ਕਿ ਭਗਤੀ ਵੱਡੀ। ਮੈਂ ਇਹਨੂੰ ਅਰਜ਼ ਕੀਤੀ, ਮੈਂ ਕਿਹਾ ਕਰਮ ਵੱਡੀ ਤੇ ਭਗਤੀ ਹੈ, ਪਰ ਕਰਮ ਭਗਤੀ ਬਣ ਜਾਏ, ਇਹਨੂੰ ਅਲੱਗ ਅਲੱਗ ਰੱਖੋ ਹੀ ਨਾ, ਵੀ ਕਰਮ ਅਲੱਗ ਹੈ ਤੇ ਭਗਤੀ ਅਲੱਗ ਹੈ। ਸਤਿਗੁਰਾਂ ਤੋਂ ਗਿਆਨ ਲੈ ਕੇ ਆਪਣੀ ਕਰਮ ਹੀ ਭਗਤੀ ਬਣਾ ਲੈ, ਜਿਹੜਾ ਵੀ ਕਰਮ ਕਰਦਾ ਉਹ ਭਗਤੀ ਹੀ ਹੋਵੇ। ਕਿਵੇਂ ਭਲਾ, ਜੋ ਗੁਰੂ ਜੀ ਨੂੰ ਪੁੱਛ ਕੇ ਕਰੋਗੇ ਉਹ ਤੁਹਾਡਾ ਹਰ ਕੰਮ ਭਗਤੀ ਹੈ, ਸਤਿਗੁਰਾਂ ਦੇ ਮੁਤਾਬਕ ਕਰੋ ਹਰ ਕੰਮ ਭਗਤੀ ਹੈ। ਇੱਥੇ ਬਹਿ ਕੇ ਸਤਿਗੁਰਾਂ ਦੇ ਮੁਤਾਬਕ ਨਹੀਂ ਚੱਲ ਰਿਹਾ ਤੇ ਨਾ ਇੱਥੇ ਬਹਿਣਾ ਮੇਰਾ ਭਗਤੀ ਹੈ ਨਾ ਤੁਹਾਡਾ ਬਹਿਣਾ ਭਗਤੀ ਹੈ। ਗੁਰੂ ਜੀ ਦੇ ਮੁਤਾਬਕ ਚੱਲੀਏ ਤੇ ਸਾਡਾ ਇੱਥੇ ਬਹਿਣਾ ਭਗਤੀ ਹੈ, ਨਹੀਂ ਚੱਲਦੇ ਸਤਿਗੁਰਾਂ ਦੇ ਕਹਿਣ ਮੁਤਾਬਕ ਤੇ ਚੌਂਕੜੇ ਮਾਰ ਕੇ ਬੈਠੇ ਅੱਠ ਅੱਠ ਦਸ ਦਸ ਘੰਟੇ, ਕੋਈ ਭਗਤੀ ਨਹੀਂ, ਪਖੰਡ ਹੈ। ਸਤਿਗੁਰਾਂ ਦੇ ਮੁਤਾਬਕ ਚੱਲੀਏ ਤਾਂ ਭਗਤੀ, ਸਤਿਗੁਰਾਂ ਦੇ ਪੁੱਛ ਕੇ ਚੱਲੋ, ਗੁਰੂ ਜੀ ਤੋਂ ਗਿਆਨ ਲੈ ਕੇ ਕਰੋ, ਭਗਤੀ ਭਗਤੀ ਹੈ। ਜਿਵੇਂ ਜਰਾ ਇਸ ਗੱਲ ਨੂੰ ਇੱਕ ਮਿੰਟ ਲਈ ਸਮਝ ਲਈ, ਪਹਿਰੇਦਾਰਾਂ ਨੂੰ ਬੇਨਤੀ ਕਰਾਂਗਾ ਸੰਗਤ ਟਿਕਾ ਹੀ ਦਿਓ, ਇੱਥੇ ਹੀ ਪਾ ਦਿਓ ਜਿੱਥੇ ਖੜੇ ਨੇ, ਬੀਬੀਆਂ ਬੀਬੀਆਂ ਵਾਲੇ ਪਾਸੇ, ਸਿੰਘ ਸਿੰਘਾਂ ਵਾਲੇ ਪਾਸੇ, ਇੱਥੇ ਹੀ ਬਹਿ ਜਾਓ ਸਿੰਘ। ਬਾਕੀ ਪਹਿਰੇਦਾਰਾਂ ਨੂੰ ਅਰਜ਼ ਇਹ ਵੀ ਹੈ ਕਿ ਪਿੱਛੇ ਤੱਕ ਸੰਗਤ ਨੂੰ ਜਰਾ ਆਰਾਮ ਨਾਲ ਟਿਕਾ ਦਈਏ, ਬਿਠਾ ਦਈਏ, ਇੱਥੇ ਹੀ ਬਹਿ ਜਾਓ ਸਿੰਘ ਜਿੱਥੇ ਖੜੇ। ਪਿੱਛੋਂ ਉੱਠ ਉੱਠ ਕੇ ਅੱਗੇ ਨਹੀਂ ਆਉਣਾ ਭਾਈ, ਆਪਣੀ ਆਪਣੀ ਜਗ੍ਹਾ ਤੇ ਸਜੋ, ਆਪਣੀ ਆਪਣੀ ਜਗ੍ਹਾ ਤੇ ਸਜੀਏ, ਇਕਾਗਰਤਾ ਬਖਸ਼ੋ, ਮਨ ਜੋੜਨ ਦੀ ਕੋਸ਼ਿਸ਼ ਕਰੋ। ਹਾਂਜੀ ਹੁਣ ਧਿਆਨ ਇੱਧਰ ਰੱਖਿਓ ਜੀ, ਇਕਾਗਰਤਾ ਭੰਗ ਨਾ ਹੋਵੇ, ਹੁਣ ਇਕਾਗਰਤਾ ਭੰਗ ਨਾ ਹੋਣ ਦਿਓ। ਸਾਡਾ ਹਰ ਕਰਮ ਭਗਤੀ ਬਣੇ, ਆਪਾਂ ਅਰਦਾਸ ਕਰਦੇ ਹਾਂ। ਬਹੁਤ ਬੰਦਿਆਂ ਦੇ ਅੰਦਰ ਇਹ ਸਵਾਲ ਹੈ, ਨਾਮ ਮਿਲੇ ਮੈਨੂੰ, ਨਾਮ ਮਿਲੇ, ਨਾਮ ਕਿਵੇਂ ਮਿਲੇ, ਨਾਮ ਕਿੱਦਾਂ ਮਿਲੇ ਮੈਨੂੰ, ਨਾਮ ਦੀ ਦਾਤ ਮਿਲੇ। ਤੇ ਮੈਂ ਤੇ ਕਈ ਵਾਰੀ ਹੈਰਾਨ ਹੁੰਦਾ, ਕਈਆਂ ਨੂੰ ਚੰਗੀ ਭਲੀ ਨਾਮ ਦੀ ਦਾਤ ਮਿਲੀ ਆ, ਉਹਨਾਂ ਨੂੰ ਸਮਝ ਨਹੀਂ ਕਿ ਨਾਮ ਮੇਰੇ ਕੋਲ ਹੈ। ਕਈਆਂ ਨੇ ਆਪਣੀ ਆਪਣੀ ਜ਼ਿੰਦਗੀ ਨਾ ਰੱਬ ਦੇ ਨਾਮ ਕਰ ਦਿੱਤੀ ਹੈ, ਪਰਮਾਤਮਾ ਦੇ ਨਾਮ ਸਾਰੀ ਜ਼ਿੰਦਗੀ ਕਰ ਦਿੱਤੀ ਹੈ ਕਈਆਂ ਨੇ, ਫਿਰ ਵੀ ਉਹ ਕਹਿਣਗੇ ਨਾਮ ਮਿਲੇ ਕਿਵੇਂ ਭਲਾ। ਸਮਝਿਓ ਗੱਲ, ਆਪਾਂ ਅਰਦਾਸ ਕਰਦੇ ਹਾਂ, ਪ੍ਰਥਮੇ ਸਰਬੱਤ ਖਾਲਸਾ ਜੀ ਕੀ, ਬੋਲੋ ਪ੍ਰਥਮੇ ਸਰਬੱਤ ਖਾਲਸਾ ਜੀ ਕੀ, ਸਰਬੱਤ ਖਾਲਸਾ ਜੀ ਕੋ, ਵਾਹਿਗੁਰੂ 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 ਚਿਤਿਆ। ਕਿੰਨੀ ਵਾਰੀ ਆਖਿਆ ਵਾਹਿਗੁਰੂ 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 ਚਿਤਿਆ, ਇਹਦਾ ਭਾਵ ਹੈ ਤਿੰਨ ਵਾਰੀ ਕਿਉਂ, ਪੰਜ ਵਾਰੀ ਕਿਉਂ ਨਹੀਂ, ਜਾਂ ਫਿਰ ਇੱਕ ਵਾਰੀ ਕਿਉਂ ਨਹੀਂ, ਇੱਕੋ ਵਾਰੀ ਕਹਿ ਦਿਓ ਵਾਹਿਗੁਰੂ ਚਿਤਿਆ। ਤਿੰਨ ਵਾਰੀ ਕਹਿਣ ਦਾ ਭਾਵ ਹੈ ਮੇਰੇ ਮਨ ਵਿੱਚ ਵੀ ਵਾਹਿਗੁਰੂ ਹੋਵੇ, ਮਨ ਵਚ ਜੀਵ ਤੇ ਵੀ ਵਾਹਿਗੁਰੂ ਹੋਵੇ, ਕ੍ਰਮ ਪ੍ਰਭ ਆਪਣਾ ਧਿਆਈ, ਮਨ ਵਚ ਕ੍ਰਮ ਪ੍ਰਭ ਆਪਣਾ ਧਿਆਈ, ਨਾਨਕ ਦਾਸ ਤੇਰੀ ਸਰਣਾਈ। ਮੇਰਾ ਮਨ ਵੀ ਵਾਹਿਗੁਰੂ ਜੀ ਦੀ ਹੋਂਦ ਨੂੰ ਮੰਨੇ, ਨਾਮ ਦਾ ਮਤਲਬ ਹੈ ਹੋਂਦ, ਜਿਹਦੇ ਸਹਾਰੇ ਸਾਰਾ ਕੁਝ ਖੜਾ ਹੈ। ਮੇਰਾ ਮਨ ਵਾਹਿਗੁਰੂ ਜੀ ਦੀ ਹੋਂਦ ਨੂੰ ਮੰਨੇ, ਇਹ ਹੈ ਮਨ ਨੂੰ ਨਾਮ ਮਿਲ ਗਿਆ। ਫਿਰ ਸਾਡੀ ਜੀਭ ਵੀ ਕਵੇ ਵਾਹਿਗੁਰੂ, ਜਦੋਂ ਵੀ ਜੀਭ ਤੋਂ ਬੋਲੀਏ ਵਾਹਿਗੁਰੂ ਵਾਹਿਗੁਰੂ, ਜੀਭ ਤੋਂ ਜਪੀਏ ਤੇ ਤੀਸਰਾ ਆਪਾਂ ਮੰਗਦੇ ਆ ਤੀਜੀ ਵਾਰੀ ਵਾਹਿਗੁਰੂ 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 ਚੇਤੇ ਆਵੇ ਤੀਜੀ ਵਾਰੀ ਕਹਿੰਦੇ ਆ ਮੇਰੇ ਕੰਮਾਂ ਵਿੱਚ ਵੀ ਵਾਹਿਗੁਰੂ ਹੋਵੇ ਹੁਣ ਕੰਮਾਂ 'ਚ ਵਾਹਿਗੁਰੂ ਕਿਵੇਂ ਜੀਵ ਕਹਿੰਦੀ ਹੈ ਵਾਹਿਗੁਰੂ ਤੇ ਕੰਮ ਤੇ ਜਾ ਕੇ ਚੇਤਾ ਭੁੱਲ ਜਾਂਦਾ ਹੈ ਇਹਦਾ ਮਤਲਬ ਅਜੇ ਨਾਮ ਨਹੀਂ ਮਿਲਿਆ ਮਨ ਮੰਨੇ ਵਾਹਿਗੁਰੂ ਹੈ ਜੀਵ ਕਵੇ ਵਾਹਿਗੁਰੂ ਤੇ ਕੰਮਾਂ ਵਿੱਚ ਵੀ ਵਾਹਿਗੁਰੂ ਚੇਤਾ ਰਵੇ ਕੰਮ 'ਚ ਜਾ ਕੇ ਭੁੱਲ ਨਾ ਜਾਈਏ ਠੱਗੀ ਮਾਰੇ ਬੰਦਾ ਬੇਈਮਾਨੀ ਕਰੇ ਤੇ ਜੀਵ ਤੋਂ ਵਾਹਿਗੁਰੂ 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 ਕਰੀ ਜਾਏ ਤੇ ਇਹ ਨਹੀਂ ਵੀ ਤਿੰਨੇ ਜਗ੍ਹਾ ਮਨ ਵੀ ਮੰਨੇ ਜੀਵ ਵੀ ਕਵੇ ਤੇ ਕੰਮਾਂ 'ਚ ਵੀ ਵਾਹਿਗੁਰੂ ਹੋਵੇ ਇਹ ਹੈ ਨਾਮ ਦੀ ਦਾਤ ਮਿਲ ਗਈ ਤੇ ਅੱਜ ਗੱਲ ਕਰਦੇ ਸੀ ਬਾਬਾ ਜੀ ਨਾਮ ਮਿਲ ਜਾਏ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਤੂੰ ਜ਼ਿੰਦਗੀ 'ਚ ਠੱਗੀਆਂ ਮਾਰਦਾ ਹੈ ਕਹਿੰਦਾ ਨਾ ਕਿਸੇ ਦਾ ਹੱਕ ਦੱਬਦਾ ਹੈ ਕਹਿੰਦਾ ਨਾ ਕਿਸੇ ਨੂੰ ਲੁੱਟਦਾ ਹੈ ਕਹਿੰਦਾ ਨਾ ਕੰਮ ਕਰਨ ਵਾਲਿਆਂ ਨੂੰ ਪੈਸੇ ਪੂਰੇ ਦੇਣਾ ਕਹਿੰਦਾ ਪੂਰੇ ਵੱਧ ਦੇਣਾ 500-400 ਕੋਸ਼ਿਸ਼ ਕਰੀਦੀ ਹੈ ਵੀ ਜਿੰਨਾ ਇਹਦਾ ਹੱਕ ਹੈ ਇਹਨੂੰ ਮਿਲੇ ਮੈਂ ਕਿਹਾ ਇਹ ਸਾਰਾ ਕੁਝ ਤੈਨੂੰ ਕਿਉਂ ਇਦਾਂ ਦਿਮਾਗ 'ਚ ਰਹਿੰਦਾ ਕਿਉਂ ਕਿਉਂਕਿ ਕਹਿੰਦੇ ਰੱਬ ਮੈਨੂੰ ਵੇਖਦਾ ਪਰਮਾਤਮਾ ਮੈਨੂੰ ਵੇਖਦਾ ਤੈਨੂੰ ਰੱਬ ਦੀ ਯਾਦ ਆਉਂਦੀ ਹੈ ਕਹਿੰਦੇ ਹਾਂ ਫਿਰ ਯਾਦ ਤੇ ਸਿਮਰਨ ਇੱਕੋ ਹੀ ਚੀਜ਼ ਹੈ ਆਖੋ ਸਤਨਾਮ ਇਹ ਨਹੀਂ ਆਉਂਦੀ ਬਹੁਤਿਆਂ ਨੂੰ ਕੰਮਾਂ ਤੇ ਯਾਦ ਨਹੀਂ ਆਉਂਦੀ ਰੱਬ ਦੀ ਕਹਿੰਦਾ ਮੈਂ ਸਿਮਰਨ ਕਰਦਾ ਜੀਵ ਕਹਿੰਦੀ ਹੈ ਵਾਹਿਗੁਰੂ ਕੰਮ ਤੇ ਰੱਬ ਦੀ ਯਾਦ ਹੀ ਨਹੀਂ ਆਉਂਦੀ ਮਨ ਕੰਮ ਤੇ ਪਰਮਾਤਮਾ ਨੂੰ ਯਾਦ ਰੱਖਦਾ ਹੈ ਤੇ ਇਹਦਾ ਮਤਲਬ ਮਨ ਨੂੰ ਸਿਮਰਨ ਮਿਲਿਆ ਹੋਇਆ ਹੈ ਆਖੋ ਸਤਨਾਮ ਇਹਨੂੰ ਕਹੋ ਤੁਸੀਂ ਨਾਮ ਦੀ ਦਾਤ ਮਿਲੀ ਹੋਈ ਹੈ ਸਿੱਖ ਇਹ ਹੈ ਨਾਮ ਜੋ ਮਨ ਮਨ ਮੰਨੇ ਜੇ ਮਨ ਚੰਦਰਾ ਰੱਬ ਨੂੰ ਮੰਨਦਾ ਹੀ ਨਹੀਂ ਤੇ ਜੀਵ ਕਵੇ ਵਾਹਿਗੁਰੂ ਵਾਹਿਗੁਰੂ ਮਨ ਕਹਿੰਦਾ ਰੱਬ ਤੇ ਹੈ ਹੀ ਨਹੀਂ ਮਨ ਮਾਰਦਾ ਠੱਗੀਆਂ ਠੱਗ ਖਾਧਾ ਮੁਰਦਾਰ ਇਹ ਮਾਸ ਨਾ ਖਾਇਆ ਕਰੋ ਵੈਜੀਟੇਰੀਅਨ ਆ ਜੀ ਅਸੀਂ ਸੁਣਿਓ ਮੈਂ ਕੀ ਆ ਜੀ ਵੈਜੀਟੇਰੀਅਨ ਆ ਜੀ ਮੈਂ ਮਾਸ ਨਹੀਂ ਖਾਂਦਾ ਤੇ ਜੇ ਬੰਦਾ ਦਿਨ ਰਾਤ ਮਿਹਨਤ ਕਰਕੇ ਕਮਾਈ ਕਰਦਾ ਹੈ ਵਿਦੇਸ਼ਾਂ 'ਚ ਅੱਜ ਕੱਲ੍ਹ ਬਹੁਤ ਹੈ ਬੱਚੇ ਗਏ ਕੱਚੇ ਬੱਚੇ ਕੱਚੇ ਨੇ ਉਹਨਾਂ ਨੂੰ ਪਤਾ ਵੀ ਇਹਨਾਂ ਨੂੰ ਕੰਮ ਦੀ ਲੋੜ ਹੈ ਤੇ ਸਾਨੂੰ ਬੰਦਿਆਂ ਦੀ ਲੋੜ ਹੈ ਤੇ ਕਈਆਂ ਨੇ ਕੀ ਕੀਤਾ ਹੈ ਡਾਲਰ ਬਣਦੇ ਨੇ 15 ਤੇ ਦਿੰਦੇ ਨੇ $5 ਇੱਕ ਘੰਟੇ ਦੇ ਬਣਦੇ ਨੇ 15 ਦਿੰਦੇ ਨੇ 5 ਉਹ ਦਿਨ ਰਾਤ ਕੰਮ ਕਰਦੇ ਆ ਬਣ ਸਕਦਾ ਹੈ ਇੰਡੀਆ ਦਾ 1.5 ਲੱਖ ਮਿਲਦਾ ਨਹੀਂ 40,000 ਵੀ ਉਹ ਬੰਦਾ ਫਿਰ ਜੇ ਕਵੇ ਜਿਹੜਾ ਖੂਨ ਪਸੀਨੇ ਦੀ ਕਮਾਈ ਮਿਹਨਤ ਕੀਤੀ ਪਸੀਨਾ ਨਿਕਲਿਆ ਖੂਨ ਪਸੀਨੇ ਦੀ ਕਮਾਈ ਕਰਦਾ ਜਿਹੜਾ ਬੰਦਾ ਉਹਦਾ ਜਿਹੜਾ ਬੰਦਾ ਲੱਖ ਰੁਪਈਆ ਖਾ ਗਿਆ ਤੇ ਮੁੜ ਕੇ ਕਵੇ ਮੈਂ ਵੈਜੀਟੇਰੀਅਨ ਆ ਕਿਉਂ ਪਖੰਡੀ ਆ ਪਖੰਡ ਕਰਦਾ ਆਖੋ ਸਤਨਾਮ ਤੂੰ ਕਿੱਥੇ ਆ ਵੈਜੀਟੇਰੀਅਨ ਓਏ ਝੂਠ ਬੋਲਦਾ ਹੈ ਰਕਸ਼ੇ ਵਾਲਾ ਤੈਨੂੰ ਰਕਸ਼ੇ ਤੇ ਬਹਾ ਕੇ ਲਿਆਇਆ ਪਸੀਨਾ ਉਹਦਾ ਚੁੰਦਾ ਹੈ ਤੇ ਬਾਅਦ ਚ ਆ ਕੇ ਪਾਟਿਆ ਨੋਟ ਦੇ ਕੇ ਨਹੀਂ ਇੰਨੇ ਹੀ ਦੇਣੇ ਤੁਰ ਗਿਆ ਘਰ ਨੂੰ ਅੰਦਰ ਵੜ ਗਿਆ ਤੇ ਤੂੰ ਕਿੱਧਰ ਦਾ ਵੈਜੀਟੇਰੀਅਨ ਹੈ ਇਹ ਖੂਨ ਪਸੀਨਾ ਤੇ ਮਹਾਰਾਜ ਕਹਿੰਦੇ ਠੱਗ ਖਾਧਾ ਮੁਰਦਾ ਇਹ ਮਾਸ ਤੋਂ ਤੇ ਕੋਈ ਕੋਈ ਬਚਿਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਇਹ ਮਾਸ ਤੋਂ ਤੇ ਕੋਈ ਕੋਈ ਬਚਿਆ ਇਹ ਮਾਸ ਛੱਡ ਜੇ ਛੱਡਣਾ ਠੱਗੀ ਮਾਰ ਕੇ ਖਾਣੀ ਮੁਰਦਾਰ ਖਾਣਾ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਕਹਿੰਦਾ ਮੈਂ ਨਹੀਂ ਖਾਂਦਾ ਸੂਰ ਮੈਂ ਨਹੀਂ ਖਾਂਦਾ ਗਾਂ ਚੱਲ ਰਿਹਾ ਇਦਾਂ ਦਾ ਸਿਸਟਮ ਪਰ ਪਰਾਇਆ ਹੱਕ ਖਾਣਾ ਮਾਸ ਖਾਣਾ ਹੀ ਹੈ ਹੋਰ ਸੁਣੋ ਕੂੜ ਬੋਲ ਮੁਰਦਾਰ ਖਾਏ ਜਿਹੜਾ ਬੰਦਾ ਝੂਠ ਬੋਲਦਾ ਹੈ ਉਹ ਮਾਸ ਖਾਂਦਾ ਝੂਠ ਬੋਲਣ ਵਾਲਾ ਮਾਸ ਖਾਂਦਾ ਹੈ ਗੁਰੂ ਸਾਹਿਬ ਕਹਿੰਦੇ ਨੇ ਤੇ ਉਹਨੂੰ ਅਸੀਂ ਕਿਵੇਂ ਵੈਜੀਟੇਰੀਅਨ ਮੰਨੀਏ ਝੂਠ ਬੋਲਦਾ ਬੋਲਦਾ ਕਹਿੰਦਾ ਮੈਂ ਵੈਜੀਟੇਰੀਅਨ ਮਹਾਰਾਜ ਕਹਿੰਦੇ ਮੈਂ ਨਹੀਂ ਖਾਂਦਾ ਹੁਣ ਜਿੰਨੇ ਝੂਠ ਬੋਲਣ ਵਾਲੇ ਨੇ ਗੁਰੂ ਸਾਹਿਬ ਉਹਨੂੰ ਮਾਸ ਖਾਣਾ ਦੱਸਦੇ ਨੇ ਲਾ ਲਓ ਸਾਹਿਬ ਗੁਰੂ ਗ੍ਰੰਥ ਸਾਹਿਬ ਜਿਹੜਾ ਗੱਲ ਗੱਲ ਤੇ ਝੂਠ ਬੋਲਦਾ ਠੱਗੀਆਂ ਮਾਰਦਾ ਲੁੱਟ ਲੁੱਟ ਕੇ ਖਾਂਦਾ ਹੈ ਚੂੰਡ ਚੂੰਡ ਖਾਂਦਾ ਹੈ ਇਹਨੂੰ ਗੁਰੂ ਸਾਹਿਬ ਕਹਿੰਦੇ ਨੇ ਠੱਗ ਹੈ ਇਹ ਮਾਸ ਖਾ ਰਿਹਾ ਕਿਵੇਂ ਕਹਿ ਦੇਗਾ ਮੈਂ ਵੈਜੀਟੇਰੀਅਨ ਮੈਂ ਨਹੀਂ ਖਾਂਦਾ ਖਾ ਰਿਹਾ ਤੇ ਜਿਹੜਾ ਬੰਦਾ ਕੰਮ ਤੇ ਵਾਹਿਗੁਰੂ ਜੀ ਨੂੰ ਰੱਬ ਜੀ ਨੂੰ ਮਾਲਕ ਨੂੰ ਯਾਦ ਰੱਖਦਾ ਹੈ ਉਹਦੇ ਮਨ ਨੂੰ ਰੱਬ ਦੀ ਯਾਦ ਨੇ ਫੜਿਆ ਹੋਇਆ ਹੈ ਮੇਰੀ ਗੱਲ ਧਿਆਨ ਨਾਲ ਸਮਝਿਓ ਪਹਿਲਾਂ ਪਹਿਲਾਂ ਰੱਬ ਨੂੰ ਯਾਦ ਕਰਨਾ ਪੈਂਦਾ ਹੈ ਫਿਰ ਪਿਆਰੇ ਦੀ ਯਾਦ ਸਾਨੂੰ ਫੜ ਲੈਂਦੀ ਹੈ ਪਹਿਲਾਂ ਪਹਿਲਾਂ ਤੇ ਸਾਨੂੰ ਹੀ ਯਾਦ ਕਰਨਾ ਪੈਣਾ ਇਦਾਂ ਬਹਿ ਕੇ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਇਦਾਂ ਜੀ ਨਾਲ ਗੁਰੂ ਜੀ ਦੇ ਬਚਨ ਸਹਿਜ ਪਾਠ ਸਹਿਜ ਪਾਠ ਸਿੱਖ ਦਾ ਨਿਰੰਤਰ ਚੱਲੇ ਉਧਰੋਂ ਸਹਿਜ ਪਾਠ ਉਧਰੋਂ ਰਸਨਾ ਨਾਲ ਇਦਾਂ ਬਹਿ ਕੇ ਅੱਧਾ ਘੰਟਾ 5 ਮਿੰਟ 10 ਮਿੰਟ ਲਾਓ ਪਹਿਲਾਂ ਪਹਿਲਾਂ ਯਾਦ ਕਰਨਾ ਪੈਂਦਾ ਹੈ ਫਿਰ ਪਿਆਰੇ ਦੀ ਯਾਦ ਸਾਨੂੰ ਫੜ ਲੈਂਦੀ ਹੈ ਫਿਰ ਛਡਾਇਆ ਵੀ ਜੇ ਚਾਹੀਏ ਨਾ ਵੀ ਛੁੱਟ ਜਾਈਏ ਨਾ ਪਹਿਲਾਂ ਪਹਿਲਾਂ ਯਾਦ ਕਰਨਾ ਪੈਂਦਾ ਹੈ ਜਦੋਂ ਪਿਆਰ ਪੈ ਜੇ ਫਿਰ ਯਾਦ ਆਪੇ ਆਈ ਜਾਂਦੀ ਮੈਨੂੰ ਦੱਸੋ ਕੀ ਤੁਸੀਂ ਬੱਚੇ ਨੂੰ ਬਹਿ ਕੇ ਯਾਦ ਕਰਦੇ ਹੋ ਵੀ ਇਦਾਂ ਬੈਠੋ ਭਾਈ ਚੌਂਕੜੇ ਲਾ ਲਓ ਭਾਈ ਸਾਰਾ ਟੱਬਰ ਕਿਉਂ ਬੱਚਾ ਆਸਟ੍ਰੇਲੀਆ ਗਿਆ ਉਹਨੂੰ ਯਾਦ ਕਰੀਏ ਕੀ ਸਪੈਸ਼ਲ ਯਾਦ ਕਰਦੇ ਹੋ ਚੌਂਕੜੇ ਲਾ ਕੇ ਚਲੋ ਜੀ ਬੇਬੇ ਜੀ ਚੜ੍ਹਾਈ ਕਰ ਗਏ ਆਪਣੇ ਮਾਤਾ ਜੀ ਮਰ ਗਏ ਸੀ ਚੜ੍ਹਾਈ ਕਰ ਗਏ ਸੀ ਆਓ ਹੁਣ ਆਪਾਂ ਚੌਂਕੜੇ ਮਾਰ ਕੇ ਅੱਖਾਂ ਬੰਦ ਕਰੋ ਉਹਨਾਂ ਨੂੰ ਯਾਦ ਕਰੀਏ ਆਪੇ ਹੀ ਆਈ ਜਾਂਦੇ ਨੇ ਮਾਂ ਆਪੇ ਯਾਦ ਆਈ ਜਾਂਦੀ ਹੈ ਪੁੱਤਰ ਆਪੇ ਯਾਦ ਆਈ ਜਾਂਦਾ ਹੈ ਕਿਉਂ ਯਾਦ ਆਉਂਦੇ ਨੇ ਕਿਉਂਕਿ ਰਿਸ਼ਤਾ ਬਣਾ ਲਿਆ ਉਹਨਾਂ ਨਾਲ ਗੁਰੂ ਨਾਲ ਰਿਸ਼ਤਾ ਨਹੀਂ ਬਣਿਆ ਯਾਦ ਕਿਵੇਂ ਆਵੇ ਜਦੋਂ ਪਿਆਰ ਹੋਵੇ ਤੇ ਯਾਦ ਆਪੇ ਆਉਂਦੀ ਹੈ ਕਿਸੇ ਦਾ ਕਿਸੇ ਨਾਲ ਪਿਆਰ ਪੈ ਗਿਆ ਪਹਿਲਾਂ ਪਹਿਲਾਂ ਉਹਨੂੰ ਯਾਦ ਕਰਦਾ ਯਾਦ ਕਰਦਾ ਯਾਦ ਕਰਦਾ ਮੁੜ ਕੇ ਉਹਦੀ ਯਾਦ ਸਗੋਂ ਸਾਨੂੰ ਫੜ ਲੈਂਦੀ ਹੈ ਸਾਡਾ ਮਨ ਨਿਕਲਣਾ ਚਾਹੁੰਦਾ ਫਿਰ ਉਸੇ ਦੀ ਯਾਦ ਆਈ ਜਾਂਦੀ ਹੈ ਸਾਡਾ ਮਨ ਖੇੜਾ ਛਡਾਉਣਾ ਚਾਹੁੰਦਾ ਫਿਰ ਉਹ ਮੁੜ ਮੁੜ ਕੇ ਉੱਥੇ ਜਾਂਦਾ ਇਹਨੂੰ ਕਹਿੰਦੇ ਨੇ ਮੂੰਹ ਲਾਲਨ ਸਿਉਂ ਪ੍ਰੀਤ ਬਣੀ ਜਦੋਂ ਪ੍ਰੀਤ ਪੈ ਗਈ ਤੋਰੀ ਨਾ ਤੂਟੈ ਛੋਰੀ ਨਾ ਛੁੱਟੈ ਐਸੀ ਮਾਧੋ ਕਿੰਚਤਣੀ ਕਹਿੰਦੇ ਜਦੋਂ ਗੁਰੂ ਨਾਲ ਮਾਲਕ ਨਾਲ ਪ੍ਰੀਤ ਪੈ ਜਾਏਗੀ ਫਿਰ ਤੇ ਤੋੜਿਆਂ ਟੁੱਟਣੀ ਨਹੀਂ ਤੇ ਛੁਡਾਇਆਂ ਤੇ ਬੋਲੋ ਛੁਡਾਇਆਂ ਤੇ ਛੁੱਟਣੀ ਨਹੀਂ ਤੂੰ ਛੁਡਾਉਣਾ ਹੈ ਤੇਰੇ ਤੋਂ ਤੂੰ ਛੁਡਾ ਕੇ ਭੱਜ ਨਹੀਂ ਸਕਦਾ ਪਿਆਰੇ ਦੀ ਯਾਦ ਨੇ ਜਦੋਂ ਫੜ ਲਿਆ ਯਾਦ ਨੇ ਫੜ ਲਿਆ ਰੱਬ ਦੀ ਯਾਦ ਆਈ ਜਾਵੇ ਮੈਂ ਮਾੜਾ ਨਹੀਂ ਕਰਨਾ ਮੇਰਾ ਮਾਲਕ ਮੈਨੂੰ ਵੇਖਦਾ ਘਰ ਵਾਲੀ ਨਹੀਂ ਇੱਥੇ ਮੈਨੂੰ ਕਿਹੜਾ ਘਰ ਵਾਲੀ ਵੇਖਦੀ ਹੈ ਕਰੋ ਜੋ ਮਰਜ਼ੀ ਪਰ ਮਾਲਕ ਯਾਦ ਹੈ ਨਾ ਗਲਤ ਨਹੀਂ ਕਰਨਾ ਉਹ ਤੇ ਵੇਖਦਾ ਹੈ ਰੱਬ ਦੀ ਯਾਦ ਆ ਰਹੀ ਬੀਬੀ ਕਹਿੰਦੀ ਹੈ ਘਰ ਵਾਲਾ ਨਹੀਂ ਫਿਰ ਕੀ ਹੋ ਗਿਆ ਮੇਰਾ ਮਾਲਕ ਤੇ ਮੈਨੂੰ ਵੇਖਦਾ ਹੈ ਇਹਨੂੰ ਕਹਿ ਸਕਦੇ ਹਾਂ ਮੇਰੇ ਵੀਰ ਨੂੰ ਸਿਮਰਨ ਨਾਮ ਦੀ ਦਾਤ ਮਿਲ ਗਈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਹਾਂਜੀ ਡੈਫੀਨੇਸ਼ਨ ਸਮਝੋ ਨਾਮ ਕੀ ਹੈ ਨਾਮ ਹੈ ਵਾਹਿਗੁਰੂ ਜੀ ਦੀ ਹੋਂਦ ਹੋਂਦ ਨੂੰ ਮਨ ਮੰਨੇਗਾ ਜੀਵ ਬੋਲੇ ਵਾਹਿਗੁਰੂ ਮਨ ਹੋਂਦ ਨੂੰ ਮਹਿਸੂਸ ਕਰੇ ਇਹ ਹੈ ਨਾਮ ਮਨ ਮੰਨੇ ਅਸੀਂ ਕਹਿ ਸਕਦੇ ਹਾਂ ਇਹ ਭੈਣ ਨੂੰ ਨਾਮ ਮਿਲ ਗਿਆ ਬਈ ਸਭ ਕੁਝ ਰੱਬ ਦੇ ਨਾਮ ਕਰਤਾ ਉਹ ਵੇਖਦਾ ਹੈ ਤੇ ਜਿਹੜਾ ਬੰਦਾ ਰੱਬ ਨੂੰ ਸਮਝੇਗਾ ਕਿ ਪ੍ਰਮਾਤਮਾ ਜੀ ਸਭ ਕੁਝ ਵੇਖਦੇ ਨੇ ਗਲਤ ਕੰਮ ਕਰ ਹੀ ਨਹੀਂ ਸਕਦਾ ਮਾੜਾ ਕੰਮ ਕਰ ਹੀ ਨਹੀਂ ਸਕਦਾ ਉਹਨੂੰ ਲੈਕਚਰ ਦੇਣ ਦੀ ਲੋੜ ਨਹੀਂ ਸੁਧਰ ਗਿਆ ਜਿੱਦਣ ਉਹਨੇ ਮੰਨ ਲਿਆ ਰੱਬ ਹੈ ਤੇ ਮੈਨੂੰ ਵੇਖਦਾ ਉਹਨੂੰ ਕੋਈ ਲੈਕਚਰ ਦੇਣ ਦੀ ਲੋੜ ਨਹੀਂ ਹੋਰ ਉਹ ਤੇ ਬਣ ਗਿਆ ਬੰਦਾ ਉਹ ਤੇ ਸਮਝ ਗਿਆ ਨਾ ਤਾਂ ਕਰਕੇ ਇਹ ਅਰਜ਼ ਧਿਆਨ ਨਾਲ ਸਮਝ ਲਓ ਜੀ ਬੜੇ ਮੇਰੇ ਵੀਰ ਹੁਣ ਦਿਮਾਗ 'ਚ ਲਿਆਓ ਬੜੇ ਵੀਰ ਹੋਣਗੇ ਠੱਗੀ ਨਹੀਂ ਬੇਈਮਾਨੀ ਨਹੀਂ ਕਿਸੇ ਦਾ ਹੱਕ ਨਹੀਂ ਕਿਉਂ ਰੱਬ ਹੈ ਮੈਨੂੰ ਵੇਖਦਾ ਹੈ ਤੇ ਫਿਰ ਤੇ ਭਰਾਵਾ ਤੈਨੂੰ ਨਾਮ ਮਿਲਿਆ ਹੋਇਆ ਹੈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਫਿਰ ਤੇ ਮਿਲਿਆ ਹੋਇਆ ਤੈਨੂੰ ਕਿੰਨੇ ਭੁਲੇਖਾ ਪਾਤਾ ਤੈਨੂੰ ਨਾਮ ਮਿਲੇਗਾ ਤੇ ਬਖਸ਼ਿਸ਼ ਹੋ ਗਈ ਫਿਰ ਤੇ ਬਖਸ਼ਿਸ਼ ਹੈ ਫਿਰ ਤੇ ਸਮਝੋ ਫਿਰ ਤੇ ਸ਼ੁਕਰਾਨਾ ਕਰੋ ਫਿਰ ਤੇ ਸ਼ੁਕਰਾਨਾ ਕਰੋ ਮਨ ਮੰਨਦਾ ਹੈ ਉਹਦੀ ਹੋਂਦ ਨੂੰ ਨਿਕਟ ਬੁੱਝੇ ਮਨ ਨਾ ਬੁੱਝਦਾ ਹੈ ਵੀ ਨੇੜੇ ਹੈ ਨਿਕਟ ਬੁੱਝੇ ਸੋ ਬੁਰਾ ਕਿਉਂ ਕਰੇ ਜਿਹੜਾ ਰੱਬ ਨੂੰ ਨੇੜੇ ਸਮਝੇਗਾ ਬੁਰਾ ਨਹੀਂ ਕਰੇਗਾ ਉਹ ਮਾੜਾ ਕੰਮ ਨਹੀਂ ਕਰੇਗਾ ਕੋਈ ਹੋਏਗਾ ਹੀ ਨਹੀਂ ਉਹਦੇ ਤੋਂ ਮਾੜਾ ਰੱਬ ਹੈ ਮੈਨੂੰ ਵੇਖਦਾ ਇਹਨੂੰ ਕਹਿ ਸਕਦੇ ਹਾਂ ਨਾਮ ਦੀ ਦਾਤ ਮਿਲਦੀ ਹੁਣ ਉੱਥੇ ਰਿਕਸ਼ੇ ਵਾਲਾ ਆਇਆ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਸ਼ਾਦਾ ਵਾਹਿਗੁਰੂ ਜੀ ਅਗਲਾ ਕਹਿੰਦਾ ਕਿੰਨਾ ਸੇਵਕ ਕਮਾਲ ਦਾ ਜੋੜੇ ਜਮ੍ਹਾਂ ਕਰਨ ਵਾਸਤੇ ਫਿਰ ਅੱਗੇ ਜਾ ਕੇ ਖੜ ਗਿਆ ਲਿਆਓ ਜੀ ਜੋੜਾ ਮੈਨੂੰ ਫੜਾ ਜੁੱਤਾ ਪਾਇਆ ਹੋਇਆ ਅਗਲੇ ਨੇ ਫੜਾ ਦਿੱਤਾ ਟੁੱਟੀਆਂ ਜਿਹੀਆਂ ਚੱਪਲਾਂ ਜੋੜਾ ਲਿਆਓ ਜੀ ਹੱਥ 'ਚ ਫੜਦਾ ਉਹੀ ਬੰਦੇ ਨੇ ਉਹ ਗੱਡੀ ਦੇ ਵਿੱਚ ਰਿਕਸ਼ਾ ਲਿਆ ਕੇ ਠੋਕਿਆ ਉਹੀ ਰਿਕਸ਼ੇ ਵਾਲਾ ਉਹੀ ਬੰਦਾ ਜਿਹੜਾ ਗੁਰਦੁਆਰੇ ਜੋੜੇ ਫੜਦਾ ਸੀ ਆਇਆ ਤਿੰਨ ਚਾਰ ਕੰਨ ਤੇ ਲਾ ਦਿੱਤੀਆਂ ਨਾ ਤੈਨੂੰ ਚਲਾਉਣ ਦੀ ਜਾਚ ਨੂੰ ਕਹਿੰਦਾ ਮੈਨੂੰ ਸਮਝ ਨਹੀਂ ਆਉਂਦੀ ਵੀ ਉਹ ਹੈ ਕਿ ਇਹ ਵੱਖਰਾ ਹੈ ਇਹ ਉਹੀ ਬੰਦਾ ਜਿਹੜਾ ਗੁਰਦੁਆਰੇ ਜੋੜੇ ਫੜਦਾ ਮੇਰੇ ਗੁਰਦੁਆਰੇ ਕੀ ਹੋਰ ਹੈ ਇੱਥੇ ਕੁਝ ਹੋਰ ਹੈ ਇਹ ਨਕਲੀ ਸਿੱਖ ਜੋ ਅਸੀਂ ਇੱਥੇ ਹਾਂ ਆ ਨਾਮ ਜੇ ਇੱਥੇ ਮਿਲਿਆ ਹੋਇਆ ਸੱਚ ਨਾਲ ਜੁੜੇ ਆ ਤੇ ਸੱਚ ਸਾਡੇ ਨਾਲ ਜਾਵੇ ਘਰ ਵਾਲੀ ਨਾਲ ਧੋਖਾ ਕਰਨ ਵਾਲਾ ਘਰ ਵਾਲੀ ਘਰ ਵਾਲੇ ਨਾਲ ਧੋਖਾ ਕਰ ਰਹੀ ਹੈ ਤੇ ਕੋਈ ਨਾਮ ਨਹੀਂ ਮਿਲਿਆ ਗਲਤ ਚੱਲ ਰਹੇ ਨੇ ਦੋਨੇ ਜਣੇ ਤੇ ਕੋਈ ਨਾਮ ਨਹੀਂ ਮਾਤਾ ਪਿਤਾ ਨਾਲ ਧੋਖਾ ਹੈ ਤੇ ਕੋਈ ਨਾਮ ਨਹੀਂ ਧੋਖਾ ਨਹੀਂ ਕਰਨਾ ਗਲਤ ਨਹੀਂ ਚੱਲਣਾ ਹੁਣ ਇਹ ਤੇ ਸਮਝ ਲਈ ਗੱਲ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਿਆ ਮੇਰਾ ਮਨ ਵੀ ਵਾਹਿਗੁਰੂ ਨੂੰ ਮੰਨੇ ਮੇਰੀ ਜੀਭ ਤੇ ਵੀ ਵਾਹਿਗੁਰੂ ਹੋਵੇ ਤੇ ਮੇਰੇ ਕਰਮ ਵਿੱਚ ਵੀ ਵਾਹਿਗੁਰੂ ਹੋਵੇ ਮਨ ਬਚ ਕਰਮ ਪ੍ਰਭ ਆਪਣਾ ਧਿਆਈ ਮਨ ਵਿੱਚ ਵੀ ਬਚਨ ਵਿੱਚ ਵੀ ਤੇ ਕਰਮ ਵਿੱਚ ਕੁਛ ਗਲਤ ਨਾ ਕਰਨਾ ਤੇ ਮੇਰੀ ਅਰਜ਼ ਨੂੰ ਧਿਆਨ ਨਾਲ ਸਮਝਣਾ ਜ਼ਿੰਦਗੀ ਵਿੱਚ ਇਹ ਇਸ ਚੀਜ਼ ਨੂੰ ਲਾਗੂ ਕਰੋ ਇਹਨੂੰ ਲਾਗੂ ਕਰਕੇ ਵੇਖੋ ਹਰ ਵੇਲੇ ਜਿਹੜਾ ਆਪਾਂ ਪੰਗਤੀ ਪੜ੍ਹ ਕੇ ਹਟੇ ਆ ਗੁਣ ਗਾਵਾਂ ਦਿਨ ਰਾਤ ਇਹ ਸਮਾਧੀ ਤੇ ਲੱਗ ਸਕਦੀ ਹੈ ਉਦਾਂ ਆਪਾਂ ਜੇ ਦਿੱਲੀ ਚ ਰਹਿਣ ਵਾਲਾ ਬੰਦਾ ਦਿਨ ਰਾਤ ਚੌਂਕੜਾ ਮਾਰ ਕੇ ਬਹਿ ਜਾਵੇ ਫਿਰ ਨਹੀਂ ਕੰਮ ਚੱਲਦਾ ਇਹ ਸਮਾਧੀ ਸੁਰਤ ਦੀ ਸਮਾਧੀ ਮਨ ਦੀ ਸਮਾਧੀ ਤੇ ਲੱਗ ਸਕਦੀ ਹੈ ਉਦਾਂ ਨਹੀਂ ਲੱਗਣੀ ਕਦੇ ਅਗਲੀ ਗੱਲ ਹੋਰ ਸੁਣੋ ਜਿਹੜੀ ਲੇਖ ਦੀ ਆ ਪੰਗਤੀ ਪੜ੍ਹ ਰਹੇ ਹਾਂ ਜਿਹੜੀ ਲੇਖ ਭਾਗ ਕਰਮ ਕੀ ਹੁੰਦੇ ਨੇ ਕਰਮ ਆ ਜਿਹੜਾ ਆਪਾਂ ਕਰ ਰਹੇ ਹਾਂ ਇਹਨੂੰ ਕਹਿੰਦੇ ਨੇ ਕਰਮ ਜਿਵੇਂ ਹੁਣ ਅੱਜ ਆਪਾਂ ਇੱਥੇ ਬੈਠੇ ਬੈਠੇ ਆਪਣੇ ਦਿਮਾਗ ਵਿੱਚ ਆ ਜਾਵੇ ਆਪਣੇ ਕੀ ਆਉਣਾ ਨਾ ਆਪਣੇ ਕੀ ਆ ਗਿਆ ਬਈ ਬੜਾ ਚੰਗਾ ਲੱਗਾ ਸਤਸੰਗ ਵਿੱਚ ਗਏ ਬੜਾ ਆਨੰਦ ਆਇਆ ਹੁਣ ਕੀ ਕਰਾਂਗੇ ਜਦੋਂ ਅਗਲੀ ਵਾਰ ਦੀਵਾਨ ਲੱਗਣਗੇ ਮੈਂ ਮਿਸ ਨਹੀਂ ਕਰਨਾ ਮੈਂ ਜ਼ਰੂਰ ਆਉਣਾ ਹੈ ਮੰਨ ਲਓ ਅੱਜ ਬੈਠੇ ਦੇ ਦਿਮਾਗ 'ਚ ਆ ਗਿਆ ਇਹ ਕੀ ਬਣ ਗਿਆ ਇਹ ਭਾਗ ਬਣ ਗਿਆ ਅੱਜ ਹੀ ਪਲੈਨ ਭਾਗ ਦਾ ਮਤਲਬ ਸਿੱਧਾ ਕਰ ਲਓ ਪਲੈਨ ਭਾਗ ਦਾ ਮਤਲਬ ਪਲੈਨ ਜਿਵੇਂ ਹੁਣ ਤੁਹਾਡੇ ਮਨ 'ਚ ਅੱਜ ਆਵੇ ਵੀ ਯਾਰ ਗੱਲ ਤੇ ਠੀਕ ਹੈ ਹੁਣ ਸੀਸਗੰਜ ਸਾਹਿਬ ਜਾਇਆ ਕਰਾਂਗੇ ਕਥਾ ਮਿਸ ਨਹੀਂ ਕਰਨੀ ਜ਼ਰੂਰ ਸੁਣਿਆ ਕਰਾਂਗੇ ਤੇ ਇਹ ਅੱਜ ਇਹ ਬੈਠੇ ਬੈਠਿਆਂ ਦੇ ਇੱਥੇ ਜੇ ਦਿਮਾਗ 'ਚ ਆ ਗਿਆ ਤੇ ਸਮਝ ਲਓ ਭਾਗ ਬੋਲੋ ਭਾਗ ਬਣ ਗਏ ਬੱਚਾ ਪਲੈਨ ਬਣ ਗਏ ਪਲੈਨ ਭਾਗ ਮੀਨਸ ਪਲੈਨ ਪਲੈਨ ਬਣ ਗਿਆ ਜਦੋਂ ਤੁਸੀਂ ਬੰਗਲਾ ਸਾਹਿਬ ਜਾ ਕੇ ਕਥਾ ਸੁਣੋਗੇ ਉਹ ਭਾਗਾਂ ਤੋਂ ਬਾਅਦ ਕਰਮ ਉਹ ਕਰਮ ਉਦੋਂ ਬਾਅਦ ਫੇਰ ਦਿਮਾਗ 'ਚ ਆ ਗਿਆ ਵੀ ਫੇਰ ਕੱਲ ਨੂੰ ਆਵਾਂਗੇ ਫੇਰ ਭਾਗ ਏਦਾਂ ਹੀ ਚੱਲੀ ਜਾਂਦਾ ਕਰਮ ਫਿਰ ਭਾਗ ਭਾਗਾਂ ਤੋਂ ਫਿਰ ਚੰਗੇ ਕਰਮ ਚੰਗੇ ਕਰ ਕਿਉਂ ਦਿਨ ਰਾਤ ਕਮਾਇੜੋ ਸੁਆਇਓ ਮੱਥੇ ਜੋ ਬੰਦਾ ਦਿਨ ਰਾਤ ਕੰਮ ਕਰਦਾ ਉਹੀ ਉਹਦੇ ਮੱਥੇ ਦੇ ਭਾਗ ਬਣਦੇ ਨੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਇਹ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਭਾਈ ਅੱਛਾ ਹੁਣ ਦੂਜੇ ਪਾਸੇ ਲੈ ਕੇ ਚੱਲੋ ਗੱਲ ਨੂੰ ਸਾਡੇ ਦਿਮਾਗ 'ਚ ਆ ਗਿਆ ਪੱਬ ਚੱਲੋ ਕਲੱਬ ਚੱਲੋ ਇੱਥੇ ਪੱਬ ਕਲੱਬ ਬਣ ਗਏ ਦਿੱਲੀ 'ਚ ਪੱਬ ਤੇ ਹੋਣਗੇ ਬਾਹਰਲਿਆਂ ਦੇਸ਼ਾਂ 'ਚ ਤੇ ਹੈ ਆਪਾਂ ਇੱਦਾਂ ਕਹਿ ਲਓ ਪੰਜ ਚਾਰ ਜਣੇ ਰਲ ਜਾਓ ਗੱਡੀ ਦੇ ਵਿੱਚ ਬੈਠਦੇ ਆ ਸ਼ਰਾਬ ਦੀ ਬੋਤਲ ਲੈਂਦੇ ਆ ਫਲਾਣੇ ਥਾਂ ਤੇ ਬੈਠ ਕੇ ਪੀ ਕੇ ਆਉਂਦੇ ਆ ਇਹ ਕੀ ਕਰ ਰਿਹਾ ਬੰਦਾ ਕਰਮ ਕਰ ਰਿਹਾ ਕਰਮ ਉੱਥੇ ਬੈਠਿਆਂ ਬੈਠਿਆਂ ਦਿਮਾਗ 'ਚ ਕੀ ਆ ਗਿਆ ਬਈ ਆਪਾਂ ਅਗਲੇ ਹਫ਼ਤੇ ਅਗਲੇ ਵੀਕਐਂਡ ਤੇ ਫੇਰ ਇਦਾਂ ਹੀ ਕਰਾਂਗੇ ਸਮਝ ਲਓ ਭਾਗ ਬਣ ਗਏ ਮਾੜੇ ਭਾਗ ਮਾੜਾ ਪਲੈਨ ਮਾੜੇ ਵਿਚਾਰ ਉਹ ਫਿਰ ਪੀਏਗਾ ਉਹ ਫਿਰ ਕਰਮ ਕਰ ਲਿਆ ਉਹਨੇ ਮਾੜਾ ਉਦੋਂ ਬਾਅਦ ਫਿਰ ਇਦਾਂ ਹੀ ਮਾੜੇ ਭਾਗ ਮਾੜੇ ਪਲੈਨ ਮਾੜੇ ਕਰਮ ਬਣਦੇ ਜਾਂਦੇ ਨੇ ਇਦਾਂ ਹੀ ਚੰਗੇ ਭਾਗ ਤੇ ਤਾਂ ਹੀ ਕਹਿੰਦੇ ਨੇ ਚੰਗੀ ਸੰਗਤ ਵਿੱਚੋਂ ਚੰਗੇ ਭਾਗ ਤੇ ਚੰਗੇ ਕਰਮ ਨਿਕਲਣਗੇ ਮਾੜੀ ਸੰਗਤ ਵਿੱਚੋਂ ਮਾੜੇ ਕਰਮ ਇਸੇ ਕਰਕੇ ਗੁਰੂ ਜੀ ਨੇ ਸਭ ਤੋਂ ਪਹਿਲਾਂ ਕਿਹਾ ਮੇਰੇ ਮਾਧੋ ਜੀ ਸਤਸੰਗਤ ਮਿਲੇ ਜਿਹਨੂੰ ਸਤਸੰਗ ਮਿਲੇਗੀ ਉਹਦੇ ਭਾਗ ਬਣਨਗੇ ਜਿਹਦੇ ਭਾਗ ਬਣਨਗੇ ਉਹਦੇ ਕਰਮ ਚੰਗੇ ਹੋਣਗੇ ਜਿਹਦੇ ਕਰਮ ਚੰਗੇ ਹੋਣਗੇ ਉਹਨੇ ਸੁਖੀ ਆਪੇ ਹੀ ਹੋ ਜਾਣਾ ਹੈ ਆਖੋ ਸਤਨਾਮ ਹੁਣ ਜਿਹੜਾ ਬੋਤਲ ਪੀ ਰਿਹਾ ਯਾਰਾਂ ਬੇਲੀਆਂ ਨਾਲ ਉਹ ਸੁਖੀ ਕਿਵੇਂ ਹੋਏਗਾ ਬੰਗਲਾ ਸਾਹਿਬ ਸਵੇਰੇ ਜਾ ਕੇ ਜਿਹੜਾ 2 ਘੰਟੇ ਕਥਾ ਸੁਣਦਾ ਹੈ ਆਪੇ ਹੀ ਸੁਖੀ ਹੋ ਗਿਆ ਹੁਣ ਮੇਰੀ ਬੇਨਤੀ ਨੂੰ ਸਮਝੋ ਏਦਾਂ ਨਹੀਂ ਕਹਿਣਾ ਸਾਡੇ ਭਾਗਾਂ 'ਚ ਨਹੀਂ ਸਾਡੇ ਕਰਮਾਂ 'ਚ ਨਹੀਂ ਨਾ ਭਾਈ ਸਤਸੰਗ ਵਿੱਚ ਆਓ ਭਾਗ ਬਣਾਓ ਸਹਿਜ ਪਾਠ ਕਰੋ ਭਾਗ ਬਣਾਓ ਕੀਰਤਨ ਸੁਣਿਆ ਕਰੋ ਭਾਗ ਬਣਾਓ ਨਿਤਨੇਮ ਕਰਿਆ ਕਰੋ ਭਾਗ ਬਣਾਓ ਇਹ ਮਰਜ਼ੀ ਤੇਰੀ ਹੈ ਭਾਵੇਂ ਚੰਗੇ ਬਣਾ ਲੈ ਭਾਵੇਂ ਮਾੜੇ ਬਣਾ ਲੈ ਉਹਨੂੰ ਦੋਸ਼ ਨਾ ਦੇਈ ਆਖੋ ਸਤਨਾਮ ਇਹ ਤੇ ਤੇਰੇ ਹੱਥ ਹੈ ਕਿਰਪਾ ਤੇ ਕਰੀ ਕਰ ਦਿੱਤੀ ਉਹਨੇ ਹੁਣ ਵੇਖੋ ਡਾਕਟਰ ਕੋਲ ਜਾਓ ਡਾਕਟਰ ਸਾਹਿਬ ਕਿਰਪਾ ਕਰ ਦਿਓ ਜੀ ਕਿਰਪਾ ਕਰ ਦਿਓ ਡਾਕਟਰ ਸਾਹਿਬ ਬੜੀ ਕਿਰਪਾ ਕਰੋ ਮੇਰੇ ਤੇ ਡਾਕਟਰ ਨੇ ਦਵਾਈ ਦੇ ਦਿੱਤੀ ਆ ਲੈ ਫੜ ਖੰਘ ਦੀ ਦਵਾਈ ਖਾ ਲੈ ਫਲੂ ਹੋਇਆ ਖਾ ਲੈ ਤੈਨੂੰ ਜ਼ੁਕਾਮ ਹੋਇਆ ਲੈ ਫੜ ਦਵਾਈ ਖਾ ਲੈ ਦਵਾਈ ਘਰ ਲਿਆ ਕੇ ਰੱਖਤੀ ਅਲਮਾਰੀ 'ਚ ਰੱਖਤੀ ਉਹਨੂੰ ਧੂਫ ਦੇਈ ਜਾ ਉਹਨੂੰ ਧੂਫ ਦੇ ਦੇ ਦਵਾਈ ਨੂੰ ਤੇ ਦਵਾਈ ਨੂੰ ਤੂੰ ਜੋਤ ਲਾ ਦੇ ਦਵਾਈ ਦੇ ਅੱਗੇ ਮੈਂ ਤੇ ਜੋਤ ਲਾਨਾ ਉੱਥੇ ਜੋਤ ਲਾ ਦੇ ਦਵਾਈ ਦੇ ਅੱਗੇ ਧੂਫ ਲਾ ਦੇ ਮੱਥਾ ਟੇਕੀ ਚੱਲ ਫਿਰ ਅਗਲੇ ਦਿਨ ਡਾਕਟਰ ਕੋਲ ਆਓ ਡਾਕਟਰ ਸਾਹਿਬ ਕਿਰਪਾ ਕਰ ਦਿਓ ਜੀ ਡਾਕਟਰ ਸਾਹਿਬ ਕਿਰਪਾ ਕਰ ਦਿਓ ਕਹਿੰਦਾ ਦਵਾਈ ਖਾਧੀ ਸੀ ਨਾ ਕਿਰਪਾ ਤੇ ਕਰਤੀ ਸੀ ਗਾਂ ਤੂੰ ਆਪਣੇ ਆਪ ਤੇ ਵੀ ਕਿਰਪਾ ਕਰ ਲੈ ਆਪਣੇ ਆਪ ਤੇ ਗੁਰੂ ਜੀ ਦੇ ਬਚਨਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨਾ ਆਪਣੇ ਆਪ ਤੇ ਕਿਰਪਾ ਕਰਨਾ ਹੀ ਹੁੰਦਾ ਹੈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਹਾਂਜੀ ਕਿਰਪਾ ਕਰੇ ਜੇ ਆਪਣੀ ਕਿਰਪਾ ਫਿਰ ਗੁਰੂ ਦੀ ਕਿਰਪਾ ਤੇ ਗੁਰੂ ਦੀ ਕਿਰਪਾ ਦੇ ਵਿੱਚ ਹੀ ਪਰਮਾਤਮਾ ਦੀ ਕਿਰਪਾ ਹੈ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਗੁਰੂ ਜੀ ਦੇ ਬਚਨਾਂ ਨੂੰ ਕਮਾਉਣਾ ਆਪਣੇ ਆਪ ਉੱਤੇ ਕਿਰਪਾ ਕਰਨੀ ਹੁੰਦਾ ਗੁਰੂ ਜੀ ਦੇ ਬਚਨਾਂ ਨੂੰ ਕਮਾਉਣਾ ਆਪਣੇ ਆਪ ਤੇ ਕਿਰਪਾ ਕਰਨੀ ਹੁੰਦਾ ਇਹ ਪੁਆਇੰਟ ਨੋਟ ਕਰੋ ਤੇ ਜੇ ਬੰਦਾ ਬਚਨ ਕਮਾਵੇ ਨਾ ਤੇ ਇੱਥੇ ਆ ਕੇ ਇੱਦਾਂ ਕਈ ਝੋਲੀ ਅੱਡ ਲੈਂਦੇ ਨੇ ਝੋਲੀ ਅੱਡ ਕੇ ਖੜ ਜਾਣਗੇ ਇੱਦਾਂ ਕਰੋ ਜੀ ਕਿਰਪਾ ਤੇ ਚੱਲ ਠੇਕੇ ਤੇ ਹੋਈ ਹੋਈ ਹੈ ਕਿਰਪਾ ਜਾਣ ਤੂੰ ਖੜਾ ਇੱਥੇ ਕਹੀ ਜਾਂਦਾ ਕਿਰਪਾ ਕਰ ਦੋ ਤੇ ਗੁਰੂ ਸਾਹਿਬ ਕਹਿੰਦੇ ਹੋਣਗੇ ਉਹ ਭੋਲਿਆ ਕਿਰਪਾ ਤੇ ਕਦੋਂ ਦੀ ਕੀਤੀ ਪਈ ਹੈ ਤੂੰ ਕਿਰਪਾ ਲੈ ਤੇ ਸਹੀ ਤੂੰ ਕਿਰਪਾ ਇੱਥੇ ਲਿਜਾ ਤੇ ਸਹੀ ਇਹਨਾਂ ਬਚਨਾਂ ਨੂੰ ਇੱਥੇ ਲਾਗੂ ਤੇ ਕਰ ਲੈ ਸਿਰ ਦੇ ਲੇਖ ਬਣਾ ਤੇ ਸਹੀ ਕਿਰਪਾ ਤੇ ਮੈਂ ਕਰ ਬੈਠਾ ਦਵਾਈ ਤੇ ਦਿੱਤੀ ਹੈ ਹੁਣ ਤੂੰ ਖਾਂਦਾ ਹੀ ਨਹੀਂ ਤੂੰ ਧੂਫਾ ਹੀ ਦੇਈ ਜਾਂਦਾ ਆਖੋ ਸਤਨਾਮ ਹੁਣ ਮੈਂ ਕੀ ਕਰਾਂ ਆਪਣੇ ਆਪ ਵੀ ਤੇ ਆਪਣੇ ਆਪ ਉੱਤੇ ਵੀ ਤੇ ਕਿਰਪਾ ਕਰ ਲੈ ਤੇ ਸਾਡਾ ਹਾਲ ਸਿੱਖਾਂ ਦਾ ਇਹੋ ਹੀ ਅੱਜ ਤਾਂ ਕਰਕੇ ਨਕਲੀ ਪਖੰਡੀ ਬੰਦੇ ਇੱਥੇ ਥਾਂ ਥਾਂ ਤੇ ਫਿਰਦੇ ਆ ਡੇਰੇ ਲਾਈ ਸਾਡਾ ਹਾਲ ਇਹ ਹੈ ਅਸੀਂ ਇਸ ਗੱਲ ਇਹਨਾਂ ਬਚਨਾਂ ਨੂੰ ਸਮਝਦੇ ਨਹੀਂ ਧਿਆਨ ਨਾਲ ਮੈਂ ਕਹਿੰਦਾ ਦਿੱਲੀ ਦੇ ਲੋਕ ਹੋਣ ਤੇ ਗੁਰਮਤ ਨੂੰ ਸਮਝ ਨਾ ਸਕਣ ਇਹ ਹੋ ਨਹੀਂ ਸਕਦਾ ਇੱਥੇ ਇੰਨੇ ਬ੍ਰੇਨ ਜਿਹੜੇ ਨੇ ਸ਼ਾਰਪ ਨੇ ਇੰਨੇ ਤੇਜ਼ ਦਿਮਾਗ ਕੰਮ ਕਰਦੇ ਨੇ ਦਿੱਲੀ 'ਚ ਰਹਿਣ ਵਾਲੇ ਲੋਕਾਂ ਦੇ ਤੇ ਮੈਂ ਹੈਰਾਨ ਇਸ ਵੱਲੋਂ ਆ ਵੀ ਇੰਨੇ ਪੜ੍ਹੇ ਲਿਖੇ ਇੰਨੇ ਸਮਝਦਾਰ ਇੰਨੇ ਤੇਜ਼ ਨੇ ਐਕਟਿਵ ਨੇ ਅਸੀਂ ਹੱਸਦੇ ਹੁੰਦੇ ਆ ਜੇ ਸਾਨੂੰ ਕੋਈ ਲੁਧਿਆਣੇ ਵੱਲ ਕੋਈ ਜਲੰਧਰ ਵੱਲ ਬਹੁਤ ਐਕਟਿਵ ਐਕਟਿਵ ਬੰਦਾ ਮਿਲ ਜਾਏ ਤੇ ਅਸੀਂ ਕਹਿੰਦੇ ਹੁੰਦੇ ਆ ਇਹ ਦਿੱਲੀ ਵਾਲੀ ਨਸਲ ਕਿੱਥੋਂ ਆ ਗਈ ਇੱਥੇ ਇੰਨਾ ਤੇਜ਼ ਤੇ ਮੇਰੀ ਗੱਲ ਸਮਝਿਓ ਐਕਟਿਵ ਹੋਣਾ ਮਾੜੀ ਗੱਲ ਨਹੀਂ ਹੁੰਦੀ ਐਕਟਿਵ ਹੋਣਾ ਮਾੜੀ ਗੱਲ ਨਹੀਂ ਹੁੰਦੀ ਇਹ ਬਹੁਤ ਚੰਗੀ ਗੱਲ ਹੈ ਇਹ ਬਹੁਤ ਚੰਗਾ ਹੈ ਤੇ ਹਾਲਾਤ ਬੰਦੇ ਨੂੰ ਐਕਟਿਵ ਕਰ ਦਿੰਦੇ ਨੇ ਦਿੱਲੀ ਦੇ ਕਦਮ ਨਾਲ ਕਦਮ ਮਿਲਾ ਕੇ ਚੱਲਿਆ ਚੱਲ ਹੀ ਹੋ ਸਕਦਾ ਜਿਹੜਾ ਤੇਜ਼ ਹੈ ਦਿੱਲੀ ਨਾਲ ਕਦਮ ਮਿਲਾ ਕੇ ਉਹੀ ਚੱਲ ਸਕਦਾ ਜਿਹੜਾ ਇੱਥੇ ਐਕਟਿਵ ਹੈ ਤੇਜ਼ ਹੈ ਜਿਹੜਾ ਇੱਥੇ ਤੇ ਗੱਡੀ ਨਹੀਂ ਚਲਾ ਸਕਦਾ ਦਿਮਾਗ ਡੈੱਡ ਦਿਮਾਗ ਵਾਲਾ ਬੰਦਾ ਤੇ ਚਾਰੇ ਪਾਸਿਓਂ ਤੋੜਾ ਇੱਕ ਦਿਨ ਚ ਇੱਥੇ ਤੇ ਬਾਈਕ ਨਹੀਂ ਚੱਲ ਸਕਦੀ ਇਹਨੇ ਹਾਲਾਤਾਂ ਨੇ ਤੁਹਾਨੂੰ ਤੇਜ਼ ਕਰ ਦਿੱਤਾ ਹੈ ਇਹਨਾਂ ਹਾਲਾਤਾਂ ਨੇ ਤੇ ਦਿੱਲੀ ਵਿੱਚ ਰਹਿਣ ਵਾਲੇ ਇੰਨੇ ਤੇਜ਼ ਦਿਮਾਗ ਦੇ ਲੋਕ ਨੇ ਤੇ ਜੇ ਗੁਰਮਤ ਨੂੰ ਜੇ ਸਮਝਣ ਵਾਲੇ ਪਾਸੇ ਸਹੀ ਡਾਇਰੈਕਸ਼ਨ ਇਹਨਾਂ ਦੀ ਹੋਵੇ ਮੈਂ ਕਹਿੰਦਾ ਭਾਈ ਵਰਲਡ ਵਿੱਚ ਸਭ ਤੋਂ ਵੱਧ ਦਿੱਲੀ ਵਾਲੇ ਲੋਕ ਜਿਹੜੇ ਨੇ ਗੁਰਮਤ ਨੂੰ ਸਹੀ ਢੰਗ ਨਾਲ ਸਮਝ ਸਕਦੇ ਨੇ ਜੇ ਚਾਹੁਣ ਇੰਨਾ ਦਿਮਾਗ ਮਹਾਰਾਜ ਨੇ ਬਖਸ਼ਿਆ ਇੰਨੇ ਐਕਟਿਵ ਹੋ ਤੁਸੀਂ ਮੈਂ ਸਾਰੀ ਦੁਨੀਆ ਵਿੱਚ ਘੁੰਮ ਕੇ ਵੇਖਦਾ ਪੂਰੇ ਵਰਲਡ ਵਿੱਚ ਘੁੰਮਦਾ ਮੈਨੂੰ ਸਭ ਤੋਂ ਵੱਧ ਤੇਜ਼ੀ ਜਿਹੜੀ ਹੈ ਇੱਥੇ ਲੱਭਦੀ ਹੈ ਤੇ ਜੇ ਇਹੀ ਤੇਜ਼ੀ ਤੁਸੀਂ ਗੁਰਮਤ ਨੂੰ ਸਹੀ ਢੰਗ ਨਾਲ ਸਮਝਣ ਵਾਲੇ ਪਾਸੇ ਲਾਓ ਤੇ ਕਮਾਲ ਹੋ ਸਕਦਾ ਇਸੇ ਤੇਜ਼ੀ ਨੂੰ ਤੁਸੀਂ ਸਹੀ ਡਾਇਰੈਕਸ਼ਨ ਦਿਓ ਸਹੀ ਪਾਸੇ ਲਾਓ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝ ਕੇ ਆ ਜਿਵੇਂ ਆ ਪਲੈਨ ਮੈਂ ਗੱਲ ਕਰ ਰਿਹਾ ਪਲੈਨ ਨੇ ਭਾਗ ਨੇ ਕਰਮ ਨੇ ਇਹਨਾਂ ਗੱਲਾਂ ਨੂੰ ਸਮਝੋ ਮੈਂ ਹੈਰਾਨ ਆ ਦਿੱਲੀ ਦੇ ਲੋਕ ਸਿੱਖ 40-40 ਨਗ ਪਾਈ ਫਿਰਦੇ ਨੇ ਗਲਾਂ 'ਚ ਅਲੱਗ ਲਮਕਾਈ ਫਿਰਦੇ ਨੇ ਹੱਥਾਂ 'ਚ ਸਾਰੀਆਂ ਉਂਗਲਾਂ ਦੇ ਵਿੱਚ ਵਹਿਮੀ ਬਣੇ ਫਿਰਦੇ ਨੇ ਚਾਰ ਚਾਰ ਧਾਗੇ ਗਲਾਂ 'ਚ ਲਮਕਾਏ ਹੋਏ ਆ ਇਹ ਕੀ ਹੈ ਕਹਿੰਦੇ ਜੀ ਰੱਖ ਹੈ ਮਾਂ ਦੇ ਢਿੱਡ ਵਿੱਚ ਸੈਂ ਤੂੰ ਪਰਮਾਤਮਾ ਨੇ ਤੈਨੂੰ ਉੱਥੇ ਵੀ ਰੱਖਿਆ ਸੀ ਉੱਥੇ ਕਿਹੜੇ ਧਾਗੇ ਬੰਨੇ ਸੀ ਆਖੋ ਸਤਨਾਮ ਹਾਂਜੀ ਦੱਸੋ ਕਿਹੜੇ ਧਾਗੇ ਸੀ ਉੱਥੇ ਕਈਆਂ ਨੇ ਤੇ ਕੜਿਆਂ ਨੂੰ ਲਾਜ ਲਾ ਦਿੱਤੀ ਹੈ ਜੀ ਕੜਿਆਂ ਨੂੰ ਲਾਜ ਲਾ ਦਿੱਤੀ ਕੜਿਆਂ ਦੇ ਨਾਲ ਮੌਲੀਆਂ ਚੁਬੇਗੀ ਗੱਲ ਪਰ ਨੋਟ ਕਰੋ ਕੜਿਆਂ ਦੇ ਨਾਲ ਮੌਲੀਆਂ ਵੀ ਬੰਨੀਆਂ ਹੋਈਆਂ ਨੇ ਦੋ ਦੋ ਤਿੰਨ ਤਿੰਨ ਇਹ ਕੀ ਹੈ ਭਰੋਸਾ ਨਹੀਂ ਕਹਿੰਦੇ ਰਾਜ ਕਰੇਗਾ ਖਾਲਸਾ ਮੈਂ ਕਹਿੰਦਾ ਹੁਣ ਤੇਰੇ ਸਰੀਰ ਤੇ ਹੋ ਗਿਆ ਤੇਰੀ ਬਾਡੀ ਤੇ ਹੋ ਗਿਆ ਰਾਜ ਗੁਰੂ ਦੇ ਕਕਾਰਾਂ ਦਾ ਸਮਝੋ ਗੱਲ ਨੂੰ ਜਦੋਂ ਗੁਰੂ ਦੇ ਸਿੱਖ ਇਦਾਂ ਦਾ ਕੁਛ ਕਰਦੇ ਨੇ ਤੇ ਸ਼ਰਮ ਆਉਂਦੀ ਹੈ ਵੇਖ ਵੇਖ ਕੇ ਕੋਈ 40,000 ਦਾ ਨਗ ਹੈ ਕੋਈ 10,000 ਦਾ ਨਗ ਹੈ ਕੋਈ 5,000 ਦਾ ਨਗ ਹੈ ਐਵੇਂ ਆ ਜਾਂਦਾ ਪੈਸਾ ਕਿਉਂ ਪਾਈਏ ਕਈਆਂ ਦੀਆਂ ਤੇ ਘਰ ਬਣੇ ਬਣਾਏ ਕਈ ਆ ਜਿਹੜੇ ਹੁੰਦੇ ਨੇ ਵਾਸਤੂ ਸ਼ਾਸਤਰ ਵਾਲੇ ਹੁੰਦੇ ਨੇ ਉਹ ਕਹਿਣਗੇ ਮਕਾਨ ਦਾ ਮੂੰਹ ਐ ਨੂੰ ਕਰ ਲੈ ਕਿਉਂ ਕਹਿੰਦੇ ਤੇਰੀ ਗੁੱਡ ਲੱਕ ਜਿਹੜੀ ਹੈ ਨਾ ਬਾਹਰ ਰੁਕੀ ਹੋਈ ਹੈ ਅੰਦਰ ਆ ਜੀ ਸ਼ੁਰੂ ਹੋ ਜਾਏਗੀ ਪੌੜੀਆਂ ਢਾ ਦੇ ਕਈਆਂ ਦੀਆਂ ਪੌੜੀਆਂ ਢਵਾ ਜਾਂਦੇ ਨੇ ਕਈਆਂ ਦੀ ਰਸੋਈ ਢਵਾ ਜਾਂਦੇ ਨੇ ਕੀ ਕਰਦੇ ਨੇ ਇਹੋ ਜਿਹਾ ਕੁਝ ਹੀ ਕਰ ਸਕਦੇ ਨੇ ਭਲਾ ਆ 7-4-5 ਦਿਨ ਲਗਾਤਾਰ ਆਪਰੇਸ਼ਨ ਚੱਲਦਾ ਰਿਹਾ ਪਠਾਨਕੋਟ ਦੇ ਵਿੱਚ ਆ ਸਵੇਰੇ ਬੋਲਣ ਵਾਲੇ ਨੇ ਕਿਸੇ ਨੇ ਨਹੀਂ ਬੋਲਿਆ ਅਪਾ ਦੱਸ ਦਿੰਦੇ ਵੀ ਪ੍ਰਧਾਨ ਮੰਤਰੀ ਜੀ ਆ ਫਲਾਣੇ ਥਾਂ ਤੇ ਨਾਰੀਅਲ ਦਾ ਇਦਾਂ ਕਰ ਲਓ ਹੋ ਸਕਦਾ ਬਚਾਅ ਹੋ ਜਾਂਦਾ ਸਾਡੇ ਇੰਨੇ ਜਵਾਨ ਸ਼ਹੀਦ ਨਾ ਹੁੰਦੇ ਇਹਨਾਂ ਨੇ ਚੱਜ ਦਾ ਕੰਮ ਇੱਕ ਨਹੀਂ ਕਰਨਾ ਵੱਡੇ ਵੱਡੇ ਮਕਾਨ ਢਹਿੰਦੇ ਨੇ ਆ ਪਿੱਛੇ ਜੇ ਕਿੰਨਾ ਕੁਝ ਹੋਇਆ ਨੇਪਾਲ ਵਿੱਚ ਇੱਕ ਤੇ ਬੋਲਦਾ ਚਲੋ ਛੱਡੋ ਇਹਨਾਂ ਨੂੰ ਸਾਡੇ ਆਮ ਲੋਕਾਂ ਦਾ ਤੇ ਚਲੋ ਨਹੀਂ ਪਤਾ ਲੱਗਦਾ ਪਿੱਛੇ ਜੇ ਜਦੋਂ ਹੇਮਕੁੰਡ ਸਾਹਿਬ ਹੋਇਆ ਸੀ ਉਦੋਂ ਉਹ ਅੱਗੇ ਕਿਹੜਾ ਸੀ ਕੇਦਾਰਨਾਥ ਕਿੰਨਾ ਕੁਝ ਹੋਇਆ ਉੱਥੇ ਜਿਹੜੇ ਜਨਮ ਪੱਤਰੀਆਂ ਬਣਾਉਣ ਵਾਲਿਆਂ ਦਾ ਗੜ ਸੀ ਗੜ ਜਨਮ ਪੱਤਰੀਆਂ ਬਣਾਉਣ ਵਾਲਿਆਂ ਦਾ ਹੱਥ ਵੇਖਣ ਵਾਲਿਆਂ ਦਾ ਵਿੱਚੇ ਹੀ ਮੂਰਤੀਆਂ ਰੁੜ ਗਈਆਂ ਵਿੱਚੇ ਹੀ ਆਪ ਰੁੜ ਗਏ ਆਖੋ ਸਤਨਾਮ ਪਤਾ ਹੀ ਨਹੀਂ ਲੱਗਾ ਪਤਾ ਹੀ ਨਹੀਂ ਲੱਗਾ ਮੈਂ ਤਾਂ ਇਹ ਬੇਨਤੀ ਕਰਦਾ ਹਾਂ ਮੇਰੇ ਵੀਰਾਂ ਨੂੰ ਬੇਨਤੀ ਮੈਂ ਕਿਸੇ ਧਰਮ ਦੇ ਵਿਰੋਧੀ ਨਹੀਂ ਅਸੀਂ ਇਹੋ ਜਿਹੇ ਚੱਕਰਾਂ ਵਿੱਚ ਕਿਉਂ ਅਸੀਂ ਕਦੇ ਕਿਉਂ ਨਹੀਂ ਸੋਚਦੇ ਵੀ ਇਹ ਜੇ ਨਗਾਂ ਦੇ ਵਿੱਚ ਤਾਕਤ ਹੁੰਦੀ ਤੇ ਸਾਰੇ ਵੋਟਾਂ ਜਿੱਤ ਜਾਂਦੇ ਪੰਜ ਪੰਜ ਨਗ ਪਵਾਓ ਹਰ ਇੱਕ ਬੰਦਾ ਕਵੇ ਆ ਨਗ ਪਵਾ ਲੈ ਬਸ ਗੱਲ ਬਣ ਗਈ ਆ ਗਲਤ ਕਰ ਦਿੱਤਾ ਬਈ ਗੁਰਮਖੋ ਇਹਨੂੰ ਬੰਦ ਕਰਾਓ ਫਟਾਫਟ ਪਟਾਕੇ ਬੰਦ ਕਰਾਓ ਸਾਰਾ ਧਿਆਨ ਹਿੱਲ ਜਾਣਾ ਫਟਾਫਟ ਬੰਦ ਕਰਾਓ ਪ੍ਰਦੂਸ਼ਣ ਤੇ ਵੈਸੇ ਹੀ ਮਾੜਾ ਹੈ ਅੱਗੇ ਹੀ ਤੰਗ ਹੋਈ ਪਏ ਦਿੱਲੀ ਵਾਲੇ ਹੋਰ ਤੰਗ ਕਰ ਦਿਓ ਸਾਹ ਤੇ ਲੈਣਾ ਕੀ ਔਖਾ ਹੈ ਆਪਾਂ ਤੇ ਪੜ੍ਹਦੇ ਹੀ ਥੱਕ ਚੱਲੇ ਆ ਢੋਲਕੀਆਂ ਪਤਾ ਨਹੀਂ ਕਿੰਨੇ ਕੁ ਪੁੜੇ ਪਾੜ ਛੱਡੇ ਨੇ ਕਿੰਨੀਆਂ ਅਸੀਂ ਜੋੜੀਆਂ ਭੰਨ ਦਿੱਤੀਆਂ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਪਰ ਇਹਨੂੰ ਲਾਗੂ ਅਮਰੀਕਾ ਕੈਨੇਡਾ ਵਾਲਿਆਂ ਨੇ ਕੀਤਾ ਅਸੀਂ ਬੌਲੇ ਹੋ ਚੱਲੇ ਆ ਬੜਾ ਕੁੱਟ ਕੁੱਟ ਕੇ ਜੋੜੀਆਂ ਇੰਡੀਆ 'ਚ ਰਹਿਣ ਵਾਲਿਆਂ ਨੇ ਉਹਨਾਂ ਨੇ ਲਾਗੂ ਕੀਤੀ ਆਓ ਪੰਜ ਪਿਆਰੇ ਸਟੇਜ ਤੇ ਆਉਣਗੇ ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਛਕਿਆ ਉਹਨਾਂ ਨੂੰ ਜੀ ਆਇਆਂ ਨੂੰ ਕਹੀਏ ਸਾਰੇ ਬੋਲਿਓ ਸਾਰੇ ਕੋਈ ਰਸਨਾ ਵਾਂਝੀ ਨਾ ਰਹੇ ਇਹ ਕਰ ਕਰਾਂ ਚ ਫੇਰ ਹੋ ਰਹੀ ਹੈ ਪੜੋ ਸਾਰੇ ਪਿਆਰ ਨਾਲ ਜੀ ਆਇਆ ਨੂੰ ਜੀ ਆਇਆ ਜੀ ਆਇਆ ਨੂੰ ਜੀ ਆਇਆ ਜੀ ਆਇਆ ਨੂੰ ਜੀ ਆਇਆ ਰੱਜ ਕੇ ਜੀ ਆਇਆ ਜੀ ਆਇਆ ਨੂੰ ਜੀ ਆਇਆ ਜੀ ਆਇਆ ਨੂੰ ਜੀ ਆਇਆ ਜੀ ਆਇਆ ਨੂੰ ਕਲਗੀ ਧਰ ਤੇ ਜਾਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਮੇਰੇ ਕਲਗੀ ਧਰ ਤੇ ਜਾਇਆ ਨੂੰ ਜੀ ਆਇਆ ਨੂੰ ਜੀ ਆਇਆ ਜੀ ਆਇਆ ਨੂੰ ਜੀ ਆਇਆ ਮੇਰੇ ਕਲਗੀ ਧਰ ਤੇ ਜਾਇਆ ਨੂੰ ਜੀ ਆਇਆ ਨੂੰ ਜੀ ਆਇਆ ਜੀ ਆਇਆ ਨੂੰ ਜੀ ਆਇਆ ਮਾਤਾ ਸਾਹਿਬ ਕੌਰ ਤੇ ਜਾਇਆ ਨੂੰ ਮਾਤਾ ਸਾਹਿਬ ਕੌਰ ਜੇ ਮਨ ਰੰਗਿਆ ਨਾ ਜਾਵੇ ਪੈਦਾ ਕੱਪੜੇ ਖੁਸ਼ੀ ਹੈ ਇਸ ਸਮਾਗਮ ਦੀ ਕੋਈ ਰਸਨਾ ਵਾਂਝੀ ਨਾ ਰਵੇ ਨਾਲ ਸਾਥ ਦਿਓ ਜਦੋਂ ਜਕਾਰਾ ਲੱਗੇ ਨਾਲ ਅੰਮ੍ਰਿਤ ਸੰਚਾਰ ਦਾ ਇਸ ਸਮਾਗਮ ਦਾ ਚਾਏ ਤੇ ਸੰਗਿਓ ਨਾ ਬਈ ਸਾਥ ਦਿਓ ਗੱਜ ਕੇ ਜਦੋਂ ਜਕਾਰਾ ਲੱਗੇ ਨਾਲ ਬਾਹਾਂ ਖੜੀਆਂ ਕਰਿਓ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਇਹ ਪਹਿਲੇ ਡੰਡੇ ਤੇ ਕਦਮ ਹੈ ਆਖਰੀ ਡੰਡੇ ਤੇ ਪੈਰ ਨਹੀਂ ਅਜੇ ਇਹ ਪਹਿਲੀ ਚ ਦਾਖਲਾ ਹੈ ਬਈ ਇੱਥੋਂ ਸ਼ੁਰੂਆਤ ਹੋਣੀ ਹੈ ਇਹ ਦਾਖਲਾ ਹੈ ਡਿਗਰੀ ਨਹੀਂ ਅੱਜ ਤੋਂ ਬਾਅਦ ਪੜ੍ਹਾਈ ਸ਼ੁਰੂ ਕਰੋ ਬਹਿ ਜਾਓ ਜ਼ਿਆਦਾ ਖੜੇ ਹੋ ਬਹਿ ਜਾਓ ਸਾਰੇ ਸਜੋ ਹਿਲਜੁਲ ਨਾ ਹੋਵੇ ਕਿਰਪਾ ਰੱਖਣੀ ਕੱਲ ਐਤਵਾਰ ਹੀ ਹੈ ਬਹੁਤੇ ਵਿਹਲੇ ਨੇ ਕੱਲ ਐਤਵਾਰ ਦੀ ਛੁੱਟੀ ਹੈ ਤਾਂ ਬੇਨਤੀ ਕਰ ਰਹੇ ਹਾਂ ਥੋੜਾ ਜਿਹਾ ਚਿਰ ਇਕਾਗਰਤਾ ਬਖਸ਼ਣੀ ਮਨ ਜੋੜ ਕੇ ਰੱਖਣਾ ਗੁਰੂ ਸਾਹਿਬ ਮਿਹਰ ਕਰਨ ਮਾੜੇ ਲੇਖ ਬਦਲ ਜਾਣ ਗੁਰੂ ਮੇਰਾ ਲੇਖ ਲਿਖਦਾ ਹੱਥ ਕਲਮ ਮਿਹਰ ਵਾਲੀ ਗੁਰੂ ਮੇਰਾ ਲੇਖ ਲਿਖਦਾ ਹੱਥ ਕਲਮ ਮਿਹਰ ਵਾਲੀ ਫੜ ਕੇ ਗੁਰੂ ਮੇਰਾ ਲੇਖ ਲਿਖਦਾ ਕਲਮ ਮਿਹਰ ਵਾਲੀ ਫੜ ਕੇ
ਪੜੋ ਪੜੋ
ਮੇਰਾ ਲੇਖ ਲਿਖਦਾ
ਗੁਰੂ ਮੇਰਾ ਲੇਖ ਲਿਖਦਾ
ਕਲਮ ਮੇਰ ਵਾਲੀ ਫੜ ਕੇ
ਗੁਰੂ ਮੇਰਾ ਲੇਖ ਲਿਖਦਾ
ਕਲਮ ਮੇਰ ਵਾਲੀ ਫੜ ਕੇ
ਉਹ ਸਾਗਰਾਂ ਤੋਂ ਪਾਰ ਹੋ ਗਏ ਸਾਗਰਾਂ ਤੋਂ ਪਾਰ ਹੋ ਗਏ ਲੇਖ ਲਿਖਾ ਲੈਣੇ ਖੜ ਕੇ ਸਾਗਰਾਂ ਤੋਂ ਪਾਰ ਹੋ ਗਏ ਲੇਖ ਲਿਖਾ ਲੈਣੇ ਖੜ ਕੇ
ਸਾਗਰਾਂ ਤੋਂ ਪਾਰ ਹੋ ਗਏ ਨਾ ਲੇਖ ਲਿਖਾ ਲੈਣੇ ਖੜ ਕੇ ਸਾਗਰਾਂ ਤੋਂ ਪਾਰ ਹੋ ਗਏ ਨਾ ਲੇਖ ਲਿਖਾ ਲੈਣੇ ਖੜ ਕੇ
ਸਾਗਰਾਂ ਤੋਂ ਪਾਰ ਹੋ ਗਏ
ਨਾ ਲੇਖ ਲਿਖਾ ਲੈਣੇ ਖੜ ਕੇ
ਸਾਗਰਾਂ ਤੋਂ ਪਾਰ ਹੋ ਗਏ
ਨਾ ਲੇਖ ਲਿਖਾ ਲੈਣੇ ਖੜ ਕੇ
ਗੁਰੂ ਮੇਰਾ ਲੇਖ ਲਿਖਦਾ ਹੱਥ ਕਲਮ ਮਿਹਰ ਵਾਲੀ ਫੜ ਕੇ ਚੰਗੇ ਵਿਚਾਰ ਬਣ ਜਾਣਗੇ ਸਾਗਰਾਂ ਤੋਂ ਪਾਰ ਹੋ ਗਏ ਜਿਨ੍ਹਾਂ ਲੇਖ ਲਿਖਾ ਲੈਣੇ ਖੜ ਕੇ ਖੜਦੇ ਨਹੀਂ ਨਾ ਇੱਕ ਜਗ੍ਹਾ ਮਨ ਖੜਾਉਂਦੇ ਨਹੀਂ ਪੂਰਨ ਭਰੋਸਾ ਨਹੀਂ ਰੱਖਦੇ ਮਨ ਖੜਾਓ ਤੇ ਸਹੀ ਵੀ ਜੋ ਗੁਰੂ ਸਾਹਿਬ ਨੇ ਕਿਹਾ ਸੱਚ ਹੈ ਸਾਡੀ ਸ਼ਰਧਾ ਹੈ ਸਿੱਖ ਦੀ ਸ਼ਰਧਾ ਇਹੋ ਹੀ ਹੈ ਵੀ ਜੋ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਅੱਖਰ ਅੱਖਰ ਬਸ ਇਹੋ ਹੀ ਸੱਚ ਹੈ ਹੋਰ ਕੋਈ ਸੱਚ ਨਹੀਂ ਆਖੋ ਸਤਨਾਮ ਇਹ ਸਿੱਖ ਦੀ ਸ਼ਰਧਾ ਹੈ ਜਿਵੇਂ ਹੁਣ ਆਮ ਹੀ ਗੱਲ ਹੁੰਦੀ ਨਾ ਆਪਣੀ ਆਪਣੀ ਸ਼ਰਧਾ ਹੈ ਸ਼ਰਧਾ ਹੁੰਦੀ ਹੈ ਮਧਾਣੀ ਤੇ ਮਧਾਣੀ ਪਾਓ ਪਾਣੀ ਵਿੱਚ ਕੱਖ ਨਹੀਂ ਮਿਲਦਾ ਸ਼ਰਧਾ ਮਧਾਣੀ ਹੈ ਪਰ ਬਣਾਓ ਤੇ ਸਹੀ ਜਗ੍ਹਾ ਤੇ ਸ਼ਰਧਾ
ਮਧਾਣੀ ਪਾਣੀ ਤੇ ਦੁੱਧ ਚ ਪਏਗੀ ਕਿ ਪਾਣੀ ਚੋਂ ਮੱਖਣ ਕੱਢੋਗੇ ਮਧਾਣੀ ਹੈ ਸ਼ਰਧਾ ਪਰ ਦੁੱਧ ਚ ਪਾ ਪਰ ਜੇ ਬੰਦਾ ਸੱਪਾਂ ਤੇ ਸ਼ਰਧਾ ਬਣਾਈ ਫਿਰੇ ਇਹ ਵੀ ਬਾਬਾ ਜੀ ਨੇ ਜੇ ਬੰਦਾ ਅਣਹੋਈਆਂ ਚੀਜ਼ਾਂ ਨੂੰ ਮੰਨੀ ਜਾ ਵੀ ਭੂਤਾਂ ਦੇ ਉੱਤੇ ਪ੍ਰੇਤਾਂ ਦੇ ਉੱਤੇ ਜਿੰਨਾਂ ਦੇ ਉੱਤੇ ਆਹ ਨਾ ਆ ਜੇ ਆਹ ਨਾ ਆ ਜੇ ਆਹ ਨਾ ਬੜਾ ਕੁਝ ਹੁੰਦਾ ਭੂਤਾਂ ਪ੍ਰੇਤਾਂ ਨੂੰ ਬੜੀ ਦੁਨੀਆ ਮੰਨਦੀ ਪਰ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਭੂਤ ਕਹਿੰਦੇ ਨੇ ਵੀ ਗੁਰੂ ਗ੍ਰੰਥ ਸਾਹਿਬ ਵੀ ਭੂਤਾਂ ਨੂੰ ਮੰਨਦੇ ਨੇ ਪਰ ਇਹ ਮੰਨਦੇ ਨੇ ਭੂਤਾਂ ਨੂੰ ਜਿਹੜੇ ਜਿਉਂਦੇ ਭੂਤ ਜਿਹੜਾ ਬੰਦਾ ਵਿਗੜ ਕੇ ਮਾੜੇ ਕੰਮ ਕਰਦਾ ਉਹ ਆਪਣੀ ਮਾਂ ਨੂੰ ਰੋਜ਼ ਤੰਗ ਕਰਦਾ ਸ਼ਰਾਬ ਪੀ ਕੇ ਆਉਂਦਾ ਤੇ ਆਪਾਂ ਕਹਿ ਸਕਦੇ ਹਾਂ ਵੀ ਵਿਚਾਰੀ ਬੀਬੀ ਨੂੰ ਪੁੱਤਰ ਕਾਹਦਾ ਭੂਤ ਹੀ ਚਿੰਬੜ ਗਿਆ ਆਖੋ ਸਤਨਾਮ ਵਿਗੜ ਗਿਆ ਕੱਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ ਧੀ ਜਨੂਰੀ ਪੁੱਤ ਜਨੂਰਾ ਜੋਰੂ ਜਿੰਨਾ ਦਾ ਸਿਕਦਾਰ ਸਾਰਾ ਟੱਬਰ ਹੀ ਜਿੰਨ ਜਿੰਨੀਆਂ ਦਾ ਜਿੱਥੇ ਨਾਮ ਨਹੀਂ ਜਪਦੇ ਸੱਚ ਨਾਲ ਨਹੀਂ ਜੁੜੇ ਜਹ ਕਰ ਸਾਧਨਾ ਸੇਵੀਏ ਹਰ ਕੀ ਤਹਿ ਕਰ ਮਰਹਟ ਸਾਰ ਕੇ ਭੂਤ ਵਸਹਿ ਤਿੰਨ ਮਾਹ ਘਰ ਮੜੀਆਂ ਨੇ ਜਿੱਥੇ ਨਾਮ ਨਾਲ ਨਹੀਂ ਜੁੜੇ ਸੱਚ ਨਾਲ ਨਹੀਂ ਜੁੜੇ ਤੇ ਉਸ ਘਰਾਂ ਵਿੱਚ ਰਹਿਣ ਵਾਲੇ ਲੋਕ ਭੂਤ ਨੇ ਗੁਰੂ ਗ੍ਰੰਥ ਸਾਹਿਬ ਤੇ ਜੇ ਤੁਸੀਂ ਭੂਤਾਂ ਨੂੰ ਮੰਨੋਗੇ ਤੇ ਭੂਤਾਂ ਨੂੰ ਕੱਢਣ ਵਾਲੇ ਬਾਬੇ ਵੀ ਆ ਜਾਣਗੇ ਆਖੋ ਸਤਨਾਮ ਫਿਰ ਕੱਢਣ ਵਾਲੇ ਆ ਜਾਣਗੇ ਦਿੱਲੀ ਚ ਬੜੇ ਭੂਤਾਂ ਨੂੰ ਕੱਢਣ ਵਾਲੇ ਬਾਬੇ ਵੀ ਹੈ ਬੜੇ ਭੂਤਾਂ ਵਾਲਾ ਮਹਿਕਮਾ ਕਹਿੰਦੇ ਇਹਨਾਂ ਕੋਲ ਗੁਰਦੁਆਰਾ ਸੱਚ ਦਾ ਮਹਿਕਮਾ ਹੈ ਸੱਚ ਹੈ ਇੱਥੇ ਕਈਆਂ ਨੇ ਗੁਰਦੁਆਰਿਆਂ ਚ ਭੂਤਾਂ ਦਾ ਮਹਿਕਮਾ ਬਣਾਇਆ ਹੋਇਆ ਹੈ ਕਹਿੰਦੇ ਜੀ ਭੂਤਾਂ ਦਾ ਮਹਿਕਮਾ ਕਿੱਥੇ ਹੈ ਕਹਿੰਦੇ ਵਡਭਾਗੀਆਂ ਕੋਲ ਹੈ ਡੇਰਾ ਸਾਹਿਬ ਚੜ ਜਾਓ ਕਹਿੰਦੇ ਉਹਨਾਂ ਕੋਲ ਭੂਤਾਂ ਦਾ ਮਹਿਕਮਾ ਹੈ ਉਹਨਾਂ ਨੇ ਫੜਨ ਵਾਲਾ ਵੀ ਰੱਖਿਆ ਕਹਿੰਦੇ ਨਾਰ ਸਿੰਘ ਤੇ ਮੈਨੂੰ ਤੇ 10 ਸਾਲ ਹੋ ਗਏ ਉਹਦੇ ਵਿਰੁੱਧ ਬੋਲਦੇ ਆ ਅੱਜ ਉਹ ਮੈਨੂੰ ਤੇ ਖਤਮ ਕਰ ਦਿੰਦਾ ਕਿੱਥੇ ਹੈ ਨਾਰ ਸਿੰਘ ਕਈਆਂ ਚ ਕਹਿੰਦੇ ਨਾਰ ਸਿੰਘ ਆ ਵੀ ਜਾਂਦਾ ਕਈਆਂ ਚ ਆਉਂਦਾ ਤੇ ਇਹ ਭੋਲਿਆਂ ਲੋਕਾਂ ਨੂੰ ਲੁੱਟਣ ਜੋਗੇ ਨੇ ਜਿਹਦੇ ਚ ਆਉਂਦਾ ਇੱਥੇ ਮਾਈਕ ਫੜੇ ਤੇ ਗੱਲ ਕਰੇ ਕਈਆਂ ਚ ਸ਼ਹੀਦ ਆਉਂਦੇ ਨੇ ਕਈਆਂ ਚ ਇਦਾਂ ਦੇ ਇਦਾਂ ਦੀਆਂ ਗੱਲਾਂ ਜਿਹੜੀਆਂ ਨੇ ਮੈਂ ਸਭ ਵੀਰਾਂ ਨੂੰ ਬੇਨਤੀ ਕਰਦਾ ਕਦੇ ਕੋਈ ਬੰਦਾ ਤੁਹਾਨੂੰ ਕਹਿੰਦਾ ਮੇਰੇ ਵਿੱਚ ਇੱਦਾਂ ਆ ਜਾਂਦਾ ਤੇ ਮੈਂ ਕਹਾਂਗਾ ਇਹ ਸਾਰੀ ਸੰਗਤ ਵਿੱਚ ਆਓ ਇੱਕ ਮਾਈਕ ਫੜ ਕੇ ਬੋਲ ਇੱਕ ਆਪਾਂ ਮਾਈਕ ਫੜਦੇ ਹਾਂ ਇੱਕ ਫੜ ਦੱਸ ਕੌਣ ਹੈ ਇਹ ਸਭ ਮਾਫ ਕਰਨਾ ਜੀ ਅੰਦਰੋਂ ਨਿਆਣੇ ਨੇ ਜਿਹੜੇ ਅੰਦਰੋਂ ਨਿਆਣੇ ਇਹ ਉਹਨਾਂ ਨਾਲ ਹੀ ਇਹੋ ਜਿਹਾ ਕੁਝ ਕਰ ਸਕਦੇ ਨੇ ਜਿਹਨੂੰ ਗੁਰੂ ਸਿਆਣਾ ਕਰ ਦਵੇ ਉਹਦੇ ਸਾਹਮਣੇ ਬੋਲ ਨਹੀਂ ਸਕਦਾ ਮੈਂ ਬੇਨਤੀ ਕਰਦਾ ਗੁਰਸਿੱਖੋ ਗੁਰੂ ਗ੍ਰੰਥ ਸਾਹਿਬ ਦੇ ਸਿੱਖਾਂ ਸਾਨੂੰ ਕੋਈ ਕਿਵੇਂ ਠੱਗ ਜੇ ਆਖੋ ਸਤਨਾਮ ਸਾਨੂੰ ਕਿਵੇਂ ਠੱਗ ਜੇ ਅਸੀਂ ਨਹੀਂ ਮੰਨਦੇ ਤੇ ਸਭ ਵੀਰਾਂ ਭਰਾਵਾਂ ਨੂੰ ਬੇਨਤੀ ਕਰਾਂਗਾ ਭੈਣਾਂ ਨੂੰ ਬੇਨਤੀ ਕਰਾਂਗਾ ਸਾਡਾ ਇਤਿਹਾਸ ਪੜ੍ਹੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉੱਤੇ ਧੀਰ ਮੱਲੀਆਂ ਨੇ ਗੋਲੀ ਚਲਾਈ ਸੀ ਸਿੱਖ ਰਹਿਤ ਮਰਿਆਦਾ ਚ ਲਿਖਿਆ ਧੀਰ ਮੱਲੀਆਂ ਨਾਲ ਨਹੀਂ ਵਰਤਣਾ ਰਾਮ ਰਾਈਆਂ ਨਾਲ ਨਹੀਂ ਵਰਤਣਾ ਤੇ ਕਿਹੜਾ ਮੂੰਹ ਚੁੱਕ ਕੇ ਤੁਰ ਪੈਂਦਾ ਵਡਭਾਗੀਆਂ ਦੇ ਡੇਰੇ ਵਾਲਿਆਂ ਦੇ ਕਿਹੜਾ ਮੂੰਹ ਚੁੱਕ ਕੇ ਤੁਰ ਪੈਂਦਾ ਜਿਹੜਾ ਸਿੱਖ ਵਡਭਾਗੀਆਂ ਦੇ ਡੇਰੇ ਵਾਲਿਆਂ ਦੇ ਨਾਰ ਸਿੰਘ ਦੇ ਜਾਂਦਾ ਹੈ ਮੈਂ ਨਹੀਂ ਕਹਿ ਰਿਹਾ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਪੜ੍ਹੋ ਇਹ ਮੇਰਾ ਬਿਆਨ ਨਹੀਂ ਇਹ ਪੰਥਕ ਫੈਸਲਾ ਹੈ ਅੰਮ੍ਰਿਤ ਛਕਾਉਣ ਵੇਲੇ ਸਦਾ ਕਿਹਾ ਜਾਂਦਾ ਹੈ ਧੀਰ ਮੱਲੀਆਂ ਰਾਮ ਰਾਈਆਂ ਨਾਲ ਵਰਤਣ ਵਾਲਾ ਸਿੱਖ ਨਹੀਂ ਹੋ ਸਕਦਾ ਅਜੇ ਤੱਕ ਭੁੱਲ ਨਹੀਂ ਬਖਸ਼ਾਈ ਡੋਲੀਆਂ ਖੜਾਈਆਂ ਜਾਂਦੀਆਂ ਨੇ ਉੱਥੇ ਵਾਲ ਖੋਲ ਕੇ ਸਭ ਬੀਬੀਆਂ ਬੰਦੇ ਖੇਡਦੇ ਨੇ ਤੇ ਸਾਡਾ ਉਹਨਾਂ ਨਾਲ ਕੋਈ ਸੰਬੰਧ ਨਹੀਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਗਿਆਨ ਦੇ ਪੁਜਾਰੀ ਆ ਅਸੀਂ ਭੂਤਾਂ ਵਾਲਿਆਂ ਦੇ ਨਹੀਂ ਜਾਣਾ ਆਖੋ ਸਤਨਾਮ ਸਿਆਣੇ ਬਣ ਜਾਓ ਸਿਆਣੇ ਬਣੋ ਡਿਵੈਲਪ ਕਰੋ ਮਾਈਂਡ ਆਪਣਾ ਅਸੀਂ ਇਹਨਾਂ ਚੱਕਰਾਂ 'ਚ ਨਹੀਂ ਪੈਣਾ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਭੂਤ ਹੁੰਦੇ ਨੇ ਜਿਉਂਦੇ ਭੂਤ ਨੇ ਜਿਹੜੇ ਬੰਦਾ ਵਿਗੜ ਕੇ ਭੂਤ ਬਣ ਜਾਂਦਾ ਹੈ ਸੁਧਰ ਕੇ ਦੇਵਤਾ ਬਣ ਜਾਂਦਾ ਹੈ ਗੁਰੂ ਦਾ ਗਿਆਨ ਜਦੋਂ ਲੈ ਲਿਆ ਸਾਡੇ 'ਚ ਦੇਵੀ ਗੁਣ ਆ ਗਏ ਬੰਦਾ ਦੇਵਤਾ ਬਣ ਗਿਆ ਤੇ ਜਦੋਂ ਸਾਰੀ ਦੁਨੀਆ ਦੇਵਤੇ ਸਾਰੇ ਦੇਵੀ ਗੁਣ ਆਪਾਂ ਲੈ ਲਏ ਆਪਾਂ ਦੇਵਤੇ ਬਣ ਗਏ ਫਿਰ ਜਦੋਂ ਬੰਦੇ ਦੇਵਤੇ ਬਣ ਜਾਣਗੇ ਤੇ ਧਰਤੀ ਕੀ ਬਣ ਜਾਏਗੀ ਦੇਵਤੇ ਕਿੱਥੇ ਰਹਿੰਦੇ ਨੇ ਬੋਲੋ ਬੋਲੋ ਦੇਵਤੇ ਕਿੱਥੇ ਰਹਿੰਦੇ ਨੇ ਬੋਲੋ ਸਵਰਗਾਂ ਚ ਤੇ ਦੇਵਤੇ ਆਪਾਂ ਬਣ ਜਾਓ ਤੇ ਧਰਤੀ ਆਪੇ ਸਵਰਗ ਬਣ ਜਾਏਗੀ ਆਖੋ
ਸਤਿਨਾਮ
ਆ ਧਰਤੀ ਸਵਰਗ ਬਣ ਜਾਏਗੀ ਵੇਖੋ ਜੀ ਇਹ ਗੁਰੂ ਗ੍ਰੰਥ ਸਾਹਿਬ ਦਾ ਕਨਸੈਪਟ ਹੈ ਸਾਰਾ ਧਿਆਨ ਨਾਲ ਸਮਝੋ ਗੁਰੂ ਸਾਹਿਬ ਕੀ ਕਹਿੰਦੇ ਨੇ ਸਵਰਗ ਕੀ ਹੈ ਦੇਵਤੇ ਜਿੱਥੇ ਰਹਿੰਦੇ ਨੇ ਉਹ ਧਰਤੀ ਸਵਰਗ ਹੈ ਜਿਸ ਘਰ ਵਿੱਚ ਚਾਰ ਜੀ ਨੇ ਗੁਰਬਾਣੀ ਨਾਲ ਜੁੜੇ ਹੋਏ ਨੇ ਦੇਵੀ ਗੁਣ ਨੇ ਜਿਨ੍ਹਾਂ ਦੇ ਵਿੱਚ ਉਹ ਘਰ ਸਵਰਗ ਹੈ ਆਪਸ ਵਿੱਚ ਪਿਆਰ ਹੈ ਤੇ ਘਰ ਸਵਰਗ ਹੈ ਜਿੱਥੇ ਉਹ ਚਾਰ ਜੀ ਰਹਿੰਦੇ ਨੇ ਉਹ ਘਰ ਸਵਰਗ ਹੈ ਜਿੱਥੇ ਗੁਰਬਾਣੀ ਪੜ੍ਹਨ ਵਾਲੇ ਰਹਿੰਦੇ ਨੇ ਸਵਰਗ ਬਣ ਸਕਦੀ ਹੈ ਆਹ ਧਰਤੀ ਨੂੰ ਸਵਰਗ ਬਣਾਉਣਾ ਸੀ ਗੁਰੂ ਨਾਨਕ ਨੇ ਆਹ ਗੁਰਬਾਣੀ ਦਾ ਗਿਆਨ ਫੈਲਣ ਦਿਓ ਆਹ ਧਰਤੀ ਸਵਰਗ ਬਣੇਗੀ ਅਗਲੇ ਕਿਸੇ ਸਵਰਗ ਦੀ ਕਲਪਨਾ ਨਹੀਂ ਕੀਤੀ ਕੋਈ ਉਧਾਰ ਨਹੀਂ ਗੁਰੂ ਗ੍ਰੰਥ ਸਾਹਿਬ 'ਚ ਕੋਈ ਉਧਾਰ ਨਹੀਂ ਵੀ ਅੱਜ ਕਰੋਗੇ ਤੇ ਅੱਗੇ ਦੇਵ ਮੈਂ ਤੁਹਾਨੂੰ ਕੱਲ੍ਹ ਵੀ ਕਿਹਾ ਸੀ ਮਰਨ ਤੋਂ ਬਾਅਦ ਦੇਵਤੇ ਮਰਨ ਤੋਂ ਬਾਅਦ ਸਵਰਗ ਮਰਨ ਤੋਂ ਬਾਅਦ ਸੱਚਖੰਡ ਇਸੇ ਕਰਕੇ ਅੱਜ ਜਿਉਂਦਿਆਂ ਦੀ ਜ਼ਿੰਦਗੀ 'ਚੋਂ ਧਰਮ ਨਿਕਲ ਰਿਹਾ ਹੈ ਗੁਰੂ ਦੇਵਤੇ ਬਣਾਉਂਦਾ ਹੈ ਸਿੱਖ ਨੇ ਦੇਵਤਾ ਬਣਨਾ ਹੈ ਦੇਵਤੇ ਪੂਜਣੇ ਨਹੀਂ ਆਖੋ ਸਤਨਾਮ ਬਲਿਹਾਰੀ ਬੋਲੋ ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਰੋਜ਼ ਪੜ੍ਹਦਾ ਹੈ ਅਸਾਂ ਜੀ ਦੀ ਵਾਰ ਵਿੱਚ ਜਿਨ ਮਾਨਸ ਤੇ ਦੇਵਤੇ ਕੀਏ ਆ ਜਿਹੜੇ ਅੱਜ ਅੰਮ੍ਰਿਤ ਛੱਕ ਕੇ ਆਏ ਨੇ ਜਿਹੜਾ ਵਿੱਚ ਪੀਣ ਵਾਲਾ ਸੀ ਵਿਗੜ ਕੇ ਪ੍ਰੇਤ ਭੂਤ ਬਣਿਆ ਫਿਰਦਾ ਸੀ ਗੁਰੂ ਨੇ ਅੱਜ ਗਿਆਨ ਦੇ ਦਿੱਤਾ ਦੇਵੀ ਗੁਣ ਆ ਗਏ ਮਹਾਰਾਜ ਨੇ ਜਿਉਂਦੇ ਨੂੰ ਹੀ ਦੇਵਤਾ ਬਣਾ ਦਿੱਤਾ ਦੇਵਤੇ ਬਣਨਾ ਜਿਨ ਮਾਨਸ ਤੇ ਦੇਵਤੇ ਕਰਤ ਨਾ ਲਾਗੀ ਵਾਰ ਗੁਰੂ ਸਾਹਿਬ ਤੋਂ ਗਿਆਨ ਲੈ ਕੇ ਦੇਵਤੇ ਬਣੋ ਤੇ ਦੇਵਤੇ ਜਿੱਥੇ ਰਹਿਣਗੇ ਧਰਤੀ ਸਵਰਗ ਬਣੇਗੀ ਅਸੀਂ ਆਪਣੇ ਘਰ ਨੂੰ ਸਵਰਗ ਬਣਾਓ ਗੁਰਬਾਣੀ ਪੜ੍ਹ ਕੇ ਦੇਵਤੇ ਬਣ ਕੇ ਆਪਣੇ ਘਰ ਨੂੰ ਸਵਰਗ ਬਣਾਓ ਭਾਈ ਸਵਰਗ ਛੱਡੋ ਇਹਨਾਂ ਵਹਿਮਾਂ ਭਰਮਾਂ ਨੂੰ ਸਾਰੀ ਜ਼ਿੰਦਗੀ ਭਟਕਦੇ ਫਿਰਦੇ ਰਹੇ ਭੁੱਲੇ ਫਿਰਦੇ ਰਹੇ ਭਰਮ ਭੁੱਲੇ ਨਰ ਕਰਤ ਕਚਰਾਇਣ ਕੱਚੀਆਂ ਹੀ ਗੱਲਾਂ ਕਰਦੇ ਰਹੇ ਸਾਰੀ ਜ਼ਿੰਦਗੀ ਭਰਮਾਂ 'ਚ ਫਸ ਕੇ ਛੱਡੋ ਗੁਰਬਾਣੀ ਨਾਲ ਜੁੜ ਕੇ ਵੇਖੋ ਆਪਣੇ ਲੇਖ ਪੜ੍ਹੀਏ ਆਪਣੇ ਵਿਚਾਰ ਕੀ ਚੱਲਦੇ ਨੇ ਪੜ੍ਹੋ ਇੱਥੇ ਕੀ ਚੱਲ ਰਿਹਾ ਸਮਝੋ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨਾ ਪੜ੍ਹੇ ਆਣਾ ਹਾਂਜੀ
ਦਰਗਹ ਘੜੀਏ ਤੀਨੇ ਲੇਖ ਖੋਟਾ ਕਾਮਨਾ ਆਵੇ ਵੇਖ
ਤਿੰਨੇ ਤਰ੍ਹਾਂ ਦੇ ਲੇਖ ਜਿਹੜੇ ਨੇ ਵਾਹਿਗੁਰੂ ਜੀ ਦੀ ਦਰਗਾਹ ਵਿੱਚ ਘੜੇ ਜਾਂਦੇ ਨੇ ਤਿੰਨੇ ਤਰ੍ਹਾਂ ਦੀ ਬਿਰਤੀ ਰਜੋ ਗੁਣ ਤਮੋ ਗੁਣ ਸਤੋ ਗੁਣ ਅਲੱਗ ਅਲੱਗ ਤਰ੍ਹਾਂ ਦੀ ਬੰਦੇ ਦੀ ਬਿਰਤੀ ਹੁੰਦੀ ਹੈ ਇਹ ਵਾਹਿਗੁਰੂ ਜੀ ਦੀ ਖੇਡ ਹੈ ਜਿਹੋ ਜੇ ਬੰਦਾ ਕਰਮ ਕਰਦਾ ਉਸ ਤਰ੍ਹਾਂ ਦੇ ਲੇਖ ਉਹਦੇ ਘੜੇ ਜਾਂਦੇ ਨੇ ਤੇ ਅੰਦਰਲਾ ਜਿਹਦੇ ਕੋਲ ਖੋਟ ਹੈ ਜਿਵੇਂ ਖੋਟਾ ਪੈਸਾ ਕਿਸੇ ਕੰਮ ਨਹੀਂ ਆਉਂਦਾ ਮਾੜੇ ਵਿਚਾਰਾਂ ਕਰਕੇ ਅੰਦਰ ਖੋਟ ਹੋਣ ਕਰਕੇ ਬੰਦਾ ਕਿਸੇ ਕੰਮ ਨਹੀਂ ਖੋਟੇ ਨੂੰ ਵਾਹਿਗੁਰੂ ਜੀ ਦੀ ਦਰਗਾਹ ਵਿੱਚ ਢੋਈ ਨਹੀਂ ਮਿਲਦੀ ਖੋਟਾ ਪਰਮਾਤਮਾ ਨੂੰ ਫੀਲ ਨਹੀਂ ਕਰ ਸਕਦਾ ਅੰਦਰ ਜੇ ਖੋਟ ਹੋਏਗਾ ਤੇ ਵਾਹਿਗੁਰੂ ਜੀ ਨੂੰ ਮਹਿਸੂਸ ਨਹੀਂ ਕਰ ਸਕਦਾ ਅੰਦਰ ਦਾ ਖੋਟ ਕੱਢਣ ਦੀ ਗੱਲ ਹੈ ਇੱਥੇ ਪਹਿਲਾਂ ਲੇਖ ਪੜ੍ਹ ਤੇ ਖੋਟ ਨੂੰ ਕੱਢ ਆ ਹੁਣ ਅਗਲੀਆਂ ਪੰਕਤੀਆਂ ਨੂੰ ਧਿਆਨ ਨਾਲ ਸਮਝਿਓ ਹਾਂਜੀ
ਨਾਨਕ ਦੇ ਵਿੱਚ ਰੂਪਾ ਹੋਏ ਖਰਾ ਖਰਾ ਆਖੇ ਸਭ ਕੋਏ
ਵਿੱਚ ਜੇ ਚਾਂਦੀ ਹੋਵੇ ਅਸਲ ਹੋਵੇ ਸੱਚ ਹੋਵੇਗਾ ਤੇ ਲੋਕਾਂ ਨੇ ਖਰਾ ਖਰਾ ਕਹਿਣ ਲੱਗ ਪੈਣਾ ਜ਼ਿੰਦਗੀ 'ਚ ਸੱਚ ਆ ਜਾਣ ਦਿਓ ਲੋਕੀ ਚੰਗਾ ਕਹਿਣ ਲੱਗ ਪੈਣਗੇ ਸੱਚ ਲੈ ਕੇ ਆ ਖੋਟ ਕੱਢ ਦੇ ਆਪਣੇ ਵਿਚਾਰਾਂ ਨੂੰ ਪੜ੍ਹ ਮਾੜੇ ਵਿਚਾਰ ਖਤਮ ਕਰ ਖੋਟ ਕੱਢ ਆਪਣੇ ਅੰਦਰ ਦਾ ਕਦਰ ਪੈ ਜਾਏਗੀ ਫਿਰ ਚੰਗੇ ਬੰਦੇ ਦੇਖੋ ਲਾਸ਼ਾਂ ਦੀਆਂ ਵੋਟਾਂ ਤੋਂ ਕੀ ਲੈਣਾ ਹੈ ਤੁਹਾਡੇ ਇਲਾਕੇ 'ਚ 100, 50, 5000, 10000 ਬੰਦਾ ਰਹਿੰਦਾ ਤੂੰ ਕੀ ਕਹਿੰਦਾ ਮੈਨੂੰ ਕੋਈ ਚੰਗਾ ਹੀ ਨਹੀਂ ਕਹਿੰਦਾ ਜਿਵੇਂ ਹੁਣ ਬਹੁਤੇ ਲੋਕ ਇਦਾਂ ਦੇ ਨੇ ਵੀ ਜੇ ਖਾਧਾ ਪੀਤਾ ਹੀ ਨਹੀਂ ਤੇ ਦੁਨੀਆ ਚ ਆਉਣ ਦਾ ਕੀ ਫਾਇਦਾ, ਜੇ ਬੰਦੇ ਨੇ ਪੀਆ ਹੀ ਨਹੀਂ ਤੇ ਜੀਆ ਹੀ ਕਿਉਂ, ਆਪਾਂ ਇਦਾਂ ਦੀਆਂ ਗੱਲਾਂ ਕਰਦੇ ਨੇ ਨਾ ਕਈ, ਵੀ ਜੇ ਪੀਂਦਾ ਹੀ ਨਹੀਂ ਤੇ ਜੀਂਦਾ ਹੀ ਕਿਉਂ ਹੈ, ਖਾਣਾ ਪੀਣਾ ਹੀ ਸਭ ਕੁਝ ਸਮਝਦੇ ਨੇ ਬੰਦੇ ਬਹੁਤ, ਬਸ ਖਾਈ ਚੱਲੋ ਪੀ ਵੀ ਚੱਲੋ ਸ਼ਾਇਦ ਇਸੇ ਨੂੰ ਜ਼ਿੰਦਗੀ ਬੜੇ ਲੋਕ, ਪਰ ਇਹੀ ਜ਼ਿੰਦਗੀ ਨਹੀਂ। ਲੋਕੀ ਕੀ ਕਹਿਣਗੇ, ਮੇਰੇ ਨਾਲ ਦੇ ਕੀ ਕਹਿਣਗੇ, ਮੇਰੇ ਯਾਰ ਬੇਲੀ ਕੀ ਕਹਿਣਗੇ, ਜਿਉਂਦੀ ਜ਼ਮੀਰ ਵਾਲਾ ਜਾਗਦੀ ਜ਼ਮੀਰ ਵਾਲਾ ਤੇਰੇ ਹੱਕ 'ਚ ਖੜ ਜੇ ਇੱਕ ਹੀ ਬਥੇਰਾ, ਸੱਚਾ ਬੰਦਾ ਤੈਨੂੰ ਚੰਗਾ ਕਵੇ, ਗਲਤ ਬੰਦਿਆਂ ਦੀਆਂ ਵੋਟਾਂ ਮੰਗਦਾ। ਹੁਣ ਮੈਜੋਰਿਟੀ ਪੀਣ ਵਾਲਿਆਂ ਦੀ ਹੈ, ਪੀਣ ਵਾਲੇ ਤੈਨੂੰ ਕਹਿੰਦੇ ਬਹੁਤ ਚੰਗਾ ਹੈ, ਚੰਗਾ ਬੰਦਾ ਚੰਗਾ ਕਵੇ, ਜਾਗਦੀ ਜ਼ਮੀਰ ਵਾਲਾ ਤੇਰੇ ਹੱਕ 'ਚ ਖੜ ਜਵੇ। ਪਰਮਾਤਮਾ ਨਾਲ ਜੁੜੇ ਹੋਏ ਬੰਦਿਆਂ ਦੇ ਹੱਕ 'ਚ, ਸਹੀ ਬੰਦੇ ਦੇ ਹੱਕ ਵਿੱਚ ਸਹੀ ਬੰਦਿਆਂ ਨੇ ਖੜਨਾ ਹੈ, ਉਹ ਭਾਵੇਂ ਦੋ ਚਾਰ ਹੀ ਹੋਣ। ਤੇ ਚੇਤਾ ਰੱਖੋ ਗੁਰੂ ਗ੍ਰੰਥ ਸਾਹਿਬ ਜਾਗਦੀ ਜ਼ਮੀਰ ਵਾਲਿਆਂ ਨੂੰ ਜਿਉਂਦੇ ਮੰਨਦੇ ਨੇ, ਬਾਕੀਆਂ ਨੂੰ ਜਿਉਂਦੇ ਨਹੀਂ ਮੰਨਦੇ। ਆਪਾਂ ਲਾਸ਼ਾਂ ਦੀਆਂ ਵੋਟਾਂ ਕੀ ਲੈਣੀਆਂ ਨੇ, ਸਹੀ ਬੰਦਾ ਸਹੀ ਗੱਲ, ਸੱਚਾ ਬੰਦਾ ਤੇਰੇ ਹੱਕ 'ਚ ਖੜੇ, ਸਹੀ ਬੰਦਾ। ਸੋ ਜੀਵਿਆ ਜਿਨ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ। ਬਾਕੀ ਨੂੰ ਤੇ ਮਹਾਰਾਜ ਜਿਉਂਦਾ ਹੀ ਨਹੀਂ ਮੰਨਦੇ। ਆਪਾਂ ਕਹਿੰਦੇ ਮੇਰੇ ਹੱਕ 'ਚ, ਹੱਕ 'ਚ ਬੋਲਣ, ਹੱਕ 'ਚ ਬੋਲੇ ਸਹੀ ਬੰਦਾ, ਸੱਚਾ ਬੰਦਾ। ਹੁਣ ਆਪਾਂ ਪੈਲਸ ਵਿੱਚ ਵਿਆਹ ਕਰਦੇ ਹਾਂ, ਆਹ ਵੀ ਕਰੋ, ਆਹ ਵੀ ਕਰੋ, ਆਹ ਵੀ ਕਰੋ, ਆਹ ਲੋਕਾਂ ਨੂੰ ਖੁਸ਼ ਕਰ ਲਓ, ਸਾਦਾ ਕਰ ਦਿੱਤਾ ਗਲੀ ਵਿੱਚ, ਮੁਹੱਲੇ 'ਚ ਰਹਿਣ ਵਾਲੇ ਚੰਗੇ ਬੰਦੇ ਨੇ ਕਹਿਣਾ ਹੈ ਯਾਰ ਬਹੁਤ ਚੰਗਾ ਕੀਤਾ, ਚੰਗੇ ਸਮਾਜ ਦੀ ਸਿਰਜਣਾ ਕਰੀਏ, ਆਪਣੇ ਤੋਂ ਸ਼ੁਰੂ ਕਰੋ, ਚੰਗਾ ਸਮਾਜ ਇੱਦਾਂ ਹੀ ਸਿਰਜਿਆ ਜਾਏਗਾ। ਸਾਦਾ ਵਿਆਹ ਕੀਤਾ ਤੂੰ, ਬਹੁਤ ਚੰਗਾ ਕੀਤਾ ਬਈ, ਸਾਦਾ ਵਿਆਹ ਕਰਕੇ ਤੂੰ ਬਹੁਤ ਚੰਗਾ ਕੀਤਾ, ਜਿਹੜਾ ਤੇਰੇ ਮੁਹੱਲੇ ਵਿੱਚ ਚੰਗਾ ਬੰਦਾ ਹੈ, ਤੇਰੇ ਮੁਹੱਲੇ ਵਿੱਚ ਸਹੀ ਬੰਦਾ ਹੈ, ਉਹ ਤੇਰੇ ਹੱਕ 'ਚ ਖੜੇ, ਸੱਚਾ ਬੰਦਾ ਤੇਰੇ ਹੱਕ ਵਿੱਚ ਖੜੇਗਾ। ਤੇ ਸੱਚਾ ਬੰਦਾ ਸਾਡੇ ਹੱਕ ਵਿੱਚ ਖੜੇ, ਅਸੀਂ ਝੂਠਿਆਂ ਤੋਂ ਕੀ ਲੈਣਾ, ਅਸੀਂ ਝੂਠਿਆਂ ਤੋਂ ਕੀ ਲੈਣਾ ਬਈ। ਸੱਚਾ ਬੰਦਾ ਖਰਾ ਬੰਦਾ ਸਾਡੇ ਹੱਕ ਵਿੱਚ ਖੜੇ, ਅਸੀਂ ਝੂਠਿਆਂ ਤੋਂ ਕੀ ਲੈਣਾ। ਤੂੰ ਕਹਿੰਦਾ ਮੈਨੂੰ ਵੋਟ ਨਹੀਂ ਪੈਣੀ, ਤੂੰ ਕਹਿੰਦਾ ਵੀ ਮੇਰੇ ਹੱਕ 'ਚ ਨਹੀਂ ਬੰਦਾ ਖੜਦਾ, ਤੇ ਮੇਰੀ ਬੇਨਤੀ ਨੂੰ ਧਿਆਨ ਨਾਲ ਸਮਝੋ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਵੀ ਜਿਉਂਦਾ ਜਾਗਦੀ ਜ਼ਮੀਰ ਵਾਲਾ ਤੇਰੇ ਹੱਕ ਵਿੱਚ ਖੜ ਜਾਵੇ, ਉਹ ਤੈਨੂੰ ਵੋਟ ਪਾ ਦੇਵੇ, ਉਹ ਕੱਲਾ ਵੀ ਹੋਵੇ ਤਾਂ ਵੀ ਠੀਕ ਹੈ। ਬਾਕੀ ਨੂੰ ਤੇ ਮਰਦ ਕਹਿੰਦੇ ਲਾਸ਼ਾਂ ਨੇ, ਇਹਨਾਂ ਨੇ ਤੇ ਵੇਖਣਾ ਮੈਜੋਰਿਟੀ, ਸਹੀ ਬੰਦਾ ਤੇ ਸਹੀ ਕੰਮ ਕਰੋਗੇ, ਚਲੋ ਇੱਕ ਅੱਧਾ ਚੰਗਾ ਨਾ ਵੀ ਕਵੇ, ਗੱਲ ਇਹ ਵੀ ਛੱਡੋ, ਨਾ ਵੀ ਕਵੇ ਚੰਗਾ ਫਿਰ ਕੀ ਹੋ ਜਾਏਗਾ, ਕੋਈ ਵੀ ਚੰਗਾ ਨਾ ਕਵੇ ਫਿਰ ਕੀ ਹੋ ਜਾਏਗਾ। ਸੱਚ ਤੇ ਰਾਹ ਤੇ ਤੁਰੇ ਭਗਤ ਕਬੀਰ ਸਾਹਿਬ ਕਹਿੰਦੇ ਨੇ ਮੈਂ ਤੁਰਿਆ, ਜਿਹੜੇ ਰਾਹ ਤੇ ਪਖੰਡ ਕਰਨ ਵਾਲੇ ਲੋਕ ਗਏ, ਕਬੀਰ ਜਹਿ ਮਾਰਗ ਪੰਡਿਤ ਗਏ, ਪੰਡਿਤ ਦਾ ਮਤਲਬ ਕੋਈ ਬਰਾਦਰੀ ਨਹੀਂ, ਪੰਡਿਤ ਦਾ ਮਤਲਬ ਪੁਜਾਰੀ ਤਬਕਾ, ਕਰਮਕਾਂਡੀ ਲੋਕ ਜਿਹੜੇ ਨੇ, ਕਰਮਕਾਂਡੀਆਂ ਦੇ ਮਗਰ ਪੁਜਾਰੀਆਂ ਦੇ ਮਗਰ ਬਹੁਤ ਲੋਕ ਗਏ, ਕਬੀਰ ਜਹਿ ਮਾਰਗ ਪੰਡਿਤ ਗਏ, ਪਾਛੈ ਪਰੀ ਵਹੀਰ ਇੱਕ ਅਵਘਟ ਘਾਟੀ, ਰਾਮ ਕੀ ਤਿਹ ਚੜ ਰਹੇ ਹੋ ਕਬੀਰ। ਕਬੀਰ ਸਾਹਿਬ ਕਹਿੰਦੇ ਨੇ ਜਿਹੜੇ ਰਾਹ ਤੇ ਮੈਂ ਤੁਰਿਆ, ਰੱਬ ਦੇ ਰਾਹ ਤੇ, ਸੱਚ ਦੇ ਰਾਹ ਤੇ ਮੈਂ ਇਕੱਲਾ ਹੀ ਸੀ, ਪਿੱਛੇ ਮੁੜ ਕੇ ਵੇਖਿਆ ਮੈਂ ਇਕੱਲਾ ਸੀ, ਤੇ ਮੈਂ ਇਹ ਬੇਨਤੀ ਬਹੁਤ ਵਾਰ ਕੀਤੀ ਹੈ, ਸੱਚ ਦੇ ਰਾਹ ਤੇ ਤੁਰਨ ਵਾਲਿਆ ਪਿੱਛੇ ਮੁੜ ਕੇ ਵੇਖ ਹੀ ਨਾ ਕਿ ਮੇਰੇ ਮਗਰ ਕਿੰਨੇ ਆ ਰਹੇ ਨੇ, ਮੇਰੇ ਹੱਕ 'ਚ ਕਿੰਨੇ ਨੇ, ਪਿੱਛੇ ਮੁੜ ਕੇ ਨਾ ਵੇਖ। ਮੈਂ ਦਿੱਲੀ ਵਿੱਚ ਲੋਕਾਂ ਨੂੰ ਵੇਖਿਆ, ਇੱਥੇ ਬੜੇ ਦੁੱਖਾਂ ਨੂੰ ਨਿਵਾਰਨ ਵਾਲੇ ਸਮਾਗਮ ਹੁੰਦੇ ਨੇ, ਦੁੱਖਾਂ ਨੂੰ ਨਿਵਾਰਨ ਵਾਲੇ ਸਮਾਗਮ ਚੱਲ ਰਹੇ ਸਾਡੇ ਸਿੱਖ ਬੜੇ। ਲਓ ਜੀ ਹੁਣ ਇੱਦਾਂ ਕਰੋ ਭਾਈ, ਪੰਜ ਪੰਜ ਸੌ ਰੁਪਈਆ, ਪੰਜ ਪੰਜ ਹਜ਼ਾਰ ਰੁਪਈਆ ਕੱਢੋ, ਸਪੈਸ਼ਲ ਅਰਦਾਸ ਹੋਣੀ ਹੈ, ਅੱਛਾ ਆ ਇੱਕ ਜਲ ਦੀ ਬੋਤਲ ਵੀ ਇੱਥੋਂ ਹੀ ਮਿਲੇਗੀ 50 ਰੁਪਏ ਦੀ ਬਾਹਰੋਂ ਲਓ ਇਹ ਪਾਠ ਕਰਨ ਵੇਲੇ ਕੋਲ ਰੱਖਣੀ ਹੈ ਆ ਬੀਜ ਮੰਤਰ ਵੀ ਮਿਲੇਗਾ ਸਪੈਸ਼ਲ ਮਿਲਣ ਦਾ 1 ਲੱਖ ਰੁਪਈਆ ਇਕੱਲਿਆਂ ਮਿਲਣਾ 1 ਲੱਖ ਰੁਪਈਆ 10 ਜਣਿਆਂ ਦੇ ਇੱਕ ਕਮਰੇ ਵਿੱਚ ਬਹਿ ਕੇ ਮਿਲਣਾ ਹੈ 50,000 ਰੁਪਈਆ ਸਾਰੀ ਸੰਗਤ ਵਿੱਚ ਜਾਣਾ ਹੈ ਉਹਦੀ ਵੀ ਟਿਕਟ ਲੱਗਦੀ ਹੈ ਆ ਕੱਪੜਾ ਵਿਛਾ ਕੇ ਨਾਮ ਜਪਣਾ ਭਾਈ ਇਹ ਕੱਪੜੇ ਨਾਲ ਹੀ ਫਾਇਦਾ ਹੋਏਗਾ ਅੱਛਾ ਜੀ ਕੱਪੜਾ ਕਿੰਨੇ ਦਾ ਹੈ ਇਹ ਕੱਪੜਾ ਵੀ 100 ਰੁਪਏ ਦਾ ਬਾਹਰੋਂ ਮਿਲੇਗਾ ਤੇ ਮੈਂ ਤੁਹਾਨੂੰ ਬੇਨਤੀ ਕਰ ਰਿਹਾ ਦਿੱਲੀ ਵਿੱਚ ਸਮਾਗਮ ਹੁੰਦੇ ਨੇ ਨੋਟ ਕਰਕੇ ਵੇਖਿਓ ਦੁੱਖਾਂ ਨੂੰ ਨਿਵਾਰਿਆ ਜਾਏਗਾ ਇਸ ਨਾਮ ਹੇਠ ਇਸ ਬੈਨਰ ਹੇਠ ਇੱਕ ਜਾਂ ਦੋ ਦਿਨ ਦਾ ਪ੍ਰੋਗਰਾਮ ਕਰਕੇ ਲੋਕੀ ਕਰੋੜਾਂ ਰੁਪਇਆ ਇਕੱਠਾ ਕਰਕੇ ਲੈਂਦੇ ਐਡੂ ਵੱਡਾ ਬਿਜ਼ਨਸ ਕੋਈ 2 ਕਰੋੜ 3 ਕਰੋੜ ਆ ਮੈਂ ਇੱਥੇ ਬੋਲ ਰਿਹਾ ਤੁਸੀਂ ਉੱਠ ਕੇ ਵੀ ਆਓ ਤੇ ਅਸੀਂ ਕੀਰਤਨ ਭੇਟਾ ਦੇਣ ਲੱਗਿਆਂ ਮੈਂ ਕਹਿੰਦਾ ਨਹੀਂ ਜੋ ਸੁਣੋ ਗੁਰੂ ਸਾਹਿਬ ਜੋ ਕਹਿੰਦੇ ਨੇ ਉਹਨੂੰ ਸੁਣੋ ਗੋਲਕ ਵਿੱਚ 1 ਰੁਪਈਆ ਇੱਥੇ ਚੜਾਵਾ ਪ੍ਰਬੰਧਕਾਂ ਨੇ ਆ ਟੈਂਟ ਲਾਇਆ ਛਾਇਆ ਮੰਨਾ ਸਭ ਆ ਪ੍ਰਬੰਧ ਕੀਤਾ ਛਾਇ ਮੰਨੇ ਵਾਹਿਗੁਰੂ ਆ ਪ੍ਰਬੰਧ ਕੀਤਾ ਸ਼ਮਿਆਨੇ ਲਾਏ ਨੇ ਇਹਦਾ ਇੰਤਜ਼ਾਮ ਕਰਨਾ ਸਾਊਂਡ ਹੈ ਇਹਨਾਂ ਦਾ ਖਰਚਾ ਹੋ ਜਾਏਗਾ ਨਾਲ ਮੇਰੇ ਵੀਰ ਪ੍ਰਬੰਧ ਸਾਥ ਦੇ ਦਿੰਦੀ ਸੰਗਤ ਰਲ ਮਿਲ ਕੇ ਕਰ ਕਰਦਾ ਪਰ ਇਹ ਕੀ ਹੈ ਬਈ ਇਹ ਮੈਂ ਚੰਗੀ ਤਰ੍ਹਾਂ ਘੋਖ ਕਰਵਾ ਕੇ ਦੱਸ ਰਿਹਾ ਇੱਕ ਸਮਾਗਮ 2 ਕਰੋੜ 3 ਕਰੋੜ 3-3 ਦਿਨ ਦਾ 2-2 ਦਿਨ ਦਾ ਇਕੱਠਾ ਕਰਕੇ ਸਾਡੀਆਂ ਜੇਬਾਂ ਚੋਂ ਜਾਂਦਾ ਹੈ ਦੁੱਖ ਕੱਟੇ ਨਹੀਂ ਜਾ ਰਹੇ ਬਿਜ਼ਨਸ ਹੋ ਰਿਹਾ ਬਿਜ਼ਨਸ ਹੋ ਰਿਹਾ ਇਹੋ ਜਿਹਾ ਕੁਝ ਨਹੀਂ ਕਹਿ ਸਕਦੇ ਭਾਈ ਜੇ ਮੈਂ ਤੁਹਾਨੂੰ ਕਹਾਂ ਦਿੱਲੀ ਵਾਲਿਓ ਬੜੇ ਚੰਗੇ ਹੋ ਦਿੱਲੀ ਵਾਲਿਓ ਬਹੁਤ ਵਧੀਆ ਇਹ ਨਹੀਂ ਕਹਿ ਸਕਦੇ ਸੱਚ ਕਹੋ ਕਈਆਂ ਨੂੰ ਦੁੱਖ ਲੱਗੇਗਾ ਲੱਗਣ ਤੋਂ ਕੋਈ ਗੱਲ ਨਹੀਂ ਕਈਆਂ ਨੂੰ ਮੁਸ਼ਕਲ ਹੋਏਗੀ ਕਈਆਂ ਨੂੰ ਹਜ਼ਮ ਨਹੀਂ ਆਉਣਾ ਤੇ ਕੋਈ ਗੱਲ ਨਹੀਂ ਉਹਦੇ ਜੇ ਨਹੀਂ ਹਜ਼ਮ ਆ ਰਿਹਾ ਤੇ ਕੋਈ ਨਹੀਂ ਹੋ ਸਕਦਾ ਹੈ ਇੱਕ ਵਾਰੀ ਬਿਮਾਰ ਜਿਹਾ ਹੋ ਕੇ ਮੁੜ ਕੇ ਠੀਕ ਹੋ ਹੀ ਜਾਵੇ ਸਮਝ ਆ ਹੀ ਜਾਵੇ ਗੱਲ ਪਰ ਸੱਚ ਕਹਿਣਾ ਚਾਹੀਦਾ ਦੱਸਣਾ ਚਾਹੀਦਾ ਕਬੀਰ ਸਾਹਿਬ ਕਹਿੰਦੇ ਨੇ ਜਿਹੜੇ ਮਾਰਗ ਤੇ ਮੈਂ ਤੁਰਿਆ ਮੈਂ ਇਕੱਲਾ ਸੀ ਪਖੰਡ ਵਾਲੇ ਪਾਸੇ ਕਰੋੜਾਂ ਲੋਕ ਗਏ ਤੇ ਪਾਤਰ ਜੀ ਨੇ ਲਿਖਿਆ ਸੀ ਕਹਿੰਦੇ ਇੰਨਾ ਵੀ ਸੱਚ ਨਾ ਬੋਲ ਕੇ ਇਕੱਲਾ ਰਹਿ ਜਾਏ ਚਾਰ ਕੂ ਰੱਖ ਲੈ ਅਰਥੀ ਨੂੰ ਮੋਢਾ ਲਾਉਣ ਲਈ ਹੁਣ ਜੇ ਆਪਾਂ ਧਾਗੇ ਵਾਲਿਆਂ ਤੇ ਵੀ ਵਰਨਾ ਹੈ ਤਵੀਤਾਂ ਵਾਲਿਆਂ ਤੇ ਵੀ ਵਰਨਾ ਹੈ ਨਗਾਂ ਵਾਲਿਆਂ ਤੇ ਵੀ ਵਰਨਾ ਹੈ ਜਨਮ ਪੱਤਰੀਆਂ ਵਾਲਿਆਂ ਤੇ ਵਰਨਾ ਹੈ ਕੁੰਡਲੀਆਂ ਵਾਲਿਆਂ ਤੇ ਵਰਨਾ ਹੈ ਜੇ ਅਸੀਂ ਭੂਤਾਂ ਵਾਲਿਆਂ ਤੇ ਵਰਨਾ ਹੈ ਜਿੰਨਾ ਪ੍ਰੇਤਾਂ ਵਾਲਿਆਂ ਤੇ ਵਰਨਾ ਹੈ ਅਸੀਂ ਨਹੀਂ ਵਰਨਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਦੱਸਣਾ ਹੈ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਦੱਸਣਾ ਹੈ ਨਾਰਾਜ਼ ਹੋ ਜਾਣਗੇ ਮੇਰੇ ਵਿਰੁੱਧ ਹੋ ਜਾਣਗੇ ਪਰ ਸੱਚ ਸਮਝੋ ਇੰਨਾ ਵੀ ਸੱਚ ਨਾ ਬੋਲ ਕੇ ਇਕੱਲਾ ਰਹਿ ਜਾਏ ਚਾਰ ਕੂ ਰੱਖ ਲੈ ਅਰਥੀ ਨੂੰ ਮੋਢਾ ਲਾਉਣ ਲਈ ਪਰ ਮੈਨੂੰ ਤੁਹਾਡੇ 'ਚੋਂ ਜਵਾਬ ਦਿਓ ਬਾਬਾ ਅਜੀਤ ਸਿੰਘ ਨੂੰ ਕਿਹੜੇ ਚਾਰ ਨੇ ਮੋਢਾ ਲਾਇਆ ਸੀ ਬਾਬਾ ਜੁਝਾਰ ਸਿੰਘ ਨੂੰ ਕਿਹੜੇ ਚਾਰ ਨੇ ਮੋਢਾ ਲਾਇਆ ਸੀ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੂੰ ਕਿਹੜੇ ਚਾਰ ਨੇ ਮੋਢਾ ਲਾਇਆ ਸੀ ਅਸੀਂ ਚਾਰ ਕੰਧੇ ਨਹੀਂ ਵੇਖਣੇ ਮੇਰੇ ਨਾਲ ਕੋਈ ਮੋਢਾ ਲਾਏਗਾ ਕੋਈ ਨਹੀਂ ਲਾਏਗਾ ਪਰ ਜੋ ਗੁਰੂ ਸਾਹਿਬ ਕਹਿਣ ਉਹਨੂੰ ਅੱਗੇ ਦੱਸਣਾ ਸਾਡਾ ਫਰਜ਼ ਬਣਦਾ ਹੈ ਕਿਉਂ ਇਹਦੇ ਨਾਲ ਸਾਡਾ ਭਲਾ ਹੋਣਾ ਸੈਂਕੜਿਆਂ ਹਜ਼ਾਰਾਂ ਦੇ ਵਿੱਚੋਂ ਥੋੜੇ ਜੇ ਵੀ ਨਿਕਲ ਆਉਣ ਨਾ ਥੋੜੇ ਜੇ ਵੀ ਸੱਚਾ ਹੈ ਅਸੀਂ ਇਹਨਾਂ ਗੱਲਾਂ 'ਚ ਨਹੀਂ ਪੈਣਾ ਸਾਡਾ ਸਿਰਫ ਕੰਮ ਇਹ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਹਿਜ ਪਾਠ ਕਰਨਾ ਹੈ ਗੁਰਬਾਣੀ ਨੂੰ ਸਮਝਣਾ ਹੈ ਜ਼ਿੰਦਗੀ ਵਿੱਚ ਲਾਗੂ ਕਰਨਾ ਗੁਰੂ ਜੀ ਦੇ ਬਚਨ ਜੇ ਸਾਡੇ ਦਿਮਾਗ ਵਿੱਚ ਇਹ ਗੱਲ ਬਹਿ ਜਾਵੇ ਸਾਡਾ ਆਉਣਾ ਸਫਲ ਹੈ ਸੋ ਇਸ ਕਰਕੇ ਲੋਕਾਂ ਵੱਲ ਵੇਖ ਕੇ ਲੋਕਾਂ ਦੇ ਮੂੰਹ ਵੱਲ ਵੇਖ ਕੇ ਪ੍ਰਚਾਰ ਨਹੀਂ ਹੋ ਸਕਦਾ ਜਿਹੜਾ ਮੂੰਹ ਰੱਖਦਾ ਲੋਕਾਂ ਦੇ ਮੂੰਹ ਰੱਖੋ ਹੈ ਜਿਹੜਾ ਮੂੰਹ ਵੇਖ ਕੇ ਪ੍ਰਚਾਰ ਕਰੇ ਸੱਚ ਦੱਸਣਾ ਚਾਹੀਦਾ ਸੱਚ ਦੱਸੋ ਤਾਂ ਕਰਕੇ ਬੇਨਤੀ ਕਰਦਾ ਹੈ ਕਿ ਦਿੱਲੀ 'ਚ ਰਹਿਣ ਵਾਲੇ ਹੋ ਬਹੁਤ ਐਕਟਿਵ ਹੋ ਗੁਰਬਾਣੀ ਪੜ੍ਹੋ ਗੁਰਬਾਣੀ ਦੀ ਖੋਜ ਕਰੋ ਛੱਡੋ ਇਹਨਾਂ ਨੂੰ ਜਿਹੜਾ ਕੋਈ ਭੂਤਾਂ ਦੇ ਚੱਕਰਾਂ 'ਚ ਪਾਏ ਵਹਿਮਾਂ 'ਚ ਪਾਏ ਮੈਂ ਵੇਖਿਆ ਲੋਕੀ ਮਮਤਾ ਨੂੰ ਕੈਸ਼ ਕਰਾਉਂਦੇ ਨੇ ਮਮਤਾ ਦੀਆਂ ਮਾਰੀਆਂ ਮਾਵਾਂ ਮੈਂ ਬਹੁਤ ਮੈਨੂੰ ਵੀ ਮਿਲਦੀਆਂ ਨੇ ਬਾਬਾ ਜੀ ਬੱਚਾ ਬਹੁਤ ਸ਼ਰਾਬ ਪੀਂਦਾ ਹੈ ਬਾਬਾ ਜੀ ਬੱਚਾ ਜਿਹੜਾ ਨਸ਼ਾ ਕਰਦਾ ਹੈ ਕੁਛ ਕਰੋ ਬਾ ਇਦਾਂ ਹੱਥ ਜੋੜ ਦੇਣੇ ਤੇ ਜਦੋਂ ਕਿਸੇ ਗਲਤ ਬੰਦੇ ਕੋਲ ਫਸ ਜਾਣ ਉਸੇ ਮਾਂ ਦੀ ਮਮਤਾ ਕੈਸ਼ ਕਰਾਏਗਾ ਉਹਨੂੰ ਇਹੋ ਜਿਹਾ ਵਹਿਮ ਪਾ ਦੇਗਾ ਤੇਰਾ ਬੱਚਾ ਤੇਰੇ ਬੱਤੇ ਬੱਚੇ ਨੂੰ ਕਿਸੇ ਨੇ ਕੁਝ ਕਰਾਇਆ ਹੋਇਆ ਹੈ ਇਹਦੇ ਪਿੱਛੇ ਕੋਈ ਛੱਡਿਆ ਹੋਇਆ ਹੈ ਇਹਦੇ ਪਿੱਛੇ ਕੋਈ ਭੂਤ ਛੱਡਿਆ ਹੈ ਇਹਦੇ ਸਿਰ ਦੇ ਉੱਤੇ ਸਾਇਆ ਹੈ ਉਹ ਵਿਚਾਰੀ ਮਾਂ ਕਹੇਗੀ ਅੱਛਾ ਬਾਬਾ ਜੀ ਕਿਵੇਂ ਲਏਗਾ ਭਾਈ ਮੈਂ ਸਪੈਸ਼ਲ ਪਾਠ ਕਰਾਂਗਾ 11,000 ਦੇ ਦੇ ਸੱਚ ਹੈ ਇੱਥੇ ਯੂਪੀ ਦੇ ਵਿੱਚ ਇੱਕ ਬੀਬੀ ਰਹਿੰਦੀ ਹੈ ਉਹ ਕਈਆਂ ਨੂੰ ਪੰਜ ਪੰਜ ਪ੍ਰੇਤ ਦੱਸ ਦਿੰਦੀ ਹੈ ਉਹਨੂੰ ਜੇ ਕੋਈ ਜਾਓ ਨਾ ਤੁਸੀਂ ਨੋਰਮਲ ਹੀ ਚਲੇ ਜਾਓ ਤੁਸੀਂ ਕਹੋ ਮੇਰਾ ਸਿਰ ਬਹੁਤ ਦੁਖਦਾ ਹੈ ਉਹਨੇ ਉਹਦੀ ਕਹਿ ਦੇਣਾ ਤੇਰੇ ਘਰ ਵਿੱਚ ਪੰਜ ਜਿੰਨ ਨੇ ਅੱਛਾ ਪਿਆ ਮਾਤਾ ਜੀ ਫਿਰ ਉਹਨੂੰ ਕਹੋ ਫਿਰ ਬਾਬਾ ਜੀ ਕੱਢੀਏ ਕਿਵੇਂ 50,000 ਇੱਕ ਦਾ ਪਾਠ ਸਪੈਸ਼ਲ ਕਰਾਂਗੇ 2.5 ਲੱਖ ਲੱਗਣਾ ਹੈ ਤੇ ਤਾਂ ਪੰਜ ਜਿੰਨ ਲੈਣੇ ਨੇ ਸਿਰ ਦੁਖਦਾ ਹੈ ਸਿਰ ਦੁਖਦਾ ਸੱਚ ਤਜਰਬਾ ਇਹ ਸੱਚਾਈ ਹੈ ਇਹ ਗੱਲਾਂ ਕਰਨੀਆਂ ਪੈਣਗੀਆਂ ਸਟੇਜਾਂ ਤੇ ਤਾਂ ਗੱਲ ਬਣੇਗੀ ਇਹ ਮੈਂ ਇਹ ਇਦਾਂ ਨਹੀਂ ਵੀ ਹੁਣ ਮੈਂ ਕਰਨੀਆਂ ਪੈਣਗੀਆਂ ਇਹ ਗੱਲਾਂ 50,000 ਦਾ ਖੰਡ ਪਾਠ ਕਿਹੜਾ ਹੁੰਦਾ ਦੱਸੋ ਕਿੱਥੇ ਲਿਖਿਆ 50,000 ਦਾ ਪਾਠ ਕਿਹੜਾ ਹੁੰਦਾ ਇਹ ਕਿੱਥੇ ਦੀ ਮਰਿਆਦਾ ਦੱਸੋ ਕਿੱਥੇ ਲਿਖਿਆ ਇਦਾਂ ਦਾ ਪੁਜਾਰੀ ਤਬਕਿਆਂ ਨੇ ਬਣਾ ਲਿਆ ਦੁਖੀ ਲੋਕਾਂ ਨੂੰ ਹੋਰ ਠੱਗਣਾ ਇੱਕ ਤੇ ਵਿਚਾਰਾ ਤੰਗ ਹੋ ਕੇ ਤੁਹਾਡੇ ਕੋਲ ਆਉਂਦਾ ਹੈ ਉਹਨੂੰ ਸਹੀ ਰਾਹ ਦੱਸਣ ਦੀ ਬਜਾਏ ਇਹੋ ਜਿਹਾ ਕੁਛ ਚੱਕਰੀਆਂ ਚ ਪਾ ਦੇਣਾ ਅਗਲੇ ਘੁਮਾਈ ਜਾਣਾ ਘੁਮਾਈ ਜਾਣਾ ਤਾਂ ਬੇਨਤੀ ਕਰ ਰਿਹਾ ਇਹ ਗੱਲਾਂ ਸਟੇਜ ਤੇ ਕਰਨੀਆਂ ਪੈਣਗੀਆਂ ਸਿਆਣੇ ਬਣੀਏ ਅਸੀਂ ਇਦਾਂ ਨਾ ਅਗਲਾ ਸਾਡੇ ਵੱਲ ਆਵੇ ਤੇ ਅਗਰ ਆਪਾਂ ਕਹੀਏ ਗੁਰੂ ਦੇ ਸਿੱਖ ਹਾਂ ਉਹੀ ਹਿੰਮਤ ਨਾ ਕਰ ਸਕੇ ਸਾਡੇ ਵੱਲ ਵੇਖਣ ਦੀ ਓਏ ਗੁਰੂ ਦੇ ਸਿੱਖ ਨੂੰ ਕੋਈ ਠੱਗ ਨਹੀਂ ਸਕਦਾ ਨਾ ਉਹ ਮਰਹਿ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਇਹ ਨਹੀਂ ਠੱਗੇ ਜਾਂਦੇ ਬਈ ਸਿੱਖ ਨੇ ਗੁਰੂ ਗਿਆਨ ਹੈ ਮੱਥਾ ਹੀ ਗੁਰੂ ਸ਼ਬਦ ਗੁਰੂ ਨੂੰ ਟੇਕਦੇ ਇਹ ਤੇ ਗਿਆਨ ਸਰੂਪ ਸਤਿਗੁਰੂ ਜੀ ਨੂੰ ਮੱਥਾ ਟੇਕਦੇ ਨੇ ਅਗਿਆਨੀ ਥੋੜਾ ਨੇ ਇਹ ਨਹੀਂ ਲੁੱਟੇ ਜਾ ਸਕਦੇ ਭੋਲੇ ਨਹੀਂ ਪਰ ਮੈਨੂੰ ਮਾਫ ਕਰਨਾ ਸੱਚ ਹੈ ਕਿ ਸਾਡੀ ਕੌਮ ਬੜੀ ਭੋਲੀ ਭੋਲੀ ਬਹੁਤ ਭੋਲੇ ਆ ਤਾਂ ਮੈਂ ਬੇਨਤੀ ਕਰਾਂਗਾ ਐਕਟਿਵ ਹੋਣਾ ਚੰਗੀ ਗੱਲ ਹੈ ਅੰਦਰੋਂ ਵੀ ਐਕਟਿਵ ਹੋ ਸਤਿਗੁਰਾਂ ਤੋਂ ਗਿਆਨ ਲੈ ਕੇ ਸਿੱਖਿਆ ਲੈ ਕੇ ਥੋੜਾ ਜਿਹਾ ਅੰਦਰੋਂ ਵੀ ਤੇਜ਼ ਹੋ ਕੋਈ ਬੰਦਾ ਸਾਨੂੰ ਠੱਗ ਨਾ ਸਕੇ ਐਸੇ ਬਣ ਹੁਣ ਗੁਰੂ ਜੀ ਦਾ ਬਚਨ ਪੜ੍ਹ ਰਹੇ ਸੀ ਖਰੇ ਬਣੋ ਖਰੇ ਪਹਿਲਾਂ ਆਪਣੇ ਵਿਚਾਰਾਂ ਨੂੰ ਪੜ੍ਹਨਾ ਅੰਦਰ ਚੱਲ ਕੀ ਰਿਹਾ ਸਾਵਧਾਨ ਹੋਣਾ ਫਿਰ ਵੇਖੋ ਇਹ ਜਿਹੜੇ ਲੋਕ ਠੱਗੀ ਮਾਰਨ ਵਾਲੇ ਕਿੱਦਾਂ ਦੇ ਹੁੰਦੇ ਨੇ ਗੁਰੂ ਸਾਹਿਬ ਕਹਿੰਦੇ ਨੇ ਹਾਂਜੀ
ਕਾਦੀ ਕੂੜ ਬੋਲ ਮਨ ਖਾਏ ਬ੍ਰਾਹਮਣ ਨਾਵੈ ਦੀਆ ਕਾਏ
ਕਹਿੰਦੇ ਕਾਜੀ ਕੂੜ ਝੂਠ ਬੋਲਦਾ ਹੈ ਬ੍ਰਹਮਣ ਨਾਵੈ ਜੀਆਂ ਘਾਏ ਬ੍ਰਹਮਣ ਹੈ ਕਹਿੰਦੇ ਜੀ ਘਾਤ ਕਰਦਾ ਹੈ ਨਕਲੀ ਪੁਜਾਰੀ ਬਰਾਦਰੀ ਦੀ ਗੱਲ ਨਹੀਂ ਇੱਥੇ ਨਕਲੀ ਉਹ ਕਹਿੰਦੇ ਲੋਕਾਂ ਦਾ ਦਿਲ ਦੁਖਾਂਦਾ ਹੈ ਸ਼ੂਦਰ ਸ਼ੂਦਰ ਕਹਿੰਦਾ ਛੋਟੀ ਜਾਤ ਦਾ ਹੈ ਪਰੇ ਰਹਿ ਤੂੰ ਸ਼ੂਦਰ ਹੈ ਤੂੰ ਪਰਾ ਰਹਿ ਛੋਟੀ ਜਾਤ ਦਾ ਹੈ ਕਹਿੰਦੇ ਉਦਾਂ ਗੰਗਾ ਤੇ ਨਹਾਉਂਦਾ ਫਿਰਦਾ ਹੈ ਤੇ ਉਦਾਂ ਬੰਦੇ ਦੀਆਂ ਜਾਤਾਂ ਪਰਖਦਾ ਹੈ ਛੋਟੀ ਜਾਤ ਹੈ ਇਹ ਮਾੜੀ ਜਾਤ ਹੈ ਇਹ ਸ਼ੂਦਰ ਹੈ ਕਹਿੰਦੇ ਬ੍ਰਹਮਣ ਨਾਵੈ ਜੀਆਂ ਘਾਏ ਅੰਦਰੋਂ ਦਿਲ ਦੁਖੀ ਕਰਦਾ ਬੰਦੇ ਦਾ ਸ਼ੂਦਰ ਸ਼ੂਦਰ ਕਹਿ ਕੇ ਪਰਾਂ ਕਰਦਾ ਹੈ ਉਦਾਂ ਨਹਾਉਂਦਾ ਫਿਰਦਾ ਹੈ ਅਖੇ ਮੈਂ ਤੀਰਥਾਂ ਤੇ ਨਹਾਉਂਦਾ ਤੇਰੇ ਗੰਗਾ ਨਹਾਉਣ ਨੂੰ ਕੀ ਕਰੀਏ ਦਿਲ ਦਿਖਾਉਂਦਾ ਹੈ ਸਮਾਜ ਨੂੰ ਵੰਡ ਦਿੱਤਾ ਇਹਨਾਂ ਜਾਤਾਂ ਪਾਤਾਂ ਨੇ ਵੰਡੀਆਂ ਪਾਤੀਆਂ ਸਾਡੇ ਵਿੱਚ ਬਰਾਦਰੀਆਂ ਤੇ ਕੱਲ ਵੀ ਬੇਨਤੀ ਕੀਤੀ ਸੀ ਗੁਰਦੁਆਰਾ ਜਾਤਾਂ ਬਰਾਦਰੀਆਂ ਖਤਮ ਕਰਦਾ ਹੈ ਅਸੀਂ ਜਾਤਾਂ ਦੇ ਆਧਾਰ ਤੇ ਗੁਰਦੁਆਰੇ ਬਣਾਏ ਹੋਏ ਨੇ ਬਰਾਦਰੀਆਂ ਦੇ ਨਾਂ ਤੇ ਗੁਰਦੁਆਰੇ ਬਣਾਏ ਹੋਏ ਛੱਡੋ ਗੁਰੂ ਜੀ ਕਹਿੰਦੇ ਨੇ ਬ੍ਰਹਮਣ ਨਾਵੇ ਜੀਆਂ ਘਾਏ ਕਾਜੀ ਝੂਠ ਬੋਲਦਾ ਬ੍ਰਹਮਣ ਦਿਲ ਦੁਖਾਂਦਾ ਸ਼ੂਦਰ ਸ਼ੂਦਰ ਕਹਿੰਦਾ ਫਿਰ ਨਹਾਉਣ ਦਾ ਪਖੰਡ ਕਰਦਾ ਹਾਂਜੀ
ਜੋਗੀ ਜੁਗਤ ਨਾ ਜਾਣੈ ਅੰਧ ਤਿੰਨੇ ਉਹ ਜਾਣੇ ਦਾ ਬੰਦ
ਕਹਿੰਦੇ ਤਿੰਨੇ ਜਿਹੜੇ ਨੇ ਤਿੰਨੇ ਇਹ ਮਨੁੱਖਤਾ ਦਾ ਉਜਾੜਾ ਪਾਉਂਦੇ ਨੇ ਇਹ ਬੰਨਣ ਬੰਨਦੇ ਨੇ ਇਹ ਉਜਾੜਾ ਪਾਉਣ ਵਾਲੇ ਲੋਕ ਨੇ ਬ੍ਰਾਹਮਣ ਨਾਵੇ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾਵੇ ਜੀਆਂ ਘਾਏ ਜੋਗੀ ਜੁਗਤ ਨਾ ਜਾਣੈ ਅੰਤ ਤੀਨੇ ਉਜਾੜੇ ਕਾ ਬੰਦ ਕਹਿੰਦੇ ਜੇ ਬੰਦਾ ਨਾ ਸੱਚ ਨੂੰ ਸਮਝੇਗਾ ਤੇ ਇਹ ਤਿੰਨੇ ਨੇ ਉਜਾੜਾ ਪਾ ਦੇਣਗੇ ਆਖੋ ਸਤਨਾਮ ਪਾ ਨਹੀਂ ਰਹੇ ਕੱਲ ਵਾਲੀ ਗੱਲ ਫੇਰ ਕਹਿੰਦਾ ਵੱਡੀਆਂ ਵੱਡੀਆਂ ਮਾਲਾ ਗਲਾਂ ਚ ਪਾ ਕੇ ਰਾਹੂ ਆ ਗਿਆ ਕੇਤੂ ਆ ਗਿਆ ਨਾਗ ਆ ਗਿਆ ਪਾ ਨਹੀਂ ਰਹੇ ਉਜਾੜਾ ਤੇ ਪਰਸਨਲ ਟਾਈਮ ਲੈ ਕੇ ਮਿਲਣ ਚਲੇ ਜਾਓ ਫਿਰ ਪਤਾ ਲੱਗੇ ਇਹ ਉਜਾੜਾ ਪਾਉਣ ਵਾਲੇ ਲੋਕ ਨੇ ਗੁਰੂ ਸਾਹਿਬ ਕਹਿੰਦੇ ਨੇ ਇਹ ਉਜਾੜਾ ਪਾਉਣ ਵਾਲੇ ਲੋਕ ਹੁੰਦੇ ਨੇ ਇਹਨਾਂ ਦਾ ਫਾਇਦਾ ਨਹੀਂ ਕੋਈ ਹੁੰਦਾ ਉਜਾੜਾ ਪਾਉਂਦੇ ਨੇ ਇਹ ਨਕਲੀ ਜੋਗੀ ਹੈ ਨਕਲੀ ਕਾਜੀ ਹੈ ਨਕਲੀ ਬ੍ਰਾਹਮਣ ਹੈ ਅਸਲੀ ਬ੍ਰਾਹਮਣ ਕੌਣ ਹੈ ਅਸਲੀ ਕਾਜੀ ਕੌਣ ਹੈ ਅਸਲੀ ਜੋਗੀ ਕੌਣ ਹੈ ਇਹ ਗੁਰੂ ਸਾਹਿਬ ਤੋਂ ਪੁੱਛੀ ਹਾਂਜੀ
ਸੋ ਜੋਗੀ ਜੋ ਜੁਗਤ ਪਛਾਣੈ ਗੁਰ ਪ੍ਰਸਾਦੀ ਇਹ ਕੋ ਜਾਣੈ
ਸਾਡੇ ਵਿੱਚ ਮੇਰਾ ਕੋਈ ਵੀ ਵੀਰ ਭਰਾ ਕੋਈ ਵੀ ਭੈਣ ਗੁਰਬਾਣੀ ਨਾਲ ਜੁੜ ਗਈ ਗੁਰੂ ਜੀ ਤੋਂ ਗਿਆਨ ਲੈ ਕੇ ਇੱਕ ਪਰਮਾਤਮਾ ਨਾਲ ਜਿਹੜਾ ਵੀ ਜੁੜ ਗਿਆ ਉਹ ਜੋਗੀ ਹੈ ਉਹਨੂੰ ਭਗਵੇਂ ਪਾਉਣ ਦੀ ਕੋਈ ਲੋੜ ਨਹੀਂ ਆਖੋ ਸਤਨਾਮ ਉਹ ਸੱਚਾ ਜੋਗੀ ਆ ਸੱਚਾ ਜੋਗ ਜਿਹੜੇ ਵੀ ਗੁਰਬਾਣੀ ਨਾਲ ਜੁੜੇ ਆ ਗੁਰਬਾਣੀ ਪੜ੍ਹਦੇ ਨੇ ਸੋ ਜੋਗੀ ਜੋ ਜੁਗਤ ਪਛਾਣਾ ਹੈ ਜਿਹਨੂੰ ਮੈਥਡ ਆ ਗਿਆ ਜੁਗਤੀ ਆ ਗਈ ਜਿਉਣ ਦਾ ਚੱਜ ਆ ਗਿਆ ਉਹ ਜੋਗੀ ਹੈ ਗੁਰਪ੍ਰਸਾਦੀ ਇੱਕੋ ਜਾਣ ਇੱਕ ਪਰਮਾਤਮਾ ਨੂੰ ਮੰਨੇ ਬਸ ਉਹ ਹੈ ਜੋਗੀ ਐਸੇ ਜੋਗੀ ਬਣਨਾ ਹੈ ਘਰ ਬਾਰ ਛੱਡ ਕੇ ਜੋਗ ਨਹੀਂ ਘਰ ਚ ਰਹਿ ਕੇ ਜੋਗ ਕਮਾਉਣਾ ਹੈ ਐਸੇ ਜੋਗੀ ਜੋ ਗੁਰੂ ਸਾਹਿਬ ਬਣਾਉਂਦੇ ਨੇ ਆਪਾਂ ਬਣਨਾ ਹੈ ਇਹਨਾਂ ਕੱਪੜਿਆਂ ਦੇ ਵਿੱਚ ਬਣੋ ਬੱਚਿਆਂ 'ਚ ਰਹਿ ਕੇ ਜੋਗੀ ਬਣੋ ਪਰਿਵਾਰ 'ਚ ਰਹਿ ਕੇ ਜੋਗੀ ਬਣੋ ਨਕਲੀ ਜੋਗੀ ਨਹੀਂ ਅਸਲੀ ਜੋਗੀ ਬਣਨਾ ਹੈ ਜੋ ਗੁਰੂ ਨੇ ਬਣਾਇਆ ਹੈ ਅੱਗੇ ਵੇਖੋ ਅਸਲੀ ਬ੍ਰਾਹਮਣ ਕੌਣ ਹੈ ਅਸਲੀ ਜੋਗੀ ਹਾਂਜੀ
ਕਾਜੀ ਸੋ ਜੋ ਉਲਟੀ ਕਰੈ ਗੁਰਪ੍ਰਸਾਦੀ ਜੀਵਤ ਮਰੈ
ਗੁਰੂ ਜੀ ਕਹਿੰਦੇ ਨੇ ਕਾਜੀ ਉਹ ਹੈ ਸਾਡੀਆਂ ਨਜ਼ਰਾਂ 'ਚ ਕਾਜੀ ਕੌਣ ਹੈ ਕਾਜੀ ਸੋ ਜੋ ਉਲਟੀ ਕਰੈ ਉਲਟ ਚੱਲੇ ਪਹਿਲਾਂ ਮਾੜੇ ਪਾਸੇ ਚੱਲਦਾ ਹੈ ਝੂਠ ਬੋਲਦਾ ਹੈ ਹੁਣ ਉਲਟ ਚੱਲੇ ਭਾਵ ਮਾੜੇ ਪਾਸੇ ਜਾਂਦਾ ਜਾਂਦਾ ਯੂ ਟਰਨ ਲੈ ਲਵੇ ਹੁਣ ਸਿੱਧੇ ਪਾਸੇ ਚੱਲੇ ਪਰਮਾਤਮਾ ਵਾਲੇ ਪਾਸੇ ਕਾਜੀ ਸੋ ਜੋ ਉਲਟੀ ਕਰੈ ਆਪਣੇ ਮਨ ਨੂੰ ਮਾਰੇ ਅਸਲੀ ਕਾਜੀ ਬਣੋ ਅਸਲੀ ਕਾਜੀ ਕੋਈ ਸਪੈਸ਼ਲ ਕਾਜੀ ਨਹੀਂ ਇਹਨਾਂ ਕੱਪੜਿਆਂ 'ਚ ਰਹਿ ਕੇ ਬੱਚਿਆਂ 'ਚ ਰਹਿ ਕੇ ਕਾਜੀ ਬਣੋ ਹਾਂਜੀ
ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੈ ਆਪ ਤਰੈ ਸਗਲੇ ਕੁਲ ਤਾਰੈ
ਜਿਹੜਾ ਵੀ ਬ੍ਰਹਮ ਦੀ ਵਿਚਾਰ ਕਰਦਾ ਸੱਚਾ ਬ੍ਰਹਮਣ ਉਹ ਹੈ ਆਪਣੇ ਵਿੱਚ ਜਿਹੜੇ ਵੀ ਬ੍ਰਹਮ ਦੀ ਵਿਚਾਰ ਕਰਨ ਗੁਰਬਾਣੀ ਦੀ ਵਿਚਾਰ ਕਰਨੀ ਬ੍ਰਹਮ ਵਿਚਾਰ ਹੀ ਹੈ ਗੁਰਬਾਣੀ ਨੂੰ ਸਮਝਣਾ ਬ੍ਰਹਮ ਵਿਚਾਰ ਹੀ ਹੈ ਅਸਲੀ ਬ੍ਰਹਮਣ ਹੁੰਦੇ ਨੇ ਜਿਹੜੇ ਬ੍ਰਹਮ ਨੂੰ ਸਮਝਣਗੇ ਸੋ ਬ੍ਰਹਮਣ ਜੋ ਬ੍ਰਹਮ ਵਿਚਾਰ ਹੈ ਜਿਹੜਾ ਬ੍ਰਹਮ ਨੂੰ ਸਮਝੇ ਉਹ ਬ੍ਰਹਮਣ ਹੈ ਕੋਈ ਜਾਤ ਕਰਕੇ ਬ੍ਰਹਮਣ ਨਹੀਂ ਬਰਾਦਰੀ ਕਰਕੇ ਬ੍ਰਹਮਣ ਨਹੀਂ ਸੱਚੇ ਬ੍ਰਹਮਣ ਬਣੋ ਸੱਚੇ ਹਾਂਜੀ
ਦਾਨ ਸੁਬੰਧ ਸੋਈ ਦਿਲ ਧੋਵੇ ਮੁਸਲਮਾਨ ਸੋਈ ਮਲ ਖੋਵੇ
ਦਾਨ ਸੁਬੰਧ ਸਿਆਣਾ ਉਹ ਹੈ ਜਿਹੜਾ ਮਨ ਦੀ ਮੈਲ ਕੱਢੇ ਦਿਲ ਧੋਵੇ ਆਪਣਾ ਦਾਨ ਦਾਨਾ ਉਸੇ ਨੂੰ ਮੰਨਾਂਗੇ ਜਿਵੇਂ ਹੁਣ ਕਈ ਬੰਦੇ ਹੁੰਦੇ ਨੇ ਨਾ ਦਾਨਾ ਬੰਦਾ ਹੈ ਜੀ ਇਲਾਕੇ ਦਾ ਕਈ ਬੰਦੇ ਆਪਣੇ ਆਪ ਹੀ ਬਣੇ ਹੁੰਦੇ ਨੇ ਸਿਆਣੇ ਜੇ ਨੌਜਵਾਨ ਕੋਈ ਕੰਮ ਕਰਨਗੇ ਉਹ ਭਾਈ ਸਿਆਣਿਆਂ ਦੀ ਸਲਾਹ ਲੈ ਲਿਆ ਕਰੋ ਆਪ ਹੀ ਸਿਆਣੇ ਧੱਕੇ ਨਾਲ ਹੀ ਬਣੇ ਹੁੰਦੇ ਨੇ ਪੁੱਛਦਾ ਕੋਈ ਨਹੀਂ ਧੱਕੇ ਨਾਲ ਹੀ ਸਿਆਣੇ ਨੇ ਆਪ ਹੀ ਦਾਨਸ਼ਵੰਤ ਸੋਈ ਸਿਆਣਾ ਕੌਣ ਹੈ ਜੀ ਦਿਲ ਧੋਵੇ ਅੰਦਰੋਂ ਸਫਾਈ ਕਰੇ ਜਿਹੜਾ ਮੁਸਲਮਾਨ ਸੋਈ ਮਲ ਖੋਵੇ ਮੈਲ ਕੱਢੇ ਮਨ ਦੀ ਜਿਹੜਾ ਅਸਲ ਮੁਸਲਮਾਨ ਉਹ ਹੈ ਗੁਰੂ ਜੀ ਕਹਿੰਦੇ ਹਾਂਜੀ
ਪੜਿਆ ਬੂਤੇ ਸੋ ਪਰਵਾਨ ਜਿਸ ਸਿਰ ਦਰਗਹਿ ਕਾ ਨਿਸ਼ਾਨ
ਪੜਿਆ ਉਹੀ ਹੈ ਜਿਹਨੇ ਲੇਖ ਪੜੇ ਨੇ ਆਪਣੇ ਪੜਿਆ ਮੰਨੀਏ ਹੀ ਉਹਨੂੰ ਜਿਹੜਾ ਲੇਖ ਪੜ ਲੈਂਦਾ ਆਪਣੇ ਪੜਿਆ ਬੂਝੈ ਸੋ ਪ੍ਰਵਾਨ ਜਿਸ ਸਿਰ ਦਰਗਹਿ ਕਾ ਨਿਸ਼ਾਨ ਜਿਹਦੇ ਤੇ ਦਰਗਾਹ ਦਾ ਟਿੱਕਾ ਲੱਗਾ ਨਿਸ਼ਾਨ ਕੀ ਟਿੱਕਾ ਟਿੱਕੇ ਦਾ ਮਤਲਬ ਕੀ ਹੈ ਆ ਅਸੀਂ ਦੂਜਾ ਟਿੱਕਾ ਨਹੀਂ ਮੱਥੇ ਤੇ ਲਾਉਂਦੇ ਜਿਹੜੇ ਬੰਦੇ ਦਾ ਮਨ ਟਿੱਕ ਗਿਆ ਸਮਝ ਲਓ ਉਹਦੇ ਅੰਦਰ ਉਹਦੇ ਮੱਥੇ ਤੇ ਦਰਗਾਹੀ ਟਿੱਕਾ ਲੱਗ ਗਿਆ ਆਖੋ ਸਤਿਨਾਮ
ਸ੍ਰੀ ਵਾਹ
ਜਿਵੇਂ ਹੁਣ ਮੰਨ ਲਓ ਪਹਿਲਾਂ ਤੇ ਆਪਾਂ ਵਿਚਾਰਾਂ ਨੂੰ ਪੜ੍ਹਿਆ ਫਿਰ ਮਾੜੇ ਵਿਚਾਰਾਂ ਨੂੰ ਹੌਲੀ ਹੌਲੀ ਟਿਕਾਇਆ ਮਨ ਮਾਲਕ ਜੀ ਦੇ ਚਰਨਾਂ 'ਚ ਜੁੜ ਗਿਆ ਗੁਰੂ ਜੀ ਦੇ ਬਚਨਾਂ 'ਚ ਜਦੋਂ ਮਨ ਟਿੱਕ ਗਿਆ ਸਮਝ ਲਓ ਦਰਗਾਹ ਦਾ ਸੱਚਾ ਟਿੱਕਾ ਲੱਗ ਗਿਆ ਸੱਚਾ ਟਿੱਕਾ ਟਿੱਕੇ ਲਾਉਣੇ ਨਹੀਂ ਮਨ ਟਿਕਾਉਣਾ ਹੈ ਆਖੋ ਸਤਿਨਾਮ ਮਨ ਟਿੱਕਾ ਮਨ ਟਿੱਕਾ ਟਿੱਕਾ ਮਨ ਟਿੱਕਾ ਟਿੱਕਾ ਲਾ ਨਾ ਮਨ ਟਿੱਕਾ ਜਿਹੜਾ ਗੁਰੂ ਜੀ ਦੇ ਗਿਆਨ ਨਾਲ ਟਿੱਕ ਜਾਣਾ ਹੈ ਗੁਰਬਾਣੀ ਦਾ ਗਿਆਨ ਪ੍ਰਾਪਤ ਕਰੋ ਪੜ੍ਹਦਿਆਂ 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 ਭਟਕਦਾ ਹੋਇਆ ਮਨ ਟਿੱਕ ਗਿਆ ਤੇ ਸਮਝ ਲਓ ਦਰਗਾਹੀ ਟਿੱਕਾ ਲੱਗ ਗਿਆ ਸਿਰ ਦੇ ਲੇਖ ਪੜ੍ਹੋ ਆਪਣੇ ਵਿਚਾਰਾਂ ਨੂੰ ਪੜ੍ਹੋ ਤੇ ਮੈਂ ਹੁਣ ਬੇਨਤੀ ਕਰ ਰਿਹਾ ਧਿਆਨ ਨਾਲ ਸੁਣੋ ਸਹਿਜ ਪਾਠ ਸਿੱਖ ਦਾ ਜਾਰੀ ਰਹਿਣਾ ਚਾਹੀਦਾ ਇਹ ਭੁੱਲੋ ਸਾਰੇ ਇਹ ਪੁਆਇੰਟ ਨੋਟ ਭੈਣਾਂ ਜ਼ਰੂਰ ਭੈਣੋ ਸਹਿਜ ਪਾਠ ਨਾ ਛੱਡਣਾ ਹਮੇਸ਼ਾ ਸਹਿਜ ਪਾਠ ਚੱਲੇ ਹਰ ਬੀਬੀ ਹਰ ਭੈਣ ਹਰ ਮੇਰਾ ਵੀਰ ਸਹਿਜ ਪਾਠ ਸਿੱਖ ਦਾ ਚੱਲਦਾ ਰਹਿਣਾ ਚਾਹੀਦਾ ਇਹ ਜ਼ਰੂਰ ਧਿਆਨ ਚ ਰੱਖੋ ਦੂਸਰੀ ਗੱਲ ਭਾਵੇਂ 10 ਮਿੰਟ ਬੈਠੋ ਜਿਵੇਂ ਆਪਾਂ ਸ਼ੁਰੂ ਚ ਪੜ੍ਹਿਆ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨਾ ਪੜ੍ਹੇ ਸਿਰ ਦੇ ਲੇਖ ਪੜ੍ਹਨੇ ਨੇ ਵਿਚਾਰ ਪੜ੍ਹਨੇ ਨੇ ਪਲੈਨ ਕੀ ਕੁਝ ਸਾਡੇ ਅੰਦਰ ਚੱਲ ਰਿਹਾ ਉਹਨੂੰ ਪੜ੍ਹਨ ਵਾਸਤੇ ਥੋੜਾ ਚਿਰ ਭਾਵੇਂ 15 ਮਿੰਟ ਬੈਠੋ ਅੱਖਾਂ ਬੰਦ ਕਰਕੇ ਇੱਕ ਜਗ੍ਹਾ ਆਪਣੇ ਸਰੀਰ ਨੂੰ ਟਿਕਾ ਕੇ ਬੈਠੋ ਤੇ ਸਰੀਰ ਨੂੰ ਟਿਕਾ ਕੇ ਬਿਲਕੁਲ ਸਾਵਧਾਨ ਹੋ ਕੇ ਜੇ ਚੌਂਕੜਾ ਮਾਰ ਸਕੋ ਚੌਂਕੜਾ ਲਾਓ ਨਹੀਂ ਤੇ ਕੁਰਸੀ ਤੇ ਬਹਿ ਜਾਓ ਲੱਤਾਂ ਲਮਕਾ ਕੇ ਬਹਿ ਜਾਓ ਇਹ ਤਜਰਬਾ ਕਰੋ ਮੈਂ ਜ਼ਰੂਰ ਬੇਨਤੀ ਕਰਾਂਗਾ ਕਿਉਂਕਿ ਸਾਡੀ ਸਿੱਖ ਰਹਿਤ ਮਰਿਆਦਾ 'ਚ ਲਿਖਿਆ ਹੋਇਆ ਪੜ੍ਹ ਰਿਹਾ ਵਾਹਿਗੁਰੂ ਜੀ ਦਾ ਧਿਆਨ ਧਰ ਕੇ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਵਾਹਿਗੁਰੂ ਵਾਹਿਗੁਰੂ ਜਪਣਾ ਸਿਮਰਨ ਕਰਨਾ ਸਵੇਰੇ ਜਦੋਂ ਵੀ ਤੁਹਾਨੂੰ ਲੱਗਦਾ ਹੈ ਅੱਖਾਂ ਬੰਦ ਕਰਕੇ 5 ਮਿੰਟ ਫਿਰ 6 ਮਿੰਟ ਫਿਰ 7 ਮਿੰਟ ਹੌਲੀ ਹੌਲੀ ਵਧਾਓ ਇਹ ਨਾ ਹੋਵੇ ਇੱਕ ਦਿਨ ਘੰਟਾ ਬੈਠੇ ਲਓ ਮੁੜ ਕੇ ਉੱਠੋ ਹੀ ਨਾ ਲੱਤਾਂ ਦੁਖਣ ਲੱਗ ਜਾਣ ਅਗਲੇ ਦਿਨ ਬੈਠੋ ਹੀ ਨਾ 5 ਮਿੰਟ ਬੈਠੋ ਬਸ ਬਿਲਕੁਲ ਜਿੰਨੀ ਕੁ ਸਪੀਡ ਨਾਲ ਸਾਡਾ ਸਾਹ ਆਉਂਦਾ ਏਦਾਂ ਏਦਾਂ ਬੈਠ ਕੇ 5 ਕੁ ਮਿੰਟ ਬੋਲ ਕੇ ਕਰ ਲਓ 5 ਕੁ ਮਿੰਟ ਚੁੱਪ ਕਰ ਦਿਓ ਬਸ ਪਰ ਵੇਖੋ ਕੀ ਹੋ ਰਿਹਾ ਆਪਣੇ ਵਿਚਾਰਾਂ ਨੂੰ ਕੰਟਰੋਲ ਕਰੀਏ ਉਧਰੋਂ ਸਹਿਜ ਪਾਠ ਗੁਰਬਾਣੀ ਦਾ ਸਹਿਜ ਪਾਠ ਚੱਲਦਾ ਰਹੇ
ਵਾਹਿਗੁਰੂ 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 ਵਾਹਿਗੁਰੂ
ਇੰਨੀ ਕੁ ਸਪੀਡ ਨਾਲ ਸੰਗਤ ਵਿੱਚ ਤੇ ਆਪਾਂ ਤੇਜ ਤੇਜ ਵੀ ਸਿਮਰਨ ਕਰਨੇ ਆ ਜਿਵੇਂ ਮਰਜ਼ੀ ਸੰਗਤ ਦੀ ਗੱਲ ਵੱਖਰੀ ਇੱਥੇ ਮਾਹੌਲ ਏਦਾਂ ਦਾ ਸਾਜ ਵੱਜਦੇ ਨੇ ਤੇਜ ਤੇਜ ਵੀ ਕਰੋ ਪਰ ਏਦਾਂ ਬੈਠ ਕੇ 5 ਮਿੰਟ 10 ਮਿੰਟ ਜ਼ਰੂਰ ਲਾਇਆ ਟਿਕ ਕੇ ਬਹਿਣਾ ਚਾਹੀਦਾ ਜੋ ਅੰਦਰ ਚੱਲ ਰਿਹਾ ਇਹਨੂੰ ਪੜੋ ਮੈਡੀਟੇਸ਼ਨ ਕਰਨਾ ਇੱਕ ਤਰ੍ਹਾਂ ਨਾਲ ਮੈਡੀਸਨ ਹੈ ਦਵਾਈ ਹੈ ਇਹ ਚਾਬੀ ਦੇਣ ਦਾ ਕੰਮ ਕਰਦੀ ਹੈ ਚਾਬੀ ਜਿਵੇਂ ਸਾਰਾ ਦਿਨ ਫਿਰ ਧਿਆਨ ਵਿੱਚ ਵਾਹਿਗੁਰੂ ਰਵੇ ਪਰਮਾਤਮਾ ਜੀ ਧਿਆਨ ਵਿੱਚ ਰਹਿਣ ਅਸਲ ਨਾਮ ਦੀ ਦਾਤ ਤਾਂ ਮੰਨਾਂਗੇ ਮਾੜੇ ਕੰਮ ਛੱਡਦੇ ਕਿਉਂਕਿ ਰੱਬ ਨੇੜੇ ਹੈ ਅਸੀਂ ਡਰਦੇ ਹਾਂ ਭੈ ਹੈ ਮਨ ਵਿੱਚ ਪਰਮਾਤਮਾ ਸਾਨੂੰ ਵੇਖਦਾ ਹੈ ਮੇਰੇ ਰੱਬ ਜੀ ਮੈਨੂੰ ਵੇਖਦੇ ਨੇ ਮੇਰੇ ਮਾਲਕ ਜੀ ਮੈਨੂੰ ਵੇਖਦੇ ਨੇ ਇਸ ਕਰਕੇ 5 ਮਿੰਟ 10 ਮਿੰਟ ਜ਼ਰੂਰ ਲਾਇਆ ਤੇ ਸਹਿਜ ਪਾਠ ਬੰਦ ਨਹੀਂ ਕਰਨਾ ਚੱਲਦਾ ਰਹੇ ਪਰ ਗੁਰਬਾਣੀ ਨਾਲ ਜੁੜਿਆ ਹੀ ਸਾਡਾ ਪਾਰ ਉਤਾਰਾ ਬਹੁਤ ਤਰ੍ਹਾਂ ਦੇ ਭੇਖਾਂ ਪਖੰਡਾਂ ਵਿੱਚ ਲੋਕੀ ਫਸੇ ਹੋਏ ਆ ਪਰ ਕਰਮ ਧਰਮ ਪਾਖੰਡ ਜੋ ਦਿਸਹਿ ਤਿਨ ਜਮ ਜਾ ਗਾਤੀ ਲੀਤੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ ਸੰਤ ਹੋ ਸਾਗਰ ਪਾਰ ਉਤਰੀਐ ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ ਵੱਧ ਤੋਂ ਵੱਧ ਸਮਾਂ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰ ਭਾਵੇਂ ਕੋਈ ਮਰਜ਼ੀ ਕਹੀ ਜਾਵੇ ਕਿਸੇ ਵਹਿਮ ਭਰਮ ਵਿੱਚ ਨਹੀਂ ਪੈਣਾ ਸਭ ਵਹਿਮਾਂ ਭਰਮਾਂ ਨੂੰ ਛੱਡੋ ਸਿੱਖ ਦੀ ਸ਼ਰਧਾ ਜੋ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਸੱਚ ਹੈ ਇਹ ਸਾਡੀ ਸ਼ਰਧਾ ਹੈ ਇਹ ਵਿਸ਼ਵਾਸ ਰੱਖੋ ਸ਼ਰਧਾ ਮਧਾਣੀ ਹੈ ਦੁੱਧ 'ਚ ਪਾਈ ਪਾਣੀ 'ਚ ਨਾ ਪਾ ਲਈ ਸ਼ਰਧਾ ਮਧਾਣੀ ਹੈ ਦੁੱਧ 'ਚ ਪਾਣੀ ਸਹੀ ਜਗ੍ਹਾ ਤੇ ਸ਼ਰਧਾ ਬਣਾਓ ਐਵੇਂ ਨਹੀਂ ਕਿਸੇ ਨੇ ਵੀ ਕਹਿਤਾ ਤੁਰ ਪੋ ਨਾ ਗੁਰੂ ਦੇ ਸਿੱਖ ਹਾਂ ਸਾਨੂੰ ਕੋਈ ਠੱਗ ਨਹੀਂ ਸਕਦਾ ਸਾਨੂੰ ਕੋਈ ਲੁੱਟ ਨਹੀਂ ਸਕਦਾ ਸਿਆਣੇ ਬਣਨਾ ਗੁਰੂ ਜੀ ਸਾਨੂੰ ਸਿਆਣੇ ਕਰਦੇ ਨੇ ਗੁਰ ਕੀ ਮਤ ਤੂੰ ਲਿਹੇ ਆਣੇ ਭਗਤ ਬਿਨਾ ਬਹੁ ਡੋਲੇ ਸਾਰੀ ਸੰਗਤ ਨੂੰ ਬੇਨਤੀ ਹੈ ਅਰਦਾਸ ਤੋਂ ਬਾਅਦ ਚਾਲਾ ਪਾਉਣਾ ਹੈ ਗੁਰੂ ਜੀ ਅੱਗੇ ਅੱਗੇ ਜਾਣਗੇ ਫਿਰ ਜਾਵਾਂਗੇ ਆਪਾਂ 5-4 ਮਿੰਟ ਆਪ ਜੀ ਨੇ ਬਹਿਣਾ ਫਿਰ ਆਪਾਂ ਗੁਰੂ ਜੀ ਦੇ ਹੁਕਮਨਾਮੇ ਸਰਵਣ ਕਰਾਂਗੇ ਅਰਦਾਸ ਤੋਂ ਬਾਅਦ ਫਿਰ ਸਤਿਗੁਰ ਜੀ ਜਾਣਗੇ ਫਿਰ ਚੱਲਣਾ ਅਰਦਾਸ ਤੋਂ ਬਾਅਦ ਜਾਣਾ ਭਾਈ ਪਹਿਲਾਂ ਜਾਣ ਦੀ ਕਿਸੇ ਨੇ ਖੇਚਲ ਨਹੀਂ ਕਰਨੀ ਸਤਿਗੁਰ ਜੀ ਦਾ ਸ਼ੁਕਰ ਹੈ ਜਿਨ੍ਹਾਂ ਨੇ ਕਿਰਪਾ ਕੀਤੀ ਰਲ ਮਿਲ ਬੈਠਣ ਦਾ ਸਮਾਂ ਬਖਸ਼ਿਆ ਬਾਕੀ ਜਿਹੜੀ ਸੰਗਤ ਨੇ ਤਿੰਨੇ ਦਿਨ ਹਾਜ਼ਰੀ ਭਰੀ ਕੱਲ੍ਹ ਵੀ ਪਰਸੋਂ ਵੀ ਅੱਜ ਵੀ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਸੋ ਬੜੇ ਧਿਆਨ ਨਾਲ ਇਕਾਗਰਤਾ ਨਾਲ ਬੈਠ ਕੇ ਸੁਣਿਆ ਬਹੁਤ ਬਹੁਤ ਧੰਨਵਾਦ ਕਿਸੇ ਦਾ ਕਿਸੇ ਗੱਲ ਕਰਕੇ ਦਿਲ ਦੁਖਿਆ ਹੋਵੇ ਮੈਂ ਮਾਫੀ ਚਾਹੁੰਦਾ ਪਰ ਜੋ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਉਹ ਸੁਣਾਇਆ ਸੁਣਾਇਆ ਇਹ ਸੱਚੀ ਭਗਤੀ ਹੈ ਜੀ ਮਾਫ਼ ਕਰਨਾ ਮੈਨੂੰ ਇਹ ਭਗਤੀ ਹੈ ਕਿਵੇਂ ਭਲਾ ਕਿਵੇਂ ਇੱਕ ਬੰਦਾ ਆਇਆ ਕਹਿੰਦਾ ਜੀ ਅਸੀਂ ਸਿਮਰਨ ਕਰਦੇ ਹਾਂ ਤੇ ਸਿਮਰਨ ਕਰਾਉਂਦੇ ਹਾਂ ਮੈਂ ਕਿਹਾ ਠੀਕ ਹੈ ਜੀ ਕਹਿੰਦਾ ਜੀ ਆਹ ਜਿਹੜਾ ਦੀਵਾਨਾਂ ਵਿੱਚ ਚੱਲਦਾ ਹੈ ਨਾ ਤੁਸੀਂ ਜਿਹੜਾ ਕੰਮ ਕਰਦੇ ਹੋ ਜਿਹੜਾ ਤੁਸੀਂ ਏਦਾਂ ਨਾ ਕਰੋ ਆਹ ਨਾ ਕਰੋ ਆਹ ਨਾ ਕਰੋ ਕਹਿੰਦੇ ਇਹ ਕੁਝ ਕਹਿਣ ਦੀ ਕੀ ਲੋੜ ਹੈ ਕਈ ਬੰਦਿਆਂ ਦੇ ਖਿਆਲ ਹੁੰਦੇ ਵੀ ਬੰਦੇ ਨੂੰ ਰੱਬ ਰੱਬ ਕਰੋ ਤੁਸੀਂ 2 ਘੰਟੇ ਲਾਉਣੇ ਨੇ ਬਸ ਸਿਮਰਨ ਨਹੀਂ ਕਰਾਈ ਚੱਲੋ ਸਿਮਰਨ ਨਹੀਂ ਕਰਾਈ ਚੱਲੋ ਸਿਮਰਨ ਨਹੀਂ ਕਰਾਈ ਮੈਂ ਕਿਹਾ ਹਾਂ ਠੀਕ ਠੀਕ ਮੈਂ ਕਿਹਾ ਜੀ ਤੁਸੀਂ ਕੀ ਕਰਦੇ ਹੋ ਕਹਿੰਦੇ ਸਿਮਰਨ ਹੀ ਕਰਾਉਂਦੇ ਹਾਂ ਸਿਮਰਨ ਹੀ ਕਰਾਉਂਦੇ ਅਸਲ ਭਗਤ ਮੈਂ ਕਿਹਾ ਠੀਕ ਗੁਰੂ ਜੀ ਦੀ ਇੱਕ ਪੰਕਤੀ ਆਉਂਦੀ ਹੈ ਆਪਾਂ ਪੜ੍ਹਦੇ ਹਾਂ ਪਾਪੀ ਭਗਤ ਨਾ ਭਾਵਈ ਹਰ ਪੂਜਾ ਨਾ ਸੁਹਾਏ ਮਾਖੀ ਚੰਦਨ ਪਰ ਹਰੈ ਜਹ ਬਿਗੰਧ ਤਹਿ ਜਾਏ ਮੱਖੀ ਜਿਵੇਂ ਚੰਦਨ ਤੇ ਨਹੀਂ ਬਹਿੰਦੀ ਮਾੜੇ ਥਾਂ ਤੇ ਭੱਜੀ ਜਾਂਦੀ ਹੈ ਬੜੀ ਛੇਤੀ ਉੱਡ ਕੇ ਪਹੁੰਚਦੀ ਹੈ ਪਾਪੀ ਨੂੰ ਭਗਤੀ ਚੰਗੀ ਨਹੀਂ ਲੱਗਦੀ ਕਹਿੰਦਾ ਹਾਂਜੀ ਬਾਣੀ 'ਚ ਇੱਦਾਂ ਲਿਖਿਆ ਪਾਪੀ ਨੂੰ ਭਗਤੀ ਚੰਗੀ ਨਹੀਂ ਲੱਗਦੀ ਮੈਂ ਕਿਹਾ ਜੀ ਹੁਣ ਦੱਸੋ ਸਾਡੇ ਇੱਥੇ ਨੇੜੇ
ਬਹੁਤ ਕਪਟੀ ਬੰਦਾ ਹੈ ਠੱਗ ਲੀਡਰਾਂ ਵਿੱਚ ਬਹਿਣੀ ਉੱਠਣੀ ਹੈ ਨਸ਼ੇ ਵੇਚਦਾ ਹੈ ਵਪਾਰ ਕਰਦਾ ਨਸ਼ਿਆਂ ਦਾ ਕਹਿੰਦਾ ਠੀਕ ਹੈ ਜੀ ਮੈਂ ਕਿਹਾ ਆਪਾਂ ਫੋਨ ਲਾਓ ਉਹਦਾ ਨੰਬਰ ਲਿਆ ਉਹ ਬਹੁਤ ਸਮਾਗਮ ਕਰਾਉਂਦਾ ਸਮਾਗਮ ਬਹੁਤ ਕਰਾਉਂਦਾ ਉਹ ਬੰਦਾ ਮੈਂ ਕਿਹਾ ਤੁਸੀਂ ਸਮਾਗਮ ਬੁੱਕ ਕਰਾਓ ਉਹਨੇ ਸਮਾਗਮ ਬੁੱਕ ਕਹਿੰਦਾ ਜੀ ਅਸੀਂ ਸਿਮਰਨ ਕਰਨ ਵਾਲੇ ਫਲਾਣੇ ਜਥੇ ਨਾਲ ਸੰਬੰਧਤ ਹਾਂ ਕਹਿੰਦੇ ਹਾਂਜੀ ਕਹਿੰਦੇ ਅਸੀਂ ਤੁਹਾਡੇ ਘਰ ਸਿਮਰਨ ਕਰਨ ਆਉਣਾ ਹੈ ਕਹਿੰਦੇ ਜੀ ਆਇਆਂ ਨੂੰ ਧੰਨ ਭਾਗ ਮੇਰੇ ਕਿੰਨੇ ਘੰਟੇ ਲਾਓਗੇ ਕਹਿੰਦੇ ਦੋ ਘੰਟੇ ਕਹਿੰਦਾ ਸ਼ੁਕਰ ਹੈ ਜੀ ਆਇਆਂ ਨੂੰ ਸਿਮਰਨ ਕਰਨ ਸਿਮਰਨ ਹੀ ਸਿਮਰਨ ਕਰਨਾ ਹੈ ਕਹਿੰਦੇ ਬਸ ਜੀ ਸਿਮਰਨ ਹੀ ਸਿਮਰਨ ਬਸ ਸਿਮਰਨ ਹੀ ਹੋਏਗਾ ਹੋਰ ਕੁਝ ਨਹੀਂ ਹੋਏਗਾ ਅੱਛਾ ਅੱਗੇ ਸੁਣਿਓ ਮੈਂ ਕਿਹਾ ਹੁਣ ਇਹਨੂੰ ਤੈਨੂੰ ਹਾਂ ਕਰਦੀ ਤੇਰੀ ਬੁਕਿੰਗ ਹੋ ਗਈ ਕਹਿੰਦੇ ਹੋ ਗਈ ਮੈਂ ਕਿਹਾ ਹੁਣ ਇਹਨੂੰ ਕਹਿ ਵੀ ਅਸੀਂ ਪਰਮੇਸ਼ਰ ਦੁਆਰ ਗੁਰਦੁਆਰੇ ਆਏ ਸੀ ਅਸੀਂ ਇਹਨਾਂ ਨੂੰ ਮਨਾ ਲਿਆ ਬਾਬਾ ਜੀ ਵੀ 10 ਮਿੰਟ ਵਾਸਤੇ ਅੱਧਾ ਕੁ ਘੰਟਾ ਬਾਅਦ ਵਿੱਚ 10-15 ਮਿੰਟ ਅੱਧਾ ਘੰਟਾ ਬੋਲਣਗੇ ਉਹਨੂੰ ਜਦੋਂ ਫੋਨ ਤੇ ਦੱਸਿਆ ਨਾ ਸਪੀਕਰ ਲਾ ਕੇ ਕਹਿੰਦੇ ਬਾਬਾ ਜੀ ਨਾਲ ਗੱਲ ਹੋ ਗਈ ਉਹ ਕਹਿੰਦੇ ਮੈਂ ਵੀ ਅੱਧਾ ਘੰਟਾ ਬਾਅਦ 'ਚ ਬੋਲਾਂਗਾ ਉਹ ਕਹਿੰਦੇ ਨਹੀਂ ਨਹੀਂ ਇਹ ਗੱਲ ਠੀਕ ਨਹੀਂ ਆਉਣੀ ਤੁਸੀਂ ਆਓ ਕਿਉਂ ਭਲਾ ਮੈਂ ਇਹਨੂੰ ਭਾਈ ਨੂੰ ਕਿਹਾ ਮੈਂ ਕਿਹਾ ਮੇਰੇ ਵਾਲੀ ਭਗਤੀ ਇਹਨੂੰ ਪਸੰਦ ਨਹੀਂ ਤੇਰੇ ਵਾਲੀ ਨੂੰ ਕਹਿੰਦਾ ਜੀ ਆਇਆਂ ਨੂੰ ਸਮਝੋ ਗੱਲ ਕੀ ਕਹਿੰਦਾ ਕੀ ਮੈਂ ਕਿਹਾ ਪਾਪੀ ਭਗਤ ਨਾ ਪਾਵਈ ਇੱਥੇ ਮਾਫ਼ ਕਰਨਾ ਜੀ ਸਿਮਰਨ ਕਰਨ ਵਾਲੇ ਬੜੇ ਖੁਸ਼ ਆ ਵਾਹਿਗੁਰੂ 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 ਜਦੋਂ ਆ ਗੱਲਾਂ ਲੱਗਣਗੀਆਂ ਨਾ ਸਿੱਧੀਆਂ ਵੀ ਠੱਗੀ ਬੰਦਾ ਕਿਵੇਂ ਮਾਰਦਾ ਝੂਠ ਬੋਲ ਕੇ ਕਿਵੇਂ ਲੋਕਾਂ ਦਾ ਹੱਕ ਖਾਂਦਾ ਹੈ ਕਿਵੇਂ ਅਸੀਂ ਗਲਤ ਇਹ ਸੱਚ ਬੋਲਣਾ ਭਗਤੀ ਹੈ ਵਾਹਿਗੁਰੂ ਵਾਹਿਗੁਰੂ ਜਿੰਨਾ ਮਰਜ਼ੀ ਕਰ ਲੈ ਲੀਡਰ ਵੀ ਸੁਣੀ ਜਾਣਗੇ ਮਾਫ਼ ਕਰਨਾ ਪਰ ਨਕਲੀ ਲੀਡਰਾਂ ਤੋਂ ਸੱਚ ਨਹੀਂ ਸੁਣਿਆ ਜਾਣਾ ਆਖੋ ਸਤਨਾਮ ਸੱਚੀ ਭਗਤੀ ਨਹੀਂ ਕਰ ਸਕਦੇ ਸਮਝੋ ਮੇਰੀ ਬੇਨਤੀ ਨੂੰ ਸਮਝੋ ਬਈ ਸੱਚ ਬੋਲਣਾ ਭਗਤੀ ਹੈ ਸੱਚ ਸੁਣਨਾ ਭਗਤੀ ਹੈ ਸੱਚ ਸਮਝਣਾ ਭਗਤੀ ਹੈ ਸੱਚ ਤੇ ਚੱਲਣਾ ਭਗਤੀ ਹੈ ਸੱਚੀ ਭਗਤੀ ਜਦੋਂ ਸੱਚ ਬੋਲੋਗੇ ਆਖਾਂ ਜਦੋਂ ਸੱਚ ਕਹਿਤਾ ਆਖਾਂ ਜੀਵਾਂ ਅੰਦਰ ਜਾਨ ਜੀ ਪੈ ਗਈ ਨਾ ਸੱਚ ਕਹੋ ਜਾਨ ਪੈਂਦੀ ਹੈ ਆਖਾਂ ਜੀਵਾਂ ਵਿਸਰੇ ਮਰ ਜਦੋਂ ਸੱਚ ਛੱਡ ਦਿੰਦੇ ਆ ਅੰਦਰੋਂ ਆਤਮਕ ਮੌਤ ਹੋ ਜਾਂਦੀ ਹੈ ਅੰਦਰੋਂ ਮਰ ਜਾਈਦਾ ਹੈ ਜ਼ਮੀਰ ਦੀ ਮੌਤ ਮਰ ਜਾਂਦਾ ਬੰਦਾ ਸੱਚ ਕਹਿਣਾ ਭਗਤੀ ਹੁੰਦਾ ਭਾਈ ਮਾਫ ਕਰਨਾ ਜੀ ਇੱਥੇ ਬੜੇ ਨੇ ਦਿੱਲੀ ਜੀ ਬਹੁਤ ਹੋਣਗੇ ਰੋਜ਼ ਉਹਨਾਂ ਦੇ ਘਰ ਜਾ ਕੇ ਤੁਸੀਂ ਘੰਟਾ ਘੰਟਾ ਸਿਮਰਨ ਕਰੋ ਤੁਹਾਨੂੰ ਦੱਥੀਆਂ ਦੇਣਗੇ ਖੁਸ਼ ਹੋ ਕੇ ਬਹੁਤ ਭਗਤੀ ਕੀਤੀ ਜੀ ਘੰਟਾ ਲਾਇਆ ਆਨੰਦ ਆ ਗਿਆ ਜਿੱਦਣ ਕੋਈ ਕਥਾ ਵਾਚਕ ਆ ਕੇ ਕਹੇਗਾ ਨਾ ਓਏ ਠੱਗੀਆਂ ਮਾਰਨੀਆਂ ਬੰਦ ਕਰੋ ਆ ਮਾੜਾ ਕੰਮ ਹੈ ਗੁਰੂ ਗ੍ਰੰਥ ਸਾਹਿਬ ਆਹ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਆਹ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਆਹ ਕਹਿੰਦੇ ਨੇ ਕਹਿਣਗੇ ਇਹਨੂੰ ਬੰਦ ਕਰੋ ਇਹਦਾ ਸਪੀਕਰ ਬੰਦ ਕਰਾਓ ਇਹ ਭਗਤੀ ਸਾਨੂੰ ਪਸੰਦ ਨਹੀਂ ਆਹ ਭਗਤੀ ਉਹਨੂੰ ਪਾਪੀ ਨੂੰ ਨਹੀਂ ਪਾਉਣੀ ਇੱਥੇ ਵੀ ਵਿੱਚ ਬਹੁਤ ਨੇ ਜਿਹੜੇ ਪਤਾ ਕੀ ਸੋਚਦੇ ਨੇ ਚਰ ਕੀ ਲੋੜ ਹੈ ਕਿਸੇ ਨੂੰ ਕੁਝ ਕਹਿਣ ਦੀ ਬਸ ਵਾਹਿਗੁਰੂ 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 ਤਿੰਨ ਘੰਟੇ ਲਾਓ ਤੇ ਮੈਨੂੰ ਤੇ ਲੱਗਦਾ ਹੈ ਇਹ ਸੌਦਾ ਬੜਾ ਸਸਤਾ ਹੈ ਸੌਖਾ ਹੈ ਹੁਣ ਆ ਕੀ ਮੈਨੂੰ ਤੇ ਬਹੁਤ ਸੌਖਾ ਹੈ ਅੱਗੇ ਮੈਂ ਬੋਲੀ ਜਾਂਦਾ ਮਗਰ ਤੁਸੀਂ ਬੋਲੀ ਚੱਲੋ ਦੋ ਘੰਟੇ ਪੂਰੇ ਤਿੰਨ ਘੰਟੇ ਪੂਰੇ ਤੇ ਆਨੰਦ ਹੀ ਬੜਾ ਮੈਂ ਕਹਿੰਦਾ ਇਹਦੇ ਵਰਗੀ ਮੌਜ ਹੀ ਕੋਈ ਕਰੋ ਭਗਤੀ ਬਸ ਆਹੀ ਕਰੀ ਚੱਲਦੇ ਆਪਾਂ ਬੋਲਦੇ ਹੀ ਨਹੀਂ ਨਾਲੇ ਗੱਲ ਸੁਣੋ ਏਦਾਂ ਦੀ ਭਗਤੀ ਕਰਾਂਗੇ ਮੇਰਾ ਕੋਈ ਵਿਰੋਧੀ ਨਹੀਂ ਮੈਨੂੰ ਮਾੜਾ ਕੌਣ ਕਹੇਗਾ ਕਿਸੇ ਨੂੰ ਕੁਝ ਕਿਹਾ ਹੀ ਨਹੀਂ ਬਸ ਵਾਹਿਗੁਰੂ ਵਾਹਿਗੁਰੂ ਕਰ ਲਿਆ ਬਸ ਗੱਲ ਸਮਝੋ ਭਾਈ ਸੱਚ ਬੋਲਣਾ ਭਗਤੀ ਹੁੰਦਾ ਹੈ ਸੱਚ ਕਹਿਣਾ ਚਾਹੀਦਾ ਹੈ ਕੋਈ ਭਗਤੀ ਸੁਣਨ ਭਗਤੀ ਸਰਵਣ ਭਗਤੀ ਕਰੇ ਨਾ ਕਰੇ ਅਸੀਂ ਕਹਿਣਾ ਸਾਡਾ ਫਰਜ਼ ਬਣਦਾ ਤੇ ਮੈਂ ਤਾਂ ਬੇਨਤੀ ਕਰ ਦਿੱਤੀ ਹੈ ਕਿਸੇ ਦਾ ਕਿਸੇ ਗੱਲ ਕਰਕੇ ਦਿਲ ਦੁਖਿਆ ਹੋਵੇ ਮੈਂ ਮਾਫੀ ਚਾਹੁੰਦਾ ਜੇ ਕੋਈ ਗੱਲ ਮੈਂ ਗੁਰਮਤ ਤੋਂ ਬਾਹਰੀ ਕਹੀ ਵੀ ਗੁਰੂ ਗ੍ਰੰਥ ਸਾਹਿਬ ਨਹੀਂ ਮੰਨਦੇ ਮੈਂ ਆਪਣੇ ਕੋਲੋਂ ਕਹਿ ਦਿੱਤੀ ਮੈਂ ਉਹਦੀ ਮਾਫੀ ਮੰਗਦਾ ਪਰ ਜੋ ਗੁਰੂ ਸਾਹਿਬ ਨੇ ਕਿਹਾ ਉਹ ਮੈਂ ਅੱਗੇ ਤੁਹਾਨੂੰ ਸੁਣਾਇਆ ਇਸ ਕਰਕੇ ਬੇਨਤੀ ਹੈ ਵੀ ਗੁਰਬਾਣੀ ਨੂੰ ਸਮਝੋ ਗੁਰੂ ਸਾਹਿਬ ਦੇ ਬਚਨਾਂ ਨਾਲ ਜੁੜੋ ਸੱਚੀ ਭਗਤੀ ਕਰੋ ਸੱਚੀ ਭਗਤੀ ਸਾਰੀ ਸੰਗਤ ਦਾ ਧੰਨਵਾਦ ਹੈ ਬਹੁਤ ਚੜ੍ਹਦੀ ਕਲਾ ਨਾਲ ਇਹ ਜੋ ਗੁਰਮਤਿ ਸਮਾਗਮ ਨਰਵੈਰ ਖਾਲਸਾ ਜਥਾ ਜਿਹਦਾ ਨਾਮ ਬਦਲ ਕੇ ਹੁਣ ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਰੱਖਿਆ ਪੰਜਾਬ ਦੇ ਸਾਰੇ ਸ਼ਹਿਰਾਂ ਵਿੱਚ ਸੇਵਕ ਇਹ ਸੇਵਾ ਦਲ ਬਣੇ ਹੋਏ ਨੇ ਦਿੱਲੀ ਵਿੱਚ ਵੀ ਬਣਿਆ ਫਰੀਦਾਬਾਦ ਵਿੱਚ ਵੀ ਹੈ ਸੋ ਹਰ ਮਹੀਨੇ ਜਥਾ 8-10 ਜਥੇ ਨੇ ਜਿਹੜੇ ਬਦਲ ਬਦਲ ਕੇ ਹਰ ਮਹੀਨੇ ਪ੍ਰੋਗਰਾਮ ਕਰਨ ਆਇਆ ਕਰਨਗੇ ਤੁਹਾਨੂੰ ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਦੇ ਨੁਮਾਇੰਦੇ ਜੇ ਕਹਿਣ ਵੀ ਗੁਰਦੁਆਰਾ ਸਾਹਿਬ ਵਿੱਚ ਸਮਾਗਮ ਹੋ ਰਿਹਾ ਜਥਾ ਆਇਆ ਤੇ ਜ਼ਰੂਰ ਸੰਗਤ ਹਾਜ਼ਰੀ ਭਰਦੀ ਰਹੇ ਜਿਵੇਂ ਵਿਸ਼ਨੂੰ ਗਾਰਡਨ ਵਿੱਚ ਰੱਖੋ ਮੈਂ ਤੇ ਇਹਨਾਂ ਨੂੰ ਕਹਿੰਦਾ ਉਸ ਗੁਰਦੁਆਰੇ 'ਚ ਰੱਖੋ ਜਿੱਥੇ ਕੋਈ ਕਥਾਵਾਚਕ ਨਹੀਂ ਜਾਂਦਾ ਉਹਨਾਂ 'ਚ ਜਾਓ ਜਿਹੜੇ ਬਹੁਤ ਗਰੀਬ ਲੋਕ ਨੇ ਜਿਨ੍ਹਾਂ ਨੂੰ ਆਰਥਿਕ ਪੱਖੋਂ ਗਰੀਬ ਨੇ ਜਿਨ੍ਹਾਂ ਨੂੰ ਕੋਈ ਕਥਾ ਕਰਨ ਨਹੀਂ ਜਿੱਥੇ ਜਾਂਦਾ ਉਸ ਗੁਰਦੁਆਰੇ 'ਚ ਜਾ ਕੇ ਪ੍ਰੋਗਰਾਮ ਕਰਾਓ ਹਰ ਮਹੀਨੇ ਤੇ ਇਹ ਖੁਸ਼ੀ ਬਹੁਤ ਹੈ ਅਗਲੇ ਸਾਲ ਜੇ ਜਿਉਂਦੇ ਰਹੇ ਤੇ ਦੁਬਾਰਾ ਜ਼ਰੂਰ ਪ੍ਰੋਗਰਾਮ ਰੱਖਾਂਗੇ ਕਿਉਂਕਿ ਕਈ ਸਾਲਾਂ ਬਾਅਦ ਐਤਕੀ ਦਿੱਲੀ 'ਚ ਦੀਵਾਨ ਲੱਗੇ ਸੋ ਬਹੁਤ ਖੁਸ਼ੀ ਹੋਈ ਹੈ ਬੜੇ ਚਾਅ ਨਾਲ ਆਪ ਜੀ ਨੇ ਹਾਜ਼ਰੀ ਭਰੀ ਹੈ ਸੋ ਮੈਨੂੰ ਵੀ ਬਹੁਤ ਚੰਗਾ ਲੱਗਾ ਇਸ ਵਾਰੀ ਤੇ ਆਪਾਂ ਕੋਸ਼ਿਸ਼ ਕਰਾਂਗੇ ਕਿ ਹਰ ਸਾਲ ਜ਼ਰੂਰ ਪ੍ਰੋਗਰਾਮ ਇੱਥੇ ਰੱਖੀਏ ਦਿੱਲੀ ਵਿੱਚ ਟਾਈਮ ਵੱਧ ਦਈਏ ਹੋਰ ਵੀ ਕਈਆਂ ਨੇ ਮੈਨੂੰ ਪੁੱਛਿਆ ਪ੍ਰੋਗਰਾਮਾਂ ਬਾਰੇ ਜੇ 3 ਦਿਨ ਨਾ ਆ ਸਕਾਂ ਤੇ 1 ਦਿਨ ਮੈਂ ਕੋਸ਼ਿਸ਼ ਜ਼ਰੂਰ ਕਰਿਆ ਕਰਾਂਗਾ ਵੀ 1 ਅੱਧਾ ਦਿਨ ਹੀ ਭਾਵੇਂ ਮੈਂ ਦਿੱਲੀ ਵਿੱਚ ਆਵਾਂ 2-4 ਮਹੀਨਿਆਂ ਬਾਅਦ ਗੇੜਾ ਲੱਗਦਾ ਰਵੇ 1 ਦਿਨ ਹੀ ਭਾਵੇਂ ਆਈਏ ਨੌਜਵਾਨ ਬਹੁਤ ਸੁਣਦੇ ਨੇ ਮੈਨੂੰ ਇਹ ਬਹੁਤ ਖੁਸ਼ੀ ਹੈ ਕਿ ਵੇਖੋ 70% ਨੌਜਵਾਨ ਬੈਠੇ ਯੂਥ ਹੈ ਸਾਡਾ ਮੇਰੇ ਵੀਰ ਨੌਜਵਾਨ ਭਰਾ ਤੇ ਜੇ ਸਾਡੇ ਨੌਜਵਾਨ ਤਬਕਾ ਸਾਡਾ ਵੀਰ ਇੰਨਾ ਬਹਿਣ ਬਹਿ ਕੇ 3-3 ਘੰਟੇ ਸੁਣਨ ਤੇ ਸਹਿਜ ਪਾਠ ਘਰਾਂ 'ਚ ਕਰਨ ਲੱਗ ਜਾਣ ਸਮਝਣ ਲੱਗ ਜਾਣ ਤੇ ਹੋਰ ਕੀ ਚਾਹੀਦਾ ਸਾਨੂੰ ਬਸ ਇਹ ਸੁਧਰ ਗਏ ਤੇ ਮਾਪਿਆਂ ਦਾ ਪਿੱਤਰਾਂ ਦਾ ਆਪੇ ਭਲਾ ਹੋ ਜਾਣਾ ਕਹਿੰਦੇ ਪਿੱਤਰਾਂ ਦਾ ਭਲਾ ਕਰ ਲਓ ਜਿਉਂਦਿਆਂ ਦਾ ਕਰ ਲਓ ਜਿਉਂਦੇ ਪਿੱਤਰ ਮਾਤਾ ਪਿਤਾ ਜਿਹੜੇ ਕੁਰਾਏ ਪੈ ਗਏ ਸੀ ਉਹਨਾਂ ਨੂੰ ਵੀ ਲਿਆਓ ਹੌਲੀ ਹੌਲੀ ਬਾਪੂ ਜੀ ਆ ਜਾਓ ਮਾਤਾ ਜੀ ਆਪਾਂ ਛੱਡੋ ਵਹਿਮ ਭਰਮ ਛੱਡੋ ਇਹ ਪਿੱਤਰਾਂ ਦਾ ਭਲਾ ਕਰੋ ਬੇਬੇ ਵਹਿਮ 'ਚ ਪਈ ਹੈ ਕੱਢੋ ਬਾਪੂ ਵਹਿਮ 'ਚ ਪਿਆ ਕੱਢੋ ਉਹਨਾਂ ਨੂੰ ਹੌਲੀ ਹੌਲੀ ਭਲਾ ਕਰੋ ਇਹਨਾਂ ਪਿੱਤਰਾਂ ਦਾ ਜਿਉਂਦਿਆਂ ਦਾ ਸੋ ਇਸ ਕਰਕੇ ਜੇ ਸਾਡੇ ਨੌਜਵਾਨ ਵੀਰ ਇੱਧਰ ਤੁਰਨਗੇ ਜੁੜਨਗੇ ਤੇ ਬੜਾ ਚੰਗਾ ਲੱਗਦਾ ਸੋ ਸਾਰੀ ਸੰਗਤ ਦਾ ਧੰਨਵਾਦ ਦੂਰੋਂ ਨੇੜਿਓਂ ਪਹੁੰਚ ਕੇ ਜਿਨ੍ਹਾਂ ਨੇ ਹਾਜ਼ਰੀ ਭਰੀ ਹੈ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਤੱਕ ਵੀ ਕਈ ਮਹੀਨੇ ਬਾਅਦ ਦੀਵਾਨ ਸੁਣਨ ਵਾਸਤੇ 300 ਕਿਲੋਮੀਟਰ ਦਾ ਸਫ਼ਰ ਕਰਕੇ ਵੀ ਕਈ ਪਟਿਆਲੇ ਇੱਥੇ ਮਹੀਨੇ ਬਾਅਦ ਜਾਂਦੇ ਨੇ ਸੋ ਸਭ ਨੂੰ ਜਦੋਂ ਵੀ ਟਾਈਮ ਲੱਗੇ ਜੀ ਆਇਆਂ ਨੂੰ ਕੋਈ ਉੱਥੇ ਧਾਗੇ ਨਹੀਂ ਕੋਈ ਤਵੀਤ ਨਹੀਂ ਕੋਈ ਸਿਰ ਘੁਮਾਣੇ ਨਹੀਂ ਕੋਈ ਭੂਤ ਨਹੀਂ ਕੋਈ ਪ੍ਰੇਤ ਨਹੀਂ ਜਿਹਨੇ ਇੱਦਾਂ ਬਹਿ ਕੇ ਗੁਰਬਾਣੀ ਸੁਣਨੀ ਸਮਝਣੀ ਵਿਚਾਰਨੀ ਹੈ ਉਹਨਾਂ ਸਾਰਿਆਂ ਨੂੰ ਜੀ ਆਇਆਂ ਨੂੰ ਜਿਨ੍ਹਾਂ ਨੇ ਇੱਦਾਂ ਆਉਣਾ ਹੈ ਬਹਿਣਾ ਹੈ ਉਹਨਾਂ ਨੂੰ ਜੀ ਆਇਆਂ ਨੂੰ ਉਹ ਆਉਣ ਜਿਨ੍ਹਾਂ ਦਾ ਜਿਨ੍ਹਾਂ ਨੂੰ ਗੁਰੂ ਜੀ ਦੇ ਬਚਨ ਪਿਆਰੇ ਲੱਗਦੇ ਨੇ ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰ ਸਾਡਾ ਜਿਹਦੇ ਨਾਲ ਸਾਡਾ ਭਲਾ ਹੋਵੇ ਸੋ ਗੁਰਮਤਿ ਦਾ ਜਿਹੜਾ ਸਾਡਾ ਸਾਡੀ ਸਾਂਝ ਹੈ ਇਹ ਗੁਰਮਤਿ ਦੀ ਹੋਣੀ ਚਾਹੀਦੀ ਸਿੱਖ ਦੀ ਸਿੱਖ ਨਾਲ ਸਾਂਝ ਗੁਰਮਤਿ ਦੀ ਸਾਂਝ ਹੈ ਸਾਡੇ ਵਿਚਾਲੇ ਗੁਰੂ ਹੋਵੇ ਤੇ ਹਮੇਸ਼ਾ ਅਰਦਾਸ ਕਰਦੇ ਆ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤੇ ਆਵੇ ਆਪ ਪੜੋ ਨਾਲ ਮੇਰੇ ਨਾਲ
ਜਿੰਨਾ ਦਿਸੰਦੜਿਆ ਦੁਰਮਤ ਬਣੇ ਮਿੱਤਰ ਸਾਡੇ ਜਿੰਨਾ ਦਿਸੰਦੜਿਆ
ha जग सजाया वा हां टुंडेती जग सजाया
हां टुंडेती जग सजाया हां टुंडेती जग सजाया
हां टुंडेती गज के
सजाया जन नाथ बिरले
ਜਿਨ੍ਹਾਂ ਦੇ ਸੰਗਣਿਆਂ ਗੁਰਮਤ ਬੰਨਿਆ ਮਿੱਤਰ ਅਸਾਡੜੇ ਸਹੀ ਹੋਂ ਢੁੰਡੇਂਦੀ ਜਗ ਸਵਾਇਆ ਜਨ ਨਾਨਕ ਵਿਰਲੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਧੰਨਵਾਦ ਸਾਰੀ ਸੰਗਤ ਦਾ ਪਰਮੇਸ਼ਵਰ ਦੁਆਰ ਗੁਰਮਤ ਪ੍ਰਚਾਰ ਸੇਵਾ ਦਲ ਦੇ ਸਾਰੇ ਮੈਂਬਰਾਂ ਦਾ ਬੇਨਤੀ ਕਰਾਂਗਾ ਇਕੱਠੇ ਹੋ ਕੇ ਰਹੋ ਆਪਸੀ ਕੋਈ ਗਿਲੇ ਸ਼ਿਕਵੇ ਸਭ ਦੂਰ ਕਰੋ ਗੁਰਬਾਣੀ ਤੋਂ ਸੇਧ ਲਓ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜ ਕੇ ਆਪਣਾ ਜੀਵਨ ਬਣਾ ਕੇ ਰੱਖੋ ਤਕੜੇ ਹੋ ਕੇ ਇਲਾਕੇ ਵਿੱਚ ਪ੍ਰਚਾਰ ਕਰੋ ਦਿੱਲੀ ਵਿੱਚ ਗੁਰਮਤ ਦਾ ਪ੍ਰਚਾਰ ਕਰੋ ਸਹੀ ਗੱਲ ਸਾਰਿਆਂ ਤੱਕ ਪਹੁੰਚੇ ਯਤਨ ਕਰੀਏ ਸਾਰੀ ਸੰਗਤ ਦਾ ਧੰਨਵਾਦ ਗੱਜ ਕੇ ਆਨੰਦ ਸਾਹਿਬ 'ਚ ਬੋਲਣਾ ਹੈ ਅਰਦਾਸ 'ਚ ਜੁੜ ਕੇ ਗੁਰੂ ਜੀ ਅੱਗੇ ਅੱਗੇ ਜਾਣਗੇ ਫਿਰ ਚੱਲ ਪਾਉਣਾ ਪਾਣੀਪਤ ਸ਼ਹਿਰ ਵਿੱਚ ਦੀਵਾਨ ਹੈ 16 ਜਨਵਰੀ ਦਾ ਸਮਾਂ ਦੁਪਹਿਰ 1 ਤੋਂ 3 ਵਜੇ ਤੱਕ 12 ਤੋਂ 3 ਪਾਣੀਪਤ ਸ਼ਹਿਰ ਵਿੱਚ ਦੀਵਾਨ ਹੈ ਤੁਹਾਡੇ ਨੇੜੇ ਹੈ ਐਤਵਾਰ ਹੈ ਮੇਰਾ ਖਿਆਲ ਉਸ ਦਿਨ ਸ਼ਨੀਵਾਰ 16 ਤਰੀਕ ਨੂੰ ਉੱਥੇ ਵੀ ਦਰਸ਼ਨ ਬਖਸ਼ਣੇ ਸਰਬ ਸੰਗਤਾਂ ਦਾ ਧੰਨਵਾਦ ਸਭ ਨੂੰ ਜੀ ਆਇਆਂ ਨੂੰ ਭਾਈ ਜਰਨੈਲ ਸਿੰਘ ਜੀ ਤੁਹਾਡੇ ਮੇਰੇ ਖਿਆਲ MLA ਨੇ ਇੱਥੋਂ ਦੇ ਉਹ ਵੀ ਆਏ ਹੈ ਮੈਂ ਕਿਸੇ MLA ਦਾ ਨਾਂ ਸਟੇਜਾਂ 'ਤੇ ਨਹੀਂ ਲੈਂਦਾ ਸਾਡਾ ਤਾਂ ਵੈਸੇ ਹੀ ਉਹ ਪੰਜਾਬ ਵਿੱਚ ਸਿਸਟਮ ਇਦਾਂ ਦਾ ਹੋਇਆ ਪਿੱਛੇ ਜੇ ਗੁਰੂ ਸਾਹਿਬ ਦੀ ਬੇਅਦਬੀ ਹੋਣ ਕਾਰਨ ਪਰ ਇਹਨਾਂ ਦਾ ਮੈਂ ਨਾਂ ਇਸ ਕਰਕੇ ਸਟੇਜ 'ਤੇ ਕਿਸੇ ਪਾਰਟੀ ਨਾਲ ਸੰਬੰਧਿਤ ਨਾ ਸਮਝ ਲੈਣਾ ਭਾਈ ਬਸ ਗੱਲ ਇਹ ਹੈ ਕਿ ਜਿੱਥੇ ਇਹਨਾਂ ਨੂੰ ਤੁਸੀਂ ਇਸ ਵਾਰੀ MLA ਬਣਾਇਆ ਉੱਥੇ ਗੁਰੂ ਦੇ ਸਿੱਖ ਨੇ ਤੇ ਗੁਰਸਿੱਖ ਦਾ ਸਤਿਕਾਰ ਕਰਨਾ ਇਹ ਸਾਡਾ ਫਰਜ਼ ਬਣਦਾ ਹੈ ਕਈ ਇਸ਼ੂ ਇਦਾਂ ਦੇ ਨੇ ਕੌਮ ਵਿੱਚ ਵੀ ਕੋਈ ਬਣੇ ਤੇ ਅੱਜ ਕੱਲ੍ਹ ਦੇ MLA ਕਿੱਥੇ ਬੋਲਦੇ ਨੇ ਪਰ ਇਹ ਕਈ ਗੱਲਾਂ 'ਚ ਬਹੁਤ ਸੋਹਣੀ ਇਹਨਾਂ ਦੀ ਸਟੇਟਮੈਂਟ ਹੁੰਦੀ ਹੈ ਕਈ ਗੱਲਾਂ ਬਹੁਤ ਸੋਹਣੀਆਂ ਜਿਹੜੀਆਂ ਕਿ ਮੈਂ ਸੁਣੀਆਂ ਨੇ ਸੋ ਮੈਂ ਤਾਂ ਉਹਨਾਂ ਦਾ ਧੰਨਵਾਦ ਕੀਤਾ ਹੈ ਬਹੁਤ ਜੀ ਆਇਆਂ ਨੂੰ ਵੇਖੋ ਗੁਰੂ ਜੀ ਦਾ ਸਿੱਖ ਵਕੀਲ ਗੁਰਸਿੱਖ ਜੱਜ ਗੁਰਸਿੱਖ ਪਹਿਲਾਂ ਫਿਰ ਜੱਜ ਗੁਰਸਿੱਖ ਡਾਕਟਰ ਗੁਰਸਿੱਖ ਵਕੀਲ ਗੁਰਸਿੱਖ MLA ਗੁਰਸਿੱਖ ਮੰਤਰੀ ਗੁਰਸਿੱਖ ਪ੍ਰਧਾਨ ਮੰਤਰੀ ਪਹਿਲਾਂ ਗੁਰਸਿੱਖ ਗੁਰਸਿੱਖ ਹੋਣਾ ਬੜਾ ਲਾਜ਼ਮੀ ਗੁਰੂ ਦਾ ਸਿੱਖ ਜਿਸ ਫੀਲਡ ਵਿੱਚ ਵੀ ਜਾਵੇ ਉਹ ਤਰੱਕੀ ਕਰਦਾ ਹੈ ਪਹਿਲਾਂ ਗੁਰਸਿੱਖ ਹੋਵੇ ਸੋ ਗੁਰਸਿੱਖਾਂ ਦਾ ਸਤਿਕਾਰ ਹੈ ਗੁਰੂ ਦੇ ਸਿੱਖਾਂ ਦਾ ਜਿਹੜੇ ਨਿਮਾਣੇ ਬਣ ਕੇ ਗੁਰੂ ਜੀ ਦੀ ਹਜ਼ੂਰੀ ਵਿੱਚ ਆਉਣ ਹਾਜ਼ਰੀ ਭਰਨ ਸੋ ਰਾਜਨੀਤੀ ਮਾੜੀ ਨਹੀਂ ਵਰਤੋਂ ਮਾੜੀ ਨਾ ਹੋਵੇ ਆਖੋ ਸਤਨਾਮ ਚੀਜ਼ ਕੋਈ ਮਾੜੀ ਨਹੀਂ ਹੁੰਦੀ ਵਰਤੋਂ ਮਾੜੀ ਨਾ ਹੋਵੇ ਵਰਤੋਂ ਮਾੜੀ ਕਰਨ ਵਾਲੇ ਨੁਕਸਾਨ ਕਰਦੇ ਨੇ ਰਾਜਨੀਤੀ ਉੱਤੇ ਧਰਮ ਦਾ ਧਰਮ ਦੀ ਲਗਾਮ ਹੋਵੇ ਰਾਜਨੀਤੀ ਦੇ ਘੋੜੇ ਨੂੰ ਧਰਮ ਦੀ ਲਗਾਮ ਪਾ ਕੇ ਰੱਖੋ ਸਿੱਧਾ ਸਿੱਧਾ ਚੱਲਦਾ ਹੈ ਪਰ ਪੰਜਾਬ ਦੇ ਵਿੱਚ ਹਾਲਤ ਕੀ ਹੋਈ ਪਈ ਹੈ ਧਾਰਮਿਕ ਬੰਦਿਆਂ ਨੇ ਆਪਣੀਆਂ ਲਗਾਮਾਂ ਰਾਜਨੀਤਿਕਾਂ ਨੂੰ ਫੜਾ ਦਿੱਤੀਆਂ ਨੇ ਧਾਰਮਿਕ ਆਗੂਆਂ ਨੇ ਆਪਣੀ ਲਗਾਮ ਰਾਜਨੀਤਿਕਾਂ ਨੂੰ ਫੜਾ ਦਿੱਤੀ ਹੈ
ਤੇ ਰਾਜਨੀਤਿਕ ਜਿਵੇਂ ਚਾਹੁੰਦੇ ਨੇ ਉਵੇਂ ਚੱਲ ਰਹੇ ਹਾਲਤ ਵੇਖੋ ਅੱਜ ਸਾਡੀ ਸਾਡੇ ਜਥੇਦਾਰਾਂ ਦੀ ਸਾਡੀਆਂ ਸ਼੍ਰੋਮਣੀਆਂ ਕਮੇਟੀਆਂ ਪ੍ਰਧਾਨਾਂ ਦੀ ਹਾਲਤ ਵੇਖੋ ਅੱਜ ਕੀ ਹੋਈ ਸੋ ਲਗਾਮਾਂ ਜਿਹੜੀਆਂ ਨੇ ਇਹ ਰਾਜਨੀਤਿਕਾਂ ਨੂੰ ਫੜਾਈਆਂ ਹੋਈਆਂ ਨੇ ਰਾਜਨੀਤੀ ਦੇ ਘੋੜੇ ਨੂੰ ਧਰਮ ਦੀ ਲਗਾਮ ਪਾ ਕੇ ਰੱਖੋ ਸਹੀ ਚੱਲੇ ਰਾਜਨੀਤਿਕ ਬੰਦਾ ਗੁਰਬਾਣੀ ਤੋਂ ਸੇਧ ਲੈ ਕੇ ਚੱਲੇ ਲਗਾਮ ਪਾ ਕੇ ਰੱਖੋ ਤਾਂ ਸਭ ਕੁਝ ਸਹੀ ਹੋ ਸਕਦਾ ਜਗ੍ਹਾ ਜਗ੍ਹਾ ਤੇ ਬੇਅਦਬੀਆਂ ਹੋ ਰਹੀਆਂ ਨੇ ਇਕੱਠ ਕੀਤੇ ਜਾ ਰਹੇ ਨੇ ਸ਼ਰਾਬਾਂ ਵੰਡੀਆਂ ਜਾ ਰਹੀਆਂ ਨੇ ਖੁਸ਼ ਹੋ ਰਹੇ ਨੇ ਪੇਟੀਆਂ ਉਹ ਵਿਚਾਰੇ ਜਿਹੜੇ ਅਮਲੀ ਬਣ ਚੁੱਕੇ ਲੋਕ ਨੇ ਉਹਨਾਂ ਨੂੰ ਹੋਰ ਅਮਲ ਖਵਾ ਕੇ ਮਗਰ ਲਾਇਆ ਜਾ ਰਿਹਾ ਨਸ਼ੇ ਵੰਡ ਵੰਡ ਕੇ ਇਹ ਵੇਖੋ ਕੈਸੀ ਰਾਜਨੀਤੀ ਹੋ ਰਹੀ ਐਦਾਂ ਨਿਗਰ ਗਿਆ ਸਾਡਾ ਸਿਸਟਮ ਲਫ਼ਜ਼ ਕਹਿਣਾ ਪੈਂਦਾ ਮਾਫ਼ ਕਰਨਾ ਪਸ਼ੂ ਰਾਜਨੀਤੀ ਅੱਜ ਮੈਂ ਵੇਖਦਾ ਪਸ਼ੂਆਂ ਤੇ ਰਾਜਨੀਤੀ ਹੋ ਰਹੀ ਹੈ ਅੱਜ ਆਹ ਹਾਲਤ ਸਾਡੀ ਭਾਰਤ ਦੀ ਹੋ ਚੁੱਕੀ ਪਸ਼ੂਆਂ ਤੇ ਰਾਜਨੀਤੀ ਚੈੱਕ ਕੀਤਾ ਜਾ ਰਿਹਾ ਮਾਸ ਕਾਹਦਾ ਬਣਿਆ ਅੰਦਰ ਇਹ ਸੂਰ ਹੈ ਕਿ ਗਾਂ ਹੈ ਮਾਫ਼ ਕਰਨਾ ਪਸ਼ੂ ਰਾਜਨੀਤੀ ਤੇ ਉਤਰ ਗਏ ਆਪਾਂ ਨਿਗਰ ਗਈ ਹਾਲਤ ਸਾਡੀ ਕਿੱਧਰ ਅੱਜ ਕੈਸੇ ਕੈਸੇ ਬਿਆਨ ਆ ਰਹੇ ਮਾਫ਼ ਕਰਨਾ ਸੋ ਇਹ ਧਰਮ ਦੀ ਸੇਧ ਲਓ ਧਰਮ ਨੂੰ ਸਿਰ ਦਾ ਤਾਜ ਬਣਾਓ ਫਿਰ ਉਹ ਰਾਜਨੀਤੀ ਵਿੱਚ ਬੰਦਾ ਕਿਸੇ ਫੀਲਡ ਵਿੱਚ ਵੀ ਜਾਏਗਾ ਤੇ ਸਮਾਜ ਦਾ ਭਲਾ ਹੋਏਗਾ ਸਮਾਜ ਦਾ ਉਹਦੇ ਹੱਥ ਵਿੱਚ ਵਿਚਾਰ ਹੋਵੇ ਤਾਂ ਵੀ ਭਲਾ ਹੈ ਲੋੜ ਪੈਣ ਤੇ ਤਲਵਾਰ ਵੀ ਆ ਗਈ ਤਾਂ ਵੀ ਭਲਾ ਹੈ ਉਹਦਾ ਭਲਾ ਹੀ ਭਲਾ ਕਰੇਗਾ ਉਹ ਕਿਸੇ ਨਾਲ ਧੱਕਾ ਨਹੀਂ ਹੋਣ ਦੇਵੇਗਾ ਅਨਿਆ ਨਹੀਂ ਹੋਣ ਦੇਵੇਗਾ ਉਹ ਗਰੀਬ ਦੀ ਮਜ਼ਲੂਮ ਦੀ ਬਾਹ ਫੜੇਗਾ ਜੇ ਗੁਰਸਿੱਖ ਹੋਵੇ ਧਰਮ ਨੂੰ ਸਿਰ ਦਾ ਤਾਜ ਬਣਾ ਕੇ ਤੁਰੇ ਸੋ ਅੱਜ ਦੇ ਹਾਲਾਤਾਂ ਤੋਂ ਤੁਸੀਂ ਚੰਗੀ ਤਰ੍ਹਾਂ ਜਾਣੂਓ ਤੇ ਮੈਂ ਬੇਨਤੀ ਕਰਾਂਗਾ ਅਰਦਾਸ ਕਰਿਆ ਕਰੋ ਸੱਚੇ ਪਾਤਸ਼ਾਹ ਸਾਡੀ ਕੌਮ ਸਾਡਾ ਪੰਥ ਆਜ਼ਾਦ ਹੋਵੇ ਅਸੀਂ ਆਜ਼ਾਦੀ ਨਾਲ ਸਾਹ ਲੈ ਸਕੀਏ ਆਜ਼ਾਦੀ ਨਾਲ ਸਾਹ ਲੈ ਸਕੀਏ ਸਮਝ ਲੈਣਾ ਇਹਦਾ ਭਾਵ ਮੈਂ ਕੀ ਕਹਿ ਰਿਹਾ ਵੀ ਜੋ ਰਾਜਨੀਤਿਕ ਬੰਦਿਆਂ ਦਾ ਸਾਡੇ ਧਰਮ ਤੇ ਕਬਜ਼ਾ ਹੋ ਗਿਆ ਇਹ ਗੁਲਾਮੀ ਜਿਹੜੀ ਹੈ ਇਹ ਦੂਰ ਹੋਵੇ ਨਿਰਪੱਖ ਫੈਸਲੇ ਹੋਣ ਫੈਸਲੇ ਪੜ੍ਹ ਕੇ ਸੁਣਾਏ ਜਾਂਦੇ ਨੇ ਅੱਜ ਫੈਸਲੇ ਅਕਾਲ ਤਖ਼ਤ ਤੋਂ ਪੜ੍ਹ ਕੇ ਸੁਣਾਏ ਜਾਂਦੇ ਨੇ ਰਾਜਨੀਤਿਕਾਂ ਦੇ ਹੁਕਮਨਾਮੇ ਨੇ ਪਰ ਜਥੇਦਾਰ ਤੇ ਸਿਰਫ ਪੜ੍ਹ ਕੇ ਸੁਣਾਉਂਦੇ ਨੇ ਪੜ੍ਹ ਕੇ ਆਹ ਹਾਲ ਹੋ ਗਿਆ ਸੀ ਸੋ ਬੇਨਤੀ ਕਰ ਰਿਹਾ ਕਿ ਗੁਰਸਿੱਖ ਚੜ੍ਹਦੀ ਕਲਾ ਵਾਲੇ ਬਣੋ ਜਿੱਦਣ ਜਨਤਾ ਸਿਆਣੀ ਹੋ ਗਈ ਲੀਡਰ ਆਪੇ ਸਿਆਣੇ ਹੋ ਜਾਣਗੇ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ ਜਿੱਦਣ ਆਪਾਂ ਸਿਆਣੇ ਹੋ ਜਾਾਂਗੇ ਨਾ ਲੀਡਰ ਆਪੇ ਸਿਆਣੇ ਹੋ ਜਾਣਗੇ ਜੇ ਮੈਜੋਰਿਟੀ ਵਿਗੜਿਆਂ ਦੀ ਹੈ ਵਿਗੜਿਆਂ ਨੂੰ ਚੁਣ ਲੈਣਗੇ ਆਪਾਂ ਸਿਆਣੇ ਹੋ ਗਏ ਜਦੋਂ ਫਿਰ ਆਗੂ ਵੀ ਸਾਡੇ ਸਿਆਣੇ ਹੋ ਜਾਣਗੇ ਹੁਣ ਚੀਕਾਂ ਮਾਰਦੇ ਆ ਐਦਾਂ ਕਰਕੇ ਜੀ ਐਦਾਂ ਕਰਕੇ ਇੱਥੇ ਘਪਲੇ ਕਰਕੇ ਤੇ ਬਣਾਏ ਵੀ ਤੇ ਆਪਾਂ ਹੀ ਨੇ ਸਾਜੇ ਵੀ ਤੇ ਆਪਾਂ ਹੀ ਬਣਾਓ ਸਿਆਣੇ ਕਰੋ ਅਵੇਅਰ ਕਰੋ ਲੋਕਾਂ ਨੂੰ ਸਮਝ ਆਵੇ ਸਹੀ ਚੱਲ ਸਕੀਏ ਚੰਗੇ ਬੰਦੇ ਅੱਗੇ ਆਉਣ ਸਮਝਾਓ ਆਪਣੇ ਵੀਰਾਂ ਭੈਣਾਂ ਭਰਾਵਾਂ ਨੂੰ ਸੱਚ ਕੀ ਹੈ ਦੱਸੋ ਸਮਾਗਮਾਂ ਦੇ ਵਿੱਚ ਪੱਖ ਦੇ ਮਸਲੇ ਅੱਜ ਦੇ ਹਾਲਾਤਾਂ ਦੀ ਵੀ ਗੱਲ ਹੋਣੀ ਚਾਹੀਦੀ ਹੈ ਹਰ ਤਰ੍ਹਾਂ ਦੀ ਗੱਲ ਹੋਣੀ ਚਾਹੀਦੀ ਹੈ ਅੱਜ ਦੇ ਹਾਲਾਤਾਂ ਦੀ ਗੱਲ ਕਰੋ ਬਹੁਤਾ ਯੂਥ ਸਾਡਾ ਭੱਜਦਾ ਹੈ ਪ੍ਰੋਗਰਾਮਾਂ ਤੋਂ ਸਮਾਗਮ ਵਿੱਚ ਦੂਰ ਚਲੇ ਨਹੀਂ ਸਾਨੂੰ ਸਮਝ ਹੀ ਨਹੀਂ ਆਉਂਦੀ ਗੁਰਦੁਆਰੇ ਹੋ ਕੀ ਰਿਹਾ ਸਾਨੂੰ ਗੁਰਦੁਆਰੇ ਪਤਾ ਹੀ ਨਹੀਂ ਲੱਗਦਾ ਕੀ ਹੋ ਰਿਹਾ ਸੋ ਜੋ ਅੱਜ ਦੇ ਹਾਲਾਤ ਨੇ ਉਹਨਾਂ ਨੂੰ ਸਮਝੋ ਤੇ ਅਰਦਾਸ ਕਰੋ ਅਵੇਅਰ ਹੋਵੋ ਸਿਆਣੇ ਹੋਵੋ ਜਿੱਦਣ ਅਸੀਂ ਸਿਆਣੇ ਹੋ ਗਏ ਜਨਤਾ ਸਿਆਣੀ ਹੋ ਗਈ ਫਿਰ ਲੀਡਰ ਆਪੇ ਸਿਆਣੇ ਹੋ ਜਾਣਗੇ ਸਿਆਣਿਆਂ ਨੇ ਸਿਆਣੇ ਚੁਣਨੇ ਨੇ ਸ਼ਰਾਬੀਆਂ ਨੇ ਪਿਉਣ ਪੀਣ ਵਾਲਿਆਂ ਨੇ ਪਿਆਣ ਵਾਲੇ ਲੈ ਆਉਣੇ ਨੇ ਅੱਗੇ ਨਸ਼ਾ ਖਾਣ ਵਾਲਿਆਂ ਨੇ ਲੀਡਰ ਵੀ ਨਸ਼ਾ ਖਾਣ ਵਾਲੇ ਖਵਾਉਣ ਵਾਲੇ ਲੱਭ ਲੈਣੇ ਨੇ ਜਿੱਦਣ ਅਸੀਂ ਸਿਆਣੇ ਹੋ ਗਏ ਤੇ ਲੀਡਰਸ਼ਿਪ ਆਪੇ ਸਿਆਣੀ ਹੋ ਜਾਏਗੀ ਸੋ ਇਹ ਤੁਹਾਡੀ ਕਿਰਪਾ ਨਾਲ ਜਿੰਨਾ ਕੁ ਹੋ ਸਕਦਾ ਆ ਸਾਡੇ ਕਰਨ ਵਾਲਾ ਕੰਮ ਹੈ ਹਰ ਪਿੰਡ ਵਿੱਚ ਸਮਾਗਮ ਹੁੰਦਾ ਹੈ ਰੋਜ਼ ਹਜ਼ਾਰਾਂ ਸੰਗਤਾਂ ਵਿੱਚ ਪੰਜਾਬ ਵਿੱਚ ਬੋਲਦਾ ਆਹੀ ਗੱਲਾਂ ਜੋ ਇੱਥੇ ਤੁਹਾਨੂੰ ਕਹਿੰਦਾ ਇਕੱਲੇ ਇਕੱਲੇ ਨੂੰ ਜਾ ਕੇ ਕਹਿੰਦੇ ਆ ਵੀਰੋ ਸਿਆਣੇ ਹੋਵੋ ਗੁਰਬਾਣੀ ਪੜ੍ਹੋ ਜਿੰਨਾ ਚਿਰ ਉਹ ਲੋਕ ਸਿਆਣੇ ਨਹੀਂ ਹੁੰਦੇ ਉਹਨਾਂ ਚਿਰ ਕੁਝ ਨਹੀਂ ਦਿੱਲੀ ਵਾਲੇ ਇੱਥੇ ਬੈਠੇ ਤੁਸੀਂ ਰੌਲਾ ਪਾਈ ਜਾਓ ਏਦਾਂ ਹੋ ਗਿਆ ਪੰਜਾਬ ਚ ਆਹ ਹੋ ਗਿਆ ਪੰਜਾਬ ਚ ਆਹ ਹੋ ਗਿਆ ਜਿਹੜੇ ਆਮ ਲੋਕ ਨੇ ਡੱਬਾ ਸ਼ਰਾਬ ਦਾ ਸਿਰ ਤੇ ਚੁੱਕਿਆ ਉਹ ਤੇ ਬੜੇ ਖੁਸ਼ ਨੇ ਉਹਨਾਂ ਨੂੰ ਕੀ ਲੱਗੇ ਆਪਾਂ ਰੌਲਾ ਪਾਉਣ ਲੋਕ ਜੋਗੇ ਰਹਿ ਜਾਂਦੇ ਆ ਵੋਟਾਂ ਤੇ ਉਹਨਾਂ ਨੇ ਪਾਣੀਆਂ ਨੇ ਸਾਡੀਆਂ ਵੋਟਾਂ ਤੇ ਚੱਲਦੀਆਂ ਨਹੀਂ ਉੱਥੇ ਦਿੱਲੀ ਵਾਲੇ ਜੇ ਜਾ ਕੇ ਕਹਿਣ ਉਹ ਕਹਿਣਗੇ ਭੱਜੋ ਇੱਥੋਂ ਤੁਸੀਂ ਕੀ ਕਰਨਾ ਇੱਥੇ ਉਹ ਆਮ ਲੋਕਾਂ ਨੂੰ ਜਗਾਉਣਾ ਪੈਣਾ ਸਮਝਾਉਣਾ ਪੈਣਾ ਸੱਚ ਕੀ ਹੈ ਦੱਸੋ ਸੋ ਤੁਸੀਂ ਅਰਦਾਸ ਕਰੋ ਕਿ ਸਾਡੇ ਉਹ ਮੇਰੇ ਵੀਰ ਭਰਾ ਸਿਆਣੇ ਹੋ ਸਕਣ ਹਰ ਪਿੰਡ ਪੱਧਰ ਤੇ ਡੋਰ ਟੂ ਡੋਰ ਜਾਇਆ ਜਾਵੇ ਉਹਨਾਂ ਨਾਲ ਗੱਲ ਕਰੀਏ ਉਹਨਾਂ ਨੂੰ ਸਿਆਣੇ ਕਰੀਏ ਉਹਨਾਂ ਨੂੰ ਗੁਰਬਾਣੀ ਦੀ ਸੇਧ ਦਈਏ ਗੁਰੂ ਜੀ ਨੇ ਸਿਆਣੇ ਕਰਨਾ ਅਸੀਂ ਵੀ ਇਸ ਤੇ ਦੱਸਣਾ ਹੈ ਗੁਰੂ ਗੁਰ ਕੀ ਮਤ ਤੋਂ ਲਿਹ ਆਣੇ ਇਹ ਗੁਰੂ ਜੀ ਸਿਆਣੇ ਕਰਦੇ ਨੇ ਸੱਚੇ ਪਾਤਸ਼ਾਹ ਸੋ ਆਓ ਧੰਨਵਾਦ ਸਾਰੀ ਸੰਗਤ ਦਾ ਬੋਲਦਿਆਂ ਹੋਈਆਂ ਭੁੱਲਾਂ ਖਿਮਾ ਕਰਨੀਆਂ ਆਨੰਦ ਸਾਹਿਬ ਵਿੱਚ ਗੱਜ ਕੇ ਬੋਲੋ ਜਿਹੜੇ ਹੁਣ ਤੱਕ ਨਹੀਂ ਬੋਲੇ ਗੁਰੂ ਜੀ ਜਾਣਗੇ ਫਿਰ ਜਾਇਓ ਕਾਲ ਨਾ ਕਰਿਓ ਅਰਦਾਸ ਹੁਕਮਨਾਮੇ ਸੁਣ ਕੇ ਆਪਾਂ ਚੱਲਦਾ ਪਾਵਾਂ ਕੋਈ ਰਸਨਾ ਬਾਂਝੀ ਨਾ ਰਵੇ ਜਿਹੜੇ ਰਹਿ ਗਏ ਭਾਈ ਅੱਗੇ ਆਓ ਮੱਥਾ ਟੇਕ ਲਓ ਜਿਹੜੇ ਰਹਿ ਗਏ ਮੱਥਾ ਟੇਕ ਲਓ ਆ ਕੇ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੇਰੀ ਮਾਏ ਅਨੰਤ ਪਿਆ ਮੇਰੀ ਮਾਏ ਮੇਰੀ ਮਾਏ ਬੜੋ ਅਨੰਤ ਪਿਆ ਮੇਰੀ ਮਾਏ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਖੜੋ ਸਤਿਗੁਰੂ ਮੈਂ ਪਾਇਆ ਮੇਰੀ ਮਾਏ ਅਨੰਤ ਪਿਆ ਮੇਰੀ ਮਾਏ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਰਾਗ ਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ ਸਲਾਹ ਤੇਰੀ ਨਾਮ ਵਸਾਵੇ ਆਸਨ ਕੈ ਮਨ ਵਜ ਸ਼ਬਦ ਕਰੇ ਇਹ ਨਾਨਕ ਸੱਚੇ ਸਾਹਿਬ ਗਿਆਨਾ ਹੀ ਘਰ ਦੇ ਰਹਿ ਸਾਜਾ ਸ਼ਬਦ ਮਨ ਕਲਾ ਜਿਤ ਕਰ ਧਾਰਿਆ ਗੁਰ ਕਲਮ
ਸਵਾਇਆ ਗੁਰਮੇਰ ਕਉ ਸੇ ਨਾਮ ਹਰ ਕੇ ਲਾਗੇ ਹਰਦ ਸੁਣੋ ਵਟ ਭਾਗੀ ਹੋ ਸਗਲ ਮਨੋਰਥ ਉਪਰੋਗ ਸੰਤਾ ਉਤਨੇ ਸੁਣੀ ਸੱਚੀ ਸੁਣਦੇ ਪੁਨੀ ਕਹਿੰਦੇ ਪਵਿੱਤ ਸਤਿਗੁਰ ਰਹੇ ਅੰਬਰ ਅਮਰ ਗੁਰੂ ਬਾਣੀ
ਕਬੀਰ ਸੋਈ ਮੁਖ ਤਨ ਹੈ
किस की बापरी
Bye. ਜੋ ਗੱਜ ਕੇ ਬੁਲਾਵੇ ਸੋ ਨਿਹਾ
ਗੁਰਬਰ ਅਕਾਲ ਫਤਿਹ ਖਾਲਸੇ ਦੀ
ਹਰ ਮੈਦਾਨ ਫਤਿਹ
ਖਾਲਸੇ ਦੀ
ਹਰ ਮੈਦਾਨ ਫਤਿਹ
ਖਾਲਸੇ ਦੀ
ਹਰ ਮੈਦਾਨ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ